ਪੰਜਾਬੀ ਪੋਡਕਾਸਟ 'ਤੇ ਤੁਹਾਡਾ ਸਵਾਗਤ ਹੈ। ਮੈਂ ਪਰਮੀਤ ਸਿੰਘ ਵਿਦੋਵਾਲੀ। ਜਿਹੜੇ ਰਸਤਿਆਂ ਦੇ ਉੱਪਰ ਹਰ ਕੋਈ ਚੱਲਦਾ ਏ, ਉਹਨਾਂ ਰਸਤਿਆਂ ਦੇ ਉੱਪਰ ਕਦੇ ਵੀ ਘਾਹ ਨਹੀਂ ਉੱਗਦਾ। ਰਤਨ ਜੀ, ਕੀ ਹਾਲ ਚਾਲ ਨੇ?
ਵਧੀਆ ਜੀ, ਠੀਕ ਠਾਕ, ਚੜ੍ਹਦੀ ਕਲਾ।
ਮੌਸਮ ਬਦਲ ਰਿਹਾ।
ਹਾਂਜੀ,
ਸੱਤਾ ਦਾ ਵੀ ਅਤੇ ਕੁਦਰਤ ਦਾ ਵੀ।
ਹਾਂਜੀ ਹਾਂ, ਸੱਤਾ ਦਾ ਤਾਂ ਪੂਰੀ ਬਦਲ ਗਿਆ ਮੌਸਮ।
ਨਹੀਂ, ਉੱਧਰ ਵੀ ਗਰਮੀ ਹੋਈ ਅਤੇ ਇੱਧਰ ਵੀ ਗਰਮੀ ਹੋਈ।
ਇੱਧਰ ਗਰਮੀ ਹੋ ਗਈ ਯਾਰ, ਕੀ ਯਾਰ, ਪਰ ਨਿੰਮਾਂ ਨਹੀਂ ਹਰੀਆਂ ਹੁਣ, ਇਹ ਕੀ ਚੱਕਰ ਆ?
ਹਾਂ, ਮਤਲਬ
ਇਸ ਨੂੰ ਲੈ ਕੇ ਕਾਫੀ ਡਿਸਕਸ਼ਨ ਚੱਲ ਰਹੀ ਹੈ।
ਬਹੁਤ ਜ਼ਿਆਦਾ,
ਦੋ ਤਿੰਨ ਬੰਦਿਆਂ ਨੂੰ, ਕਈ ਤਾਂ ਇਹ ਕਹਿ ਰਹੇ ਆ ਵੀ ਐਤਕੀ ਠੰਡ ਵਾਲੀ ਪਈ ਹੈ, ਲੇਟ ਹੋ ਗਿਆ ਸੀਜ਼ਨ, ਉਹਦੇ ਕਰਕੇ। ਕੋਈ ਕਹਿ ਰਿਹਾ ਬਿਮਾਰੀ ਪੈ ਗਈ ਐਂ ਜੀ ਕੁਛ।
ਹਾਂਜੀ, ਸਾਰੇ ਨਿੰਮ ਇੱਕੋਦਮ ਸੁੱਕੇ ਹੋਏ ਆ, ਕੋਈ ਨਹੀਂ ਹਰਾ ਹੋਇਆ।
ਹੁਣ ਫੁੱਟਣ ਲੱਗਿਆ ਵਿੱਚ ਵਿੱਚ, ਕਹਿੰਦੇ।
ਮੁਸ਼ਕਲ ਤਾਂ ਉਹਨਾਂ ਜਿਹਨਾਂ ਘਰੇ ਹੁਣ ਬੱਚੇ ਹੋਏ ਸੀ, ਉਹਨਾਂ ਨੂੰ ਬਹੁਤ ਮੁਸ਼ਕਲ ਆਈਆਂ। ਜਾਂ ਜਿਹਨੇ ਕੋਈ ਨਿੰਮ ਨਾਲ ਇਲਾਜ ਕਰਨਾ ਹੁੰਦਾ ਪਾਣੀ ਉਬਾਲ ਕੇ, ਉਹਨਾਂ ਨੂੰ ਮੁਸ਼ਕਲ ਆਈਆਂ। ਅਤੇ ਹੋਲਾ ਮਹੱਲਾ ਚੱਲ ਰਿਹਾ ਜੀ, ਪਹਿਲਾਂ ਵਧਾਈਆਂ ਸਾਰਿਆਂ ਨੂੰ।
ਹਾਂਜੀ,
ਹੋਲੀ ਦੀਆਂ ਵੀ ਅਤੇ ਹੋਲੇ ਮਹੱਲੇ ਦੀਆਂ ਵੀ ਭਾਈ।
ਹਾਂਜੀ ਹਾਂ, ਚੜ੍ਹਦੀ ਕਲਾ ਚ ਰਹੋ ਸਾਰੇ।
ਹਾਂ, ਅਤੇ ਹੁਣ ਸਿਆਸਤ ਦੇ ਰੰਗ ਵੀ ਸ਼ੁਰੂ ਹੋ ਜਾਣੇ ਆ।
ਹਾਂਜੀ,
ਆਪਾਂ ਚੱਲੀ ਸਿੱਧਾ ਦਿੱਲੀ
ਜੀ,
ਕਿਉਂ ਪੰਜਾਬ ਦੇ ਜਿੰਨੇ ਲੀਡਰ ਆ, ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ, ਮੰਤਰੀ ਵੀ ਹੋਣ, ਵਿਧਾਇਕ ਵੀ ਹੋਣ, CMB ਸਾਹਿਬ ਹੋਣ, ਸਾਰੇ ਦਿੱਲੀ।
ਤੂੰ ਕਿਹ ਦੇਖ, ਇਹਨਾਂ ਨੇ ਨਾ ਉਹ ਜਦੋਂ ਚੱਕ ਲਿਆ ਉਹਨੂੰ CM ਨੂੰ, ਇਹਨਾਂ ਨੂੰ ਨਾਮ ਉਹਦਾ ਅਰਵਿੰਦ ਕੇਜਰੀਵਾਲ
ਜੀ,
ਇਹਨਾਂ ਨੇ ਕਿਹਾ ਵੀ ਅਸੀਂ ਪ੍ਰੋਟੈਸਟ ਕਰਾਂਗੇ ਗੁਰਦੁਆਰਾ ਅੰਬ ਸਾਹਿਬ, ਇਹਨਾਂ ਨੇ ਕਿਹਾ ਹਨਾ।
ਬਿਲਕੁਲ,
ਪਹਿਲਾਂ ਤਾਂ ਇਹ ਉੱਥੇ ਕਦੇ ਗਏ ਨਹੀਂ, ਜਿੱਥੇ ਉੱਥੇ ਬੰਦੀ ਸਿੰਘਾਂ ਦਾ ਲੱਗਿਆ ਵਾ ਮੋਰਚਾ ਨੇੜੀ। ਚਲੋ ਚਲੋ, ਕੋਈ ਨਹੀਂ, ਕਰੋ ਭਾਈ। ਕੁਛ ਕੁ ਬੰਦੇ ਆਪ ਮੁਹਾਰੀ ਬਾਗੀ ਹੋ ਕੇ ਵੱਗ ਗਏ, ਰਾਤ ਨਹੀਂ ਖਿੱਚਤੀਆਂ ਗੱਡੀਆਂ ਉਹਨਾਂ ਨੇ। ਉਹਨਾਂ ਚੋਂ ਇੱਕ ਸੀ ਸਿੱਖਿਆ ਮੰਤਰੀ ਸਾਹਿਬ
ਹਰਜੋਤ ਸਿੰਘ,
ਜਿਨ੍ਹਾਂ ਨੂੰ ਉਹ ਉਹਨਾਂ ਦੇ ਪਿੰਡ ਕੋਲੇ ਧਰਨੇ 'ਤੇ ਬੈਠੇ ਬੇਰੁਜ਼ਗਾਰ ਉਹ ਪ੍ਰੋਫੈਸਰ ਨਹੀਂ ਦਿਖੇ, ਟੈਂਕੀ 'ਤੇ ਚੜ੍ਹੀ ਉਹਨਾਂ ਦੀ ਕਨਵੀਨਰ ਜਿਹੜੀ ਹੈਂਡੀਕੈਪਟ ਆ ਉਹ ਨਹੀਂ ਦਿਸੀ। ਉਹ ਕਹਿੰਦੇ ਵੀ ਆਪਾਂ, ਉਹ ਕਹਿੰਦਾ ਵੀ ਮੈਂ ਹਾਂ ਕੇਜਰੀਵਾਲ, ਉਹ ਚੱਕ ਲਿਆ। ਫਿਰ ਉਹਨੇ ਲਾਇਆ ਉੱਥੇ ਧਰਨਾ, ਜਿਹਨੂੰ ਕਿਸੇ ਨੇ ਕੱਲ੍ਹ ਲਿਖ ਕੇ ਹੀ ਪਾਇਆ ਵੀ ਇਹ ਆਪਣੇ ਆਪ ਦੇ ਵਿੱਚ ਦੁਨੀਆਂ ਦਾ ਵਿਲੱਖਣ ਅਤੇ ਸਭ ਤੋਂ ਛੋਟਾ ਧਰਨਾ ਸੀ।
ਠੀਕ ਹੈ ਜੀ,
ਹਾਂਜੀ
ਹਾਂ।
ਫਿਰ ਉਦੋਂ ਬਾਅਦ ਤੁਹਾਨੂੰ ਪਤਾ ਹੀ ਆ ਵੀ
ਕੀ ਕੁਛ ਹੋਇਆ,
ਕੀ ਕੁਛ ਹੋਇਆ।
ਮਤਲਬ ਉਸ ਨੂੰ ਲੈ ਕੇ ਹੁਣ ਉਹਨੂੰ ਟ੍ਰੋਲ ਬਹੁਤ ਕੀਤਾ ਜਾ ਰਿਹਾ। ਜਿਹੜੀਆਂ ਗੱਲਾਂ ਨੂੰ ਲੈ ਕੇ ਤੁਸੀਂ ਦੂਜਿਆਂ ਨੂੰ ਟਾਰਗੇਟ ਕਰਦੇ ਸੀ,
ਜਦੋਂ ਫੇਕ ਹੁੰਦਾ ਨਾ ਉਦੋਂ ਆਈ ਹੋ ਜਾਂਦਾ। ਫੇਕ ਸੀਗਾ ਕੰਮ ਇਹਨਾਂ ਦਾ, ਦਿਖਾਵਾ ਹੀ ਸੀ।
ਹਾਂ, ਚਲੋ ਕੋਈ ਗੱਲ ਨਹੀਂ, ਹਾਜ਼ਰੀ ਭਰੀ ਗਈ,
ਨੰਬਰ ਬਣਾਉਣ ਵਾਲੇ ਉਹਦੇ 'ਚ। ਹਾਂ 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 ਹਾਂ, ਉਹ ਉਹਨਾਂ ਦੀ ਆਪਦੀ ਪਾਰਟੀ ਦੇ ਹਿਸਾਬ ਨਾਲ ਉਹਨਾਂ ਦੀ ਆਪਦੀ ਇੱਕ ਉਹ ਹੋ ਗਈ, ਬਹੁਤ ਵੱਡੀ ਸੀ, ਕੁਰਬਾਨੀ ਦਿੱਤੀ ਉਹਨਾਂ ਨੇ।
ਹਾਂ, ਜਿਸ ਟਾਈਮ ਹਰਜੋਤ ਸਿੰਘ ਬੈਂਸੂਰਾ ਨੂੰ ਬਣਾਇਆ ਗਿਆ ਸੀ ਮੰਤਰੀ, ਉਹਦੀ ਚਰਚਾ ਹੋਣ ਲੱਗ ਗਈ ਸੀ ਕਿ ਇੱਕ ਨੌਜਵਾਨ ਪਹਿਲੀ ਵਾਰ MLA ਬਣਦਾ, ਉਹਨੂੰ ਮੰਤਰੀ ਕਿਉਂ ਬਣਾਇਆ ਗਿਆ। ਫਿਰ ਪਤਾ ਲੱਗ ਗਿਆ ਜੀ, ਇਹ ਤਾਂ ਸੁਪਰੀਮੋ ਸਾਹਿਬ ਦਾ ਬਾਲਮ ਖਾਸ ਆ। ਫਿਰ ਦੱਸਣਾ ਵੀ ਸੀ ਯਾਰ ਕਿ ਅਸੀਂ ਖਾਸ ਹੈਗੇ ਹਾਂ ਜੀ, ਅਤੇ ਫਿਰ ਡਿਊਟੀ ਵੀ ਨਿਭਾਉਣੀ ਪੈਂਦੀ ਹੈ ਜੀ। ਅਤੇ ਗੱਲ ਕਰਦੇ ਹਾਂ ਭਾਈ, ਅਰਵਿੰਦ ਕੇਜਰੀਵਾਲ ਸਾਹਿਬ ਪਹਿਲਾਂ ਸੁਪਰੀਮ ਕੋਰਟ ਜਾਂਦੇ ਨੇ, ਉੱਥੋਂ ਗੱਲ ਨਹੀਂ ਬਣਦੀ, ਫਿਰ ਉਹ ਹਾਈ ਕੋਰਟ ਅਪਰੋਚ ਕਰਦੇ ਨੇ ਕਿ ਮੇਰੀ ਗ੍ਰਿਫਤਾਰੀ ਉੱਪਰ ਰੋਕ ਲਗਾਈ ਜਾਵੇ, ਅਤੇ ਹਾਈ ਕੋਰਟ ਕਹਿੰਦੇ ਕਿ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ। ਉਸ ਤੋਂ ਬਾਅਦ ਦੁਬਾਰਾ ਉਹ ਸੁਪਰੀਮ ਕੋਰਟ ਜਾਂਦੇ ਨੇ, ਵੱਖ ਵੱਖ ਮਾਮਲਿਆਂ 'ਚ ਤੁਰੇ ਫਿਰਦੇ ਨੇ ਕੇਜਰੀਵਾਲ ਸਾਹਿਬ ਅਦਾਲਤਾਂ ਦੇ ਵਿੱਚ। ਹੁਣ ਉਹ ਪੂਰੇ ਮਾਮਲੇ 'ਚ ਕਿ ED ਉਹਨੂੰ ਗ੍ਰਿਫਤਾਰ ਨਾ ਕਰੇ, ਕਿਉਂਕਿ ਪਹਿਲਾਂ 9 ਸੰਮਣ ਆ ਚੁੱਕੇ ਸੀ, ਜਿਸ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਕਹਿੰਦੇ ਹੁੰਦੇ ਆ ਕਿ ਬਾਈ ਜੇਕਰ ਤੁਹਾਡੇ 'ਚ ਹਿੰਮਤ ਹੈ ਨਾ, ਮੈਨੂੰ ਨਾ ਲੈ ਜਾਓ, ਮੈਂ ਤੁਹਾਡੇ ਨਾਲ ਚੱਲਦਾ ਅਤੇ ਆਪਾਂ ਜਾ ਕੇ ED ਕੋਲ ਪੇਸ਼ ਹੋ ਜਾਂਦੇ ਹਾਂ। ਆਹ ਦੇਖੋ ਜੀ, ਮੈਨੂੰ 6 ਸੰਮਣ ਆਏ ਸੀ, ਮੈਂ 6ਾਂ 'ਚ 5 ਵਾਰੀ ਪਹੁੰਚਿਆ, ਤਾਂ ਕੇਜਰੀਵਾਲ ਸਾਹਿਬ ਨੂੰ 9 ਸੰਮਣ ਆਏ ਸੀ। ਤਾਂ ਇਹ ਅੰਦਾਜ਼ਾ ਉਹਨਾਂ ਨੂੰ ਵੀ ਹੈਗਾ ਸੀ ਕਿ ਗ੍ਰਿਫਤਾਰੀ ਹੋ ਸਕਦੀ ਆ। ਉਹ ਹਾਈ ਕੋਰਟ ਜਾਂਦੇ ਨੇ ਕਿ ਜੀ ਮੈਂ ਪੇਸ਼ ਹੋ ਜਾਂਦਾ ਅਤੇ ਗ੍ਰਿਫਤਾਰੀ ਨਾ ਹੋਵੇ, ਪਰ ਹਾਈ ਕੋਰਟ ਕਹਿੰਦੇ ਕਿ ਚਲੋ ਨਹੀਂ, ਅਸੀਂ ਇਸ ਪੂਰੇ ਮਾਮਲੇ 'ਚ ਕੁਛ ਨਹੀਂ ਕਰਦੇ, ਜਿਵੇਂ ਹੋ ਰਿਹਾ ਚੱਲਣ ਦੇ ਉਵੇਂ ਚੱਲਣ ਦਿਓ ਜੀ। ਫਿਰ 10ਵਾਂ ਸੰਮਣ ਲੈ ਕੇ ED ਟੀਮ 7 ਵਜੇ ਪਹੁੰਚ ਜਾਂਦੀ ਆ, ਅਤੇ 7 ਵਾਲੀਆਂ ਖਬਰਾਂ ਆਉਂਦੀਆਂ ਹੁੰਦੀਆਂ, ਉਹਨਾਂ ਗੱਡੀਆਂ ਆ ਜਾਂਦੀਆਂ ਭਾਈ, ਗੇਟ ਗੂਟ ਹੋ ਜਾਂਦੇ ਆ ਬੰਦ, ਅਤੇ ਬਾਹਰ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਮ ਆਦਮੀ ਪਾਰਟੀ ਦੇ ਉੱਥੋਂ ਦੇ ਮੰਤਰੀ, ਕਿ ਦੋ ਮੰਤਰੀ ਆ ਨਾ ਖਾਸ, ਉਹ ਦੋਵੇਂ ਲੀਡ ਕਰ ਰਹੇ ਸੀ
ਜੀ,
ਅਤੀਸ਼ੀ ਅਤੇ ਸੌਰਵ, ਉਹ ਆ ਜਾਂਦੇ ਨੇ। ਉਸ ਤੋਂ ਬਾਅਦ 9 ਵਜੇ ਫਿਰ ਖਬਰ ਆ ਜਾਂਦੀ ਆ ਕਿ ਭਾਈ ਸੁਪਰੀਮੋ ਸਾਹਿਬ ਨੂੰ ਤਾਂ ਗ੍ਰਿਫਤਾਰ ਕਰ ਲਿਆ। ਉਸ ਤੋਂ ਬਾਅਦ ਫਿਰ ਗੱਡੀਆਂ ਜਾਂਦੀਆਂ ਅਤੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਉੱਥੇ ਲਾ ਰਹੇ ਹੁੰਦੇ ਆ ਨਾਅਰੇ, ਉਹਨਾਂ ਨੂੰ ਪੁਲਿਸ ਚੱਕ ਕੇ ਲੈ ਜਾਂਦੀ ਆ
ਜੀ।
ਮਤਲਬ ਉਹ ਚੀਜ਼ਾਂ ਤੁਸੀਂ ਪੰਜਾਬ ਦੇ ਨਾਲ ਜੋੜ ਕੇ ਦੇਖਣਾ ਕਿ ਹੁਣ ਕਾਂਗਰਸ ਦੇ ਸੁਭਾਅ ਉਠਾ ਰਹੇ ਨੇ ਜਾਂ ਅਕਾਲੀ ਦਲ ਵਾਲੇ ਕਿ ਜੀ ਜਦੋਂ ਪੰਜਾਬ 'ਚ ਗ੍ਰਿਫਤਾਰੀਆਂ ਹੁੰਦੀਆਂ,
ਹਾਂਜੀ,
ਕੋਈ ਕਾਂਗਰਸੀ ਫੜਿਆ ਜਾਂਦਾ, ਕੋਈ ਅਕਾਲੀ ਵਾਲਾ ਫੜਿਆ ਜਾਂਦਾ, ਤਾਂ ਉਦੋਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਜੀ ਇਹ ਤਾਂ ਭ੍ਰਿਸ਼ਟਾਚਾਰੀ ਨੇ। ਜਦੋਂ ਸੁਖਪਾਲ ਸਿੰਘ ਖਹਿਰਾ ਗ੍ਰਿਫਤਾਰ ਕੀਤਾ ਸੀ ਤਾਂ ਉਦੋਂ ਅਰਵਿੰਦ ਕੇਜਰੀਵਾਲ ਦੀ ਇੱਕ ਟਿੱਪਣੀ ਸੀ ਕਿ ਹਾਂਜੀ ਸਾਡੇ ਕੋਲ ਖਬਰ ਆਈ ਹੈ ਕਿ ਪੰਜਾਬ ਦੇ ਵਿੱਚ ਬਹੁਤ ਵੱਡਾ ਨਸ਼ੇ ਤਸਕਰ ਸੀ, ਉਹਨੂੰ ਗ੍ਰਿਫਤਾਰ ਕੀਤਾ, ਇਸ ਤਰੀਕੇ ਉਹਨਾਂ ਨੇ ਕਿਹਾ ਸੀ। ਪਰ ਹੁਣ ਆਮ ਆਦਮੀ ਪਾਰਟੀ ਕਹੇ ਸਾਡਾ ਜੀ ਧੱਕਾ ਹੋ ਰਿਹਾ, ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਨਹੀਂ ਅਰਵਿੰਦ ਕੇਜਰੀਵਾਲ ਤੋਂ ਭਾਰਤੀ ਜਨਤਾ ਪਾਰਟੀ ਡਰਦੀ ਆ, ਇਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਤੇ ਜਿਹੜੀ ਭਾਈ ਇਹ ਪੂਰੀ ਗ੍ਰਿਫਤਾਰੀ ਆ, ਇਹ ਕਿਹਾ ਜਾ ਰਿਹਾ ਕਿ ਦਿੱਲੀ 'ਚ ਕੋਈ ਕਥਿਤ ਸ਼ਰਾਬ ਘੁਟਾਲਾ ਹੋਇਆ, ਉਸ ਮਾਮਲੇ 'ਚ ਕੀਤੀ ਗਈ ਆ।
ਹਾਂ, ਇਹਦਾ ਇੱਕ ਹੋਰ ਵੀ ਦੱਸ ਦਿੰਦਾ, ਇਹਦੀਆਂ ਪੈੜਾਂ ਇੱਧਰ ਨਹੀਂ ਆਉਣਗੀਆਂ।
ਬਿਲਕੁਲ, ਪੰਜਾਬ ਦੇ ਅਫਸਰਾਂ ਨੂੰ ਰੋਟੀ ਨਹੀਂ ਲੱਗ ਰਹੀ ਸਵਾਦ ਦੀ।
ਇਹ ਹੁਣ ਆਈ ਨਹੀਂ ਪਤਾ ਵੀ ਖਨੌਰੀ ਬਾਰਡਰ ਰਾਹੀਂ ਆਉਣਗੀਆਂ, ਆਈ ਨਹੀਂ ਪਤਾ ਦਾਬਾ ਵਾਲੀ ਰਾਹੀਂ ਆਉਣਗੀਆਂ, ਆਈ ਨਹੀਂ ਪਤਾ ਸ਼ੰਭੂ ਰਾਹੀਂ, ਪਰ ਜਿੰਨੀ ਕੁ ਮੈਨੂੰ ਲੱਗ ਰਹੀ ਆ ਗੱਲ ਮੋਟੀ ਮੋਟੀ, ਇਹ ਦੱਬ ਵਾਲੀ ਬਾਰਡਰ ਰਾਹੀਂ ਆਉਣਗੀਆਂ, ਕਿਉਂਕਿ ਇੱਧਰ ਉਹ ਹਲਕਾ ਉਹ ਏਰੀਆ ਨੇੜੇ ਪੈਂਦਾ ਹੈ ਜਿੱਧਰ ਨੂੰ ਇਹ ਪੈੜਾਂ ਵਧਣਗੀਆਂ।
ਕਿ ਉਦੋਂ ਪੰਜਾਬ ਦੇ ਅਫਸਰ ਵੀ ਜਹਾਜ਼ਾਂ ਦੇ ਉੱਪਰ ਜਾ ਕੇ ਨਾ ਮੀਟਿੰਗਾਂ ਕਰਕੇ ਆਉਂਦੇ ਸੀ ਦਿੱਲੀ ਜਾ ਕੇ, ਅਤੇ ਪੰਜਾਬ ਦੇ ਵਿੱਤ ਮੰਤਰੀ ਜੀ ਹਰਪਾਲ ਸਿੰਘ ਚੀਮਾ ਜੀ, ਉਹਨਾਂ ਮੂੰਹ ਉਤਰਿਆ ਪਿਆ ਉਦੋਂ ਦਾ ਕਿ ਸੱਜਣਾ ਕਿਤੇ ਗੱਡੀਆਂ ਇੱਧਰ ਨਾ ਆ ਜਾਣ,
ਆਉਣਗੀਆਂ ਗੱਡੀਆਂ ਤੁਹਾਨੂੰ ਦੱਸਦੀ ਗੱਲ।
ਪਰ ਜੇ ਭ੍ਰਿਸ਼ਟਾਚਾਰ ਹੋਇਆ ਜਿਸ ਤਰੀਕੇ ਨਾਲ ਈਡੀ ਕਹਿ ਰਹੀ ਆ, ਕਿਉਂਕਿ ਈਡੀ ਨੇ ਆਪਣੀ ਚਾਰਜਸ਼ੀਟ 'ਚ ਕਿਹਾ ਕਿ ਇਸ ਪੂਰੀ ਗੇਮ ਦਾ, ਇਸ ਪੂਰੇ ਕਥਿਤ ਘੁਟਾਲੇ ਦਾ ਜਿਹੜਾ ਮਾਸਟਰ ਮਾਈਂਡ ਆ ਉਹ ਅਰਵਿੰਦ ਕੇਜਰੀਵਾਲ।
ਇੱਕ ਪੰਜਾਬ ਦੇ ਮੀਡੀਆ ਨੇ ਇੱਕ ਨੇ ਉਹ ਪਾਤਾ ਬਣਾ ਕੇ ਗ੍ਰਾਫਿਕਸ
ਜੀ,
ਉਹ ਕਹਿੰਦੇ ਵੀ ਅਰਵਿੰਦ ਕੇਜਰੀਵਾਲ ਸ਼ਰਾਬ ਘੁਟਾਲੇ ਦਾ ਸਰਗਣਾ, ਥੱਲੇ ਐਂ ਲਿਖਤਾ ਡੈਸ਼ ਵੀ ਈਡੀ, ਈਡੀ ਨੇ ਕਿਹਾ ਵੀ ਈਡੀ ਵੱਲੋਂ ਇਹ ਕਿਹਾ ਗਿਆ, ਬਾਅਦ 'ਚੋਂ ਡਿਲੀਟ ਹੀ ਕਰ ਗਏ।
ਅੱਛਾ, ਤੁਸੀਂ ਮੈਨੂੰ ਫੋਨ ਕੀਤਾ ਉਦੋਂ ਜਦੋਂ ਉਹਨਾਂ ਨੇ ਪਾਇਆ ਗ੍ਰਾਫਿਕਸ,
ਮੇਰੇ ਕੋਲ ਹੈਗਾ
ਆਪਣਾ, ਮੈਂ ਵੀ ਸੋਚਿਆ ਕਿ ਉਹ ਚੈਨਲ ਨੇ ਇੰਨੀ ਹਿੰਮਤ ਕਿਵੇਂ ਕਰ ਲਈ, ਮਤਲਬ ਬਹੁਤ ਵੱਡੀ ਗੱਲ ਆ ਨਾ, ਕਿਉਂਕਿ ਚੈਨਲ ਪੰਜਾਬ ਦਾ ਹੋ ਕੇ ਜਿਹੜਾ ਸਰਕਾਰ ਤੋਂ ਇਸ਼ਤਿਹਾਰ ਤੇ ਇਸ਼ਤਿਹਾਰ ਇਸ਼ਤਿਹਾਰ ਤੇ ਇਸ਼ਤਿਹਾਰ ਲੈ ਰਿਹਾ, ਉਹ ਸੁਪਰੀਮੋ ਸਭ ਗਏ ਕੁਛ ਲਿਖ ਕੇ ਬਦੂ ਖਿਲਾਫ ਬਈ ਉਹਨਾਂ ਦੇ। ਤਾਂ ਬਈ ਗੱਲ ਕਰੇ ਮਾੜੀ ਘੁਟਾਲੇ ਦੀ ਰਤਨ ਜੀ,
ਹਾਂਜੀ,
ਇਹ ਘੁਟਾਲਾ ਕੀ ਸੀ?
ਹਾਂ ਦੱਸ ਦਿਓ।
ਆਮ ਆਦਮੀ ਪਾਰਟੀ ਇੱਕ ਸ਼ਰਾਬ ਨੀਤੀ ਲੈ ਕੇ ਆਉਂਦੀ ਆ 2021-22 ਦੇ ਲਈ
ਜੀ,
ਜਿਹੜੀ ਪਹਿਲਾਂ ਵਾਲੀ ਪਾਲਿਸੀ ਸੀ ਉਹ ਜਿਹੜੀ ਸਾਰੀ ਸ਼ਰਾਬ ਸੀ ਸਰਕਾਰ ਵੇਚਦੀ ਸੀ
ਜੀ,
ਤਾਂ ਜਿਹੜੇ ਠੇਕੇ ਸੀ ਉਹ ਠੀਕ ਸੀ, ਤਾਂ ਜਿਹੜੇ ਸਾਰਾ ਕਮਿਸ਼ਨ ਸਾਰਾ ਤੈਅ ਹੁੰਦਾ ਸੀ। ਪਰ ਇਹ ਨਵੀਂ ਪਾਲਿਸੀ ਲੈ ਕੇ ਆਉਂਦੀ ਆ ਜੀ, ਇਹ 'ਚ ਕੁਝ ਕੁ ਘਰਾਂ ਨੂੰ ਦੇ ਦਿੰਦੇ ਆ ਉਹ ਖਾਸ ਕਿ ਜੀ ਜਿਹੜੇ ਇੱਕ ਤਾਂ ਠੇਕੇ ਵਧਾਉਂਦੇ ਆ, ਲਾਇਸੈਂਸ ਫੀਸ ਹੁੰਦੀ ਆ ਉਹ ਕਰ ਦਿੰਦੇ ਆ ਕਰੋੜਾਂ ਰੁਪਏ 'ਚ, ਕਿ ਆਮ ਬੰਦਾ ਤਾਂ ਉੱਥੇ ਲਾਇਸੈਂਸ ਲੈ ਨਹੀਂ ਸਕਦਾ, ਜਿਹੜੇ ਨਿੱਕੇ ਵਿਚਾਰੇ ਸਪਲਾਈ ਕਰਨ ਵਾਲੇ ਹੈਗੇ ਸੀ ਜਾਂ ਦੂਜੇ ਬੰਦੇ ਹੈਗੇ ਸੀ। ਫਿਰ ਇੱਕ ਜਿਹੜਾ ਉਹ ਕੇ ਕਵਿਤਾ ਇਹਨਾਂ ਨੇ ਗ੍ਰਿਫਤਾਰ ਕੀਤੀ ਆ, ਤੇਲੰਗਾਨਾ ਦੇ ਸਾਬਕਾ CM ਦੀ ਬੇਟੀ ਆ, ਤੇ ਕਹਿੰਦੇ ਕਿ ਉਹਨੇ ਸੌਦਾ ਕਰਾਇਆ ਸੀ ਸਾਊਥ ਦੀਆਂ ਕੁਝ ਕੰਪਨੀਆਂ ਦੇ ਨਾਲ ਜਿਹੜੀਆਂ ਸ਼ਰਾਬ ਬਣਾਉਂਦੀਆਂ,
ਕੇ ਕਵਿਤਾ
ਕਿ ਉਹਨੇ ਪੂਰੀਆਂ ਕੰਪਨੀਆਂ ਗੱਲਬਾਤ ਕਰਾਈ ਆਮ ਆਦਮੀ ਪਾਰਟੀ ਦੀ ਕਿ ਜੇ ਆਹ ਕੰਪਨੀਆਂ ਇਹ ਹੁਣ ਦਿੱਲੀ ਜਾ ਕੇ ਸ਼ਰਾਬ ਵੇਚਣਗੀਆਂ, ਤੇ ਪਹਿਲਾਂ ਲੱਗਦੇ ਸੀ 25% ਲੱਗਦੇ ਸੀ ਪੈਸੇ ਹਰੇਕ ਬੋਤਲ ਦੇ ਉੱਪਰ, ਆਮ ਆਦਮੀ ਪਾਰਟੀ ਕਹਿੰਦੀ ਛੱਡੋ ਪਰ ਜੇ ਗੱਲ, ਜਦੋਂ ਆਪਾਂ ਲਾਇਸੈਂਸ ਲੈਣਾ ਸਾਰੇ ਪੈਸੇ ਉਦੋਂ ਭਰ ਦਿਓ, ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਇਨਕਮ ਆਉਣੀ, ਕਹਿੰਦੀ ਇਨਕਮ ਸਾਡੀ ਵੱਧ ਜੂਗੀ, ਪ੍ਰੋਫਿਟ ਹੋਊਗਾ, ਸਰਕਾਰ ਦਾ ਕੰਮ ਥੋੜ੍ਹੀ ਸ਼ਰਾਬ ਵੇਚਣਾ, ਤੇ ਇਹਨੇ ਪੂਰੇ ਵਧੀਆ ਲਗਜ਼ਰੀ ਕਹਿੰਦੇ ਹੁਣ ਠੇਕੇ ਬਣ ਗਏ ਜਿੱਥੇ AC ਲੱਗਿਆ ਹੋਇਆ ਕਰੂਗਾ, ਵਧੀਆ ਵਧੀਆ ਸ਼ੀਸ਼ੇ ਲੱਗੇ ਹੋਣਗੇ, ਮੌਲਾਂ 'ਚ ਪੂਰੇ ਠੇਕੇ ਹੋਣਗੇ। ਪਰ ਜਿਵੇਂ ਇਹਨਾਂ ਨੇ ਪਾਲਿਸੀ ਤੋਂ 8-9 ਮਹੀਨੇ ਬਾਅਦ ਇਹਨੇ ਪਾਲਿਸੀ ਵਾਪਸ ਲੈ ਲਈ, ਕਿਉਂਕਿ ਉਹ 'ਚ ਬਹੁਤ ਖਾਮੀਆਂ ਸਾਹਮਣੇ ਆ ਗਈਆਂ
ਜੀ,
ਕਿ ਨਾ ਹੀ ਤਾਂ ਪੈਸੇ ਆ ਰਹੇ ਸੀ,
ਹਾਂ,
ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਜਾਂ ਪਿਛਲੀ ਪਾਲਿਸੀ ਮੁਕਾਬਲੇ ਇਨਕਮ ਥੋੜ੍ਹੀ ਹੋ ਰਹੀ ਸੀ
ਜੀ।
ਇਲਜ਼ਾਮ ਇਹ ਲੱਗੇ ਕਿ ਇਹਨਾਂ ਨੇ ਜਿਹੜਾ ਲਾਇਸੈਂਸ ਫੀਸ ਵਧਾ ਤੀ ਇੱਕ ਤਾਂ, ਤਾਂ ਦੂਸਰੇ ਪਾਸੇ ਨੇ ਪ੍ਰੋਫਿਟ ਵਧਾ ਤਾ, ਜੋ ਪਹਿਲਾਂ ਸ਼ਾਇਦ 12% ਸੀ ਨੇ, ਫਿਰ ਹੁਣ ਕਰਤਾ ਨਹੀਂ 6 ਸੀ, ਫਿਰ ਇਹਨੇ 12 ਕਰਤਾ, ਕਿ ਇਹਨਾਂ ਨੇ ਜਿਹੜੀ ਆਮਦਨ ਆਉਣੀ ਸੀ ਦਿੱਲੀ ਸਰਕਾਰ ਨੂੰ
ਜੀ,
ਇਹਨਾਂ ਨੇ 2 ਨੰਬਰ 'ਚ ਕਰਕੇ ਉਹਨੂੰ ਉਹ ਆਪਦੇ ਪਾਰਟੀ ਵਾਸਤੇ ਇਹਨੇ ਫੰਡ ਲੈ ਲਿਆ।
ਹਾਂ, ਜਿਹੜਾ ਉਹਨਾਂ ਨੇ ਕਿਹਾ ਹੈਗਾ ਵੀ ਵਰਤਿਆ ਗਿਆ ਗੋਆ
ਤੇ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ, ਉਹਨਾਂ ਨੇ ਫੰਡ ਦਿਖਾਇਆ ਵੀ ਨਹੀਂ, ਕਹਿੰਦੇ ਉਹ ਬਾਹਰੋਂ ਬਾਹਰੋਂ ਵਰਤਿਆ ਗਿਆ, ਜਿਹੜਾ ਪੈਸੇ ਸਰਕਾਰ ਨੂੰ ਆਉਣੇ ਸੀ ਪੂਰੇ ਸਾਲ ਦੇ ਵਿੱਚ ਪਾਲਿਸੀ ਦੇ ਨਾਲ, ਕਹਿੰਦੇ ਉਹ ਆਮ ਆਦਮੀ ਪਾਰਟੀ ਨੇ ਬਾਹਰੋਂ ਲੈ ਲਏ ਕੰਪਨੀਆਂ ਤੋਂ, ਤੇ ਜਿਹੜੇ ਬਾਕੀ ਬਚਦੇ ਆ ਕਹਿੰਦੇ ਚਲੋ ਜੀ ਲੋਕ ਹੈਗੇ ਆ ਦਾਰੂ ਪਿਆਓ ਤੇ ਪੈਸੇ ਕਮਾਓ। ਤਾਂ ਬਹੁਤ ਵੱਡਾ ਜੀ, ਤੁਹਾਨੂੰ ਬਸ ਦੱਸਤਾ ਵਿਸਤਾਰ ਦੇਣਾ ਕਿ ਗੱਲ ਇੰਨੀ ਕੁ ਸੀ ਕਿ ਚਿੱਟੇ ਮੁੱਠੇ ਨੂੰ ਗੱਲ ਦੱਸਤੀ ਕਿ ਆਹ ਗੱਲ ਸੀ ਆ ਰੌਲਾ ਪਿਆ
ਈ ਡੀ ਨੇ ਤਾਂ ਕਹੇ ਹੀ ਆ ਕੋਰਟ 'ਚ
ਹਾਂ
ਵੀ ਸਾਰੇ ਮਾਮਲੇ ਦਾ ਮਾਸਟਰ ਮਾਇੰਡ
ਅਰਵਿੰਦ ਕੇਜਰੀਵਾਲ ਪਰ ਰਤਨ ਜੀ ਇੱਥੇ ਸਵਾਲ ਦੋ ਤਿੰਨ ਹੋਰ ਉੱਠਦੇ ਆ ਕਿ ਇਸ ਸਮੇਂ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਹੋਣ ਰਹੀਆਂ ਪਰ ਇਸੇ ਵਿਚਕਾਰ ਇੱਕ ਮੁੱਖ ਪਾਰਟੀ ਬਣਦੀ ਜਾ ਰਹੀ ਆ ਆਮ ਆਦਮੀ ਪਾਰਟੀ ਤੁਸੀਂ ਕਹਿ ਸਕਦੇ ਹੋ ਹੁਣ ਉਹਦੇ ਆਗੂ ਨੂੰ ਸੁਪਰੀਮੋ ਨੂੰ ਗ੍ਰਿਫਤਾਰ ਕਰਨਾ ਕਈ ਤਰ੍ਹਾਂ ਸਵਾਲ ਖੜੇ ਕਰਦਾ ਕਿ ਜੇਕਰ ਈਡੀ ਨੇ ਵਾਕਈ ਕਾਰਵਾਈ ਕਰਨੀ ਸੀ ਗ੍ਰਿਫਤਾਰੀ ਕਰਨੀ ਸੀ ਤਾਂ ਉਹ ਸ਼ਾਇਦ ਉਹਨਾਂ ਨੂੰ ਟਾਈਮ ਦਿੰਦੀ ਚੋਣਾਂ ਦਾ ਜੇ ਤੁਸੀਂ ਚੋਣਾਂ ਹੈਗੀਆਂ ਬਈ ਨਿਬੇੜ ਲਓ ਆਪਾਂ ਉਦੋਂ ਬਾਅਦ ਆਪਦਾ ਕੱਟਾ ਕੱਟੀ ਕੱਢ ਲਾਂਗੇ ਫਿਰ ਆਮ ਭਾਸ਼ਾ ਆਪਾਂ ਕਹਿ ਸਕਦੇ ਹਾਂ ਜਾਂ ਵੀ ਚਲੋ ਗ੍ਰਿਫਤਾਰੀ ਨਹੀਂ ਕਰਦੇ ਤੁਸੀਂ ਪੇਸ਼ ਹੋਣ ਆ
ਜਾਓ
ਹੁਣ ਜਿਹੜਾ ਇੰਟਰਨੈਸ਼ਨਲ ਮੀਡੀਆ
ਗਈ ਨੇ ਨਾ
ਇੰਟਰਨੈਸ਼ਨਲ ਮੀਡੀਆ ਨੂੰ ਕਵਰ ਕਿਵੇਂ ਕਰ ਰਿਹਾ ਤੁਸੀਂ ਐਂਗਲ ਦੇਖੋ ਨਾ ਮਤਲਬ ਆਪਾਂ ਇੱਥੇ ਕੁਝ ਮੀਡੀਆ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਦੇਖੋ ਜੀ ਗ੍ਰਿਫਤਾਰ ਕਰ ਲਿਆ ਲੋਕ ਖੁਸ਼ ਹੋ ਰਹੇ ਆ ਆਮ ਆਦਮੀ ਪਾਰਟੀ ਵਾਲ ਦੁੱਖ ਮਨਾ ਰਹੇ ਆ ਪਰ ਜਿਹੜਾ ਇੰਟਰਨੈਸ਼ਨਲ ਮੀਡੀਆ ਉਹ ਇਸ ਹੋਰ ਤਰੀਕੇ ਨਾਲ ਦੇਖ ਰਹੇ ਹੋ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿ ਆਪਣੇ ਆਪ ਨੂੰ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਜਿਹੜੇ ਵਿਰੋਧੀ ਧਿਰ ਦੇ ਆਗੂ ਨਾ ਉਹਨਾਂ ਨੂੰ ਨੱਪਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਦੇ ਉੱਪਰ ਸਾਮ ਦਾਮ ਦੰਡ ਭੇਦ ਹਰ ਤਰੀਕੇ ਦੇ ਨਾਲ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ
ਨਹੀਂ ਹੋਊਗੀ ਤਾਂ ਦੇਖੋ ਇਹਦੇ ਪਿੱਛੇ ਕੋਈ ਰਾਜਨੀਤੀ ਵਰਗ ਅਸਲ 'ਚ ਗੱਲ ਇਹ ਆ ਵੀ ਜਿਹੜਾ ਘੁਟਾਲੇ ਵਾਲੀ ਗੱਲ ਆ ਨਾ ਜਾਂ ਹੋਰ ਆ ਉਸ ਦੇ ਵਿੱਚ ਤਾਂ ਯਾਰਾਂ ਦਾ ਨਾਂ ਬੋਲਦੇ ਹੀ ਆ ਨਾ
ਹਾਂ ਉਹ ਤਾਂ ਨਾਂ ਬੋਲਦਾ ਉਸ ਤੋਂ ਤੁਸੀਂ ਮੁਨਕਰ ਨਹੀਂ ਹੋ ਸਕਦੇ ਜੇਕਰ ਈਡੀ ਵਾਕਿਆ ਨੂੰ ਸਾਬਤ ਕਰ ਪਾਉਂਦੀ ਆ ਕਿਉਂਕਿ ਹੁਣ ਤੱਕ ਰਤਨ ਜੀ ਈਡੀ ਦਾ ਵੀ ਇਹ ਰਿਹਾ ਨਾ ਇਤਿਹਾਸ ਕਿ ਉਹਨੇ ਜਿੰਨੇ ਮਾਮਲੇ ਦਰਜ ਕੀਤੇ ਆ ਉਹਨਾਂ 'ਚੋਂ ਉਹਨਾਂ ਦੀ ਜਿਹੜੀ ਇਨਸਾਫ ਦਵਾਉਣ ਦੀ ਕਹਿ ਸਕਦੇ ਹਾਂ ਜਾਂ ਸਜ਼ਾ ਦਵਾਉਣ ਦੀ
ਪਰਸੈਂਟੇਜ ਆ
ਬਹੁਤ ਲੋ ਆ ਤੇ ਉਹ ਕ੍ਰੈਡੀਬਿਲਟੀ ਤੇ ਈਡੀ ਦੇ ਸਵਾਲ ਵੀ ਖੜੇ ਕਰਦੀ ਆ
ਪਰ ਤੂੰ ਗੱਲ ਉਹ ਸੁਣਾ ਲੋਕਾਂ ਨੂੰ ਜਾਂ ਦੱਸ ਜਿਹੜੀ ਵਿਸ਼ਵ ਰਿਕਾਰਡ ਵਾਲੀ ਆ
ਅੱਛਾ ਵਿਸ਼ਵ ਰਿਕਾਰਡ ਇਹ ਆ ਕਿ ਹੁਣ ਤੱਕ ਭਾਰਤ ਨੂੰ ਆਜ਼ਾਦ ਹੋਇਆ ਤਕਰੀਬਨ 75 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਇਹ ਪਹਿਲੇ ਮੁੱਖ ਮੰਤਰੀ ਆ ਜਿਨ੍ਹਾਂ ਨੂੰ ਕਿਸੇ ਨੇ ਗ੍ਰਿਫਤਾਰ ਕੀਤਾ ਐਜ਼ ਆ ਮੁੱਖ ਮੰਤਰੀ ਪਹਿਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਗ੍ਰਿਫਤਾਰ ਹੋਏ ਨੇ ਭਾਰਤ ਦੇ ਵਿੱਚੋਂ ਪਹਿਲੇ ਮੁੱਖ ਮੰਤਰੀ ਨੇ ਜਿਨ੍ਹਾਂ ਦੇ ਕੋਲ ਕੋਈ ਡਿਪਾਰਟਮੈਂਟ ਨਹੀਂ ਇਹ ਦੋ ਉਪਲਬਧੀਆਂ ਨੇ
ਤੇ ਇਹ ਆਦੇਸ਼ ਕਰ ਰਹੇ ਨੇ ਪਹਿਲਾਂ ਪਾਣੀ ਵਾਲੇ ਮਹਿਕਮੇ ਨੂੰ ਦਿੱਤਾ ਇਹਨਾਂ ਨੇ ਆਦੇਸ਼ ਜੇਲ੍ਹ ਦੇ ਵਿੱਚੋਂ ਇਹ ਨਵੀਂ ਨਾਟਕ ਤੋਰ ਲਿਆ
ਹਾਂ ਹੁਣ ਨਵਾਂ ਜਸਟ ਨਾਉ ਹੀ ਆਇਆ ਪੌਡਕਾਸਟ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸਿਹਤ ਨੂੰ ਲੈ ਕੇ ਆ ਗਿਆ
ਸਿਹਤ ਨੂੰ ਇਹ ਨਵੀਂ ਤੋਰ ਲਿਆ ਕੰਮ
ਹਾਂ
ਇਹ ਕੀ ਗੱਲ ਬਣ ਗਈ ਮਹਿਕਮਾ ਤੁਹਾਡੇ ਕੋਲ ਕੋਈ ਹੈ ਨਹੀਂ
ਅਸੀਂ ਰਿਕਾਰਡ ਤੋੜਨ ਵਾਸਤੇ ਆਏ ਹਾਂ
ਲਫਾਫੇਬਾਜ਼ੀ ਆ
ਹਾਂ ਮਤਲਬ ਉਹ ਕਹਿੰਦੇ ਜੀ ਮੈਂ ਪੜ੍ਹ ਕੇ ਫਸਟ ਚੀਫ ਮਿਨਿਸਟਰ ਹੁਣ ਪਿੱਛੇ ਜੇ ਹੇਮੰਤ ਸੋਰੇਨ ਗ੍ਰਿਫਤਾਰ ਹੋਏ ਨੇ ਪਰ ਉਹਨਾਂ ਨੇ ਪਹਿਲਾਂ ਰਿਜ਼ਾਈਨ ਕਰਤਾ ਸੀ ਕੋਈ ਐਜ਼ ਆ ਚੀਫ ਮਿਨਿਸਟਰ ਅਹੁਦੇ ਦੇ ਉੱਪਰ ਹੁੰਦਿਆਂ ਹੋਇਆਂ ਗ੍ਰਿਫਤਾਰ ਨਹੀਂ ਹੋਏ ਇਹ ਵੀ ਰਿਕਾਰਡ ਕਿਹਦੇ ਕੋਲ ਆਇਆ ਆਮ ਆਦਮੀ ਪਾਰਟੀ ਦੇ ਕੋਲੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਕੋਲੇ ਦੂਸਰਾ ਕਿ ਮੁੱਖ ਮੰਤਰੀ ਕੋਲ ਕੋਈ ਡਿਪਾਰਟਮੈਂਟ ਹੀ ਹੈ ਨਹੀਂ
ਉਹ ਵੀ ਰਿਕਾਰਡ ਇਹਨਾਂ ਦੇ ਹਿੱਸੇ
ਉਹ ਵੀ ਇਹਨਾਂ ਦੇ ਹਿੱਸੇ ਆ ਭਾਈ
ਫਿਰ ਇਹ ਤੀਜਾ ਰਿਕਾਰਡ ਜਿਹੜੇ ਅੰਦਰੋਂ ਆਦੇਸ਼ ਜਾਰੀ ਹੋ ਰਹੇ ਨੇ ਇਹ ਨਵੀਂ ਠੱਕ ਠੱਕਾ ਚੱਲ ਵਾਲੇ ਇਹ ਠੱਕ ਠੱਕਾ ਜੀ ਆ
ਹਾਂ
ਕਮਾਲ ਹੋ ਗਈ ਯਾਰ
ਤੇ ਹੁਣ ਤੁਸੀਂ ਦੇਖੋ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ
ਚੌਥਾ ਇੱਕ ਯਾਰ ਉਹ ਵੀ ਗਿਣ ਲਾ ਯਾਰ ਵਿੱਚ ਜਿਹੜਾ ਉਹ ਛੋਟਾ ਅੰਦੋਲਨ ਲੱਗਿਆ
ਹਾਂ
ਚੱਕਾ ਜਾਮ ਹੋਇਆ
ਬਿਲਕੁਲ ਇੱਕ ਸਕਿੰਟ ਇੱਕ ਮਿੰਟ ਤੋਂ ਵੀ ਛੋਟਾ
ਸਾਰੀ ਦਿੱਲੀ ਖੜ ਗਈ ਸੀਗੀ
ਨਹੀਂ ਇਹ ਚੋ ਬੰਦਾ ਨੰਬਰ ਲੈ ਗਿਆ ਬਾਈ
ਕਿਹੜਾ
ਉਹ ਜਿਹੜਾ ਮੈਂ ਤਾਂ ਇੱਥੇ ਆਇਆ ਥਾ ਮਨੋਜ ਕੀ ਮਨੇਜ ਜੀ ਨੇ ਉਹਨਾਂ
ਨੂੰ ਪਕੜ ਲਿਆ ਹਾਂ ਟਵਿੱਟਰ ਤੇ ਵਾਇਰਲ ਹੋਇਆ ਹਾਂ ਹਾਂ
ਉਹ ਸਿਰਾ ਬੰਦਾ ਯਾਰ ਉਹਨੇ ਰੌਣਕ ਲਾਤੀ ਜਿੱਥੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਚਿਹਰੇ ਦੇ ਉੱਪਰ ਥੋੜ੍ਹਾ ਦੁੱਖ ਸੀ ਥਕਾਨ ਸੀ ਉਹ ਬੰਦੇ ਨੇ ਸਾਰੇ ਖੁਸ਼ ਕਰਤੇ ਵਾਕਈ ਯਾਰ ਜੇ ਵਰਕਰ ਹੋਣ ਵਲੰਟੀਅਰ ਹੋਣ ਭਮੱਕੜ ਹੋਣ ਤੇ ਇਹੋ ਜਿਹੇ ਹੋਣ
ਪਰ ਉਹਨੂੰ ਟ੍ਰੋਲ ਵੀ ਇਸ ਹਿਸਾਬ ਨਾਲ ਕੀਤਾ ਗਿਆ ਨਾ
ਨਹੀਂ ਠੀਕ ਹੈ ਦਿਲ ਖੁਸ਼ ਕਰਤਾ ਸਭ ਦਾ ਯਾਰ ਤੇ
ਇੱਕ ਹੋਰ ਵੀ ਤੜਕੂ ਲੱਗਿਆ ਪਿਆ ਹੈਗਾ ਕਹਿੰਦੇ ਆਪਰੇਸ਼ਨ ਲੋਟਸ ਨਾ ਹੋ ਜੇ
ਹਾਂ ਤੇ ਇਸ 'ਤੇ ਵੀ ਆਪਾਂ ਆਉਣੇ ਬਹੁਤ ਵੱਡੇ ਸਵਾਲ ਹਨ ਨਾ ਅਤੇ ਇਸ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਆਮ ਆਦਮੀ ਪਾਰਟੀ ਜਿਹੜੇ ਮੰਤਰੀ ਨੇ
ਹਾਂ
ਉਹ ਸਾਰੇ ਕਹਿ ਰਹੇ ਆ ਕਿ ਜੀ ਸੁਪਰੀਮੋ ਸਾਹਿਬ ਰਿਜ਼ਾਈਨ ਨਹੀਂ ਕਰਨਗੇ
ਜੀ
ਉਹ ਅਸਤੀਫਾ ਨਹੀਂ ਦੇਣਗੇ ਉਹ ਮੁੱਖ ਮੰਤਰੀ ਬਣੇ ਰਹਿਣਗੇ
ਜੀ
ਪਰ ਇਸ ਨੂੰ ਲੈ ਕੇ ਵੀ ਹੁਣ ਜਿਹੜੇ ਸੰਵਿਧਾਨ ਦੇ ਐਕਸਪਰਟ ਨੇ ਉਹ ਸਵਾਲ ਉਠਾ ਰਹੇ ਨੇ ਕੀ ਮੁੱਖ ਮੰਤਰੀ ਕੋਈ ਇਸ ਤਰੀਕੇ ਦੇ ਨਾਲ ਜੇਲ੍ਹ 'ਚੋਂ ਆਦੇਸ਼ ਜਾਰੀ ਕਰ ਸਕਦਾ ਨੰਬਰ ਇੱਕ ਨੰਬਰ ਦੋ ਜੇ ਉਹ ਰਿਜ਼ਾਈਨ ਨਹੀਂ ਕਰਦੇ ਕੀ ਇਸ ਤੋਂ ਬਾਅਦ ਰਾਸ਼ਟਰਪਤੀ ਰਾਏ ਲੱਗ ਸਕਦਾ ਮਤਲਬ ਨੋਰਮਲ ਮੈਂ ਗੱਲ ਕਰ ਰਿਹਾ ਇਹ ਹੋਵੇ ਨਾ ਹੋਵੇ ਆਪਣੇ ਕੁਛ ਕਹਿ ਸਕਦੇ
ਪਰ ਚਰਚਾ ਚੱਲ ਰਹੀ ਹੈ
ਹਾਂ ਕਿ ਇਸ ਤਰ੍ਹਾਂ ਪਹਿਲਾਂ ਰਵਾਇਤ ਹੈ ਨਹੀਂ ਨਾ ਕਿ ਕੋਈ ਬੰਦਾ ਫੜਿਆ ਗਿਆ ਹੋਵੇ ਅਤੇ ਬਾਅਦ 'ਚ ਅਹੁਦੇ 'ਤੇ ਬਰਕਰਾਰ ਰਵੇ। ਪਰ ਇਹ ਨਵੀਂ ਹੁਣ ਪਿਰਤ ਪੈ ਰਹੀ ਆ, ਇਹਦਾ ਕੀ ਬਣਦੇ ਤਾਂ ਹੁਣ ਆਮ ਆਦਮੀ ਪਾਰਟੀ ਸਾਫ ਕਰ ਸਕਦੀ ਆ। ਪਰ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਦਾ ਉਹਨੇ ਘਰ ਦਾ ਘਰਾਓ ਦਾ ਐਲਾਨ ਕੀਤਾ ਗਿਆ।
ਚੱਲੂ ਫਿਰ ਵੋਟਰ ਕਰਨ।
ਹਾਂ, ਫਿਰ ਗੱਲ ਉੱਥੇ ਆ ਗਈ ਕਿ ਜਦੋਂ ਪੰਜਾਬ 'ਚ ਹੋ ਰਿਹਾ ਹੋਵੇ ਉਹ ਤਾਂ ਜੀ ਕਾਨੂੰਨ ਵਿਵਸਥਾ ਸੀ ਠੀਕ ਰੱਖਣੀ ਆ, ਅਸੀਂ ਹਾਲਾਤ ਨਹੀਂ ਵਿਗਾੜਨੇ। ਜੇ ਉਸੇ ਤਰੀਕੇ ਦੇ ਨਾਲ ਤੁਹਾਡੇ ਨਾਲ ਦਿੱਲੀ ਵਿੱਚ ਕੁਝ ਵੀ ਹੋ ਰਿਹਾ,
ਦੇਖੋ ਇਹਨਾਂ ਦਾ ਹੈਗਾ ਸਿੰਪਲ ਜਿਹਾ ਫੰਡਾ, ਇਹ ਸਾਰੀਆਂ ਪਾਰਟੀਆਂ ਦੀ ਸਿੰਪਲ ਜਿਹਾ ਫੰਡਾ। ਕੋਈ ਆਮ ਆਦਮੀ ਜਿੰਨਾ ਟਾਈਮ 'ਚ ਤੁਸੀਂ ਵਿਰੋਧੀ ਧਿਰ 'ਚ ਉਹਨਾਂ ਟਾਈਮ ਤੁਸੀਂ ਕਰਪਟ ਬੇਈਮਾਨ ਸਾਰਾ ਕੁਛ, ਜਦੋਂ ਤੁਸੀਂ ਸਾਡੇ 'ਚ ਆ ਗਏ ਉਦੋਂ ਤੁਸੀਂ ਕਲੀਨ ਚਿੱਟ ਮਿਲ ਗਈ
ਸੀ। ਵਾਸ਼ਿੰਗ ਪਾਊਡਰ ਨਿਰਮਾ,
ਹਾਂ
ਉਹ ਵਰਤ ਲੈਂਦੇ ਆ ਫਿਰ।
ਹਾਂ ਉਹ ਵਰਤ ਲੈਂਦੇ ਆ।
ਹਾਂ ਪਰ ਨਹੀਂ, ਜਿਸ ਤਰੀਕੇ ਦੇ ਨਾਲ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਟਾਈਮ ਦੇ ਵਿੱਚ, ਮੈਂ ਤਾਂ ਉਹ ਤੋਂ ਨਾਰਾਜ਼ ਹਾਂ ਕਿ ਬਈ ਚੋਣ ਪ੍ਰਚਾਰ ਕਰ ਲੈਣ ਦੋ।
ਸਾਡਾ ਇੱਕ ਬੰਦਾ ਬਹੁਤ ਦੁਖੀ ਆ, ਕਹਿੰਦਾ ਯਾਰ ਐਡਾ ਇਮਾਨਦਾਰ ਬੰਦਾ, ਐਡਾ ਸਾਊ ਬੰਦਾ।
ਬਿਲਕੁਲ ਨਹੀਂ, ਫਿਰ ਉਹ ਕਹਿੰਦੇ ਆ ਤੁਸੀਂ ਦੇਖੋ 23 ਮਾਰਚ
ਉਹ ਕਹਿੰਦੇ ਛੋਟੀ ਜਿਹੀ ਗੱਡੀ 'ਚ ਘੁੰਮਣ ਵਾਲਾ ਸੈਂਟਰੋ 'ਚ
ਵੈਗਨਰ
ਲਾ ਲਾ, ਸੈਂਟਰੋ ਲਾ ਲਓ, ਇੱਕੋ ਜਿਹੀਆਂ ਹੀ ਹੁੰਦੀਆਂ, ਚਲੋ ਕੋਈ ਵੀ ਲਾ ਲਾ, ਠੀਕ ਹੈ, ਛੋਟੀ ਜਿਹੀ ਗੱਡੀ 'ਚ ਘੁੰਮਣ ਵਾਲਾ ਹੈ ਨਾ, ਪੈਰਾਂ 'ਚ ਸੈਂਡਲ, ਗਲ 'ਚ ਮਫਲਰ, ਭੋਲਾ ਭਾਲਾ ਇਨਸਾਨ, ਅਸੀਂ ਵਿਚਾਰੇ ਨੂੰ ਚੱਕ ਕੇ ਲੈ ਗਏ। ਅਤੇ ਇਹ ਵੀ ਦੇਖੋ ਚੀਫ ਮਿਨਿਸਟਰ ਵੀ ਅੰਦਰ ਆ, ਡਿਪਟੀ ਚੀਫ ਮਿਨਿਸਟਰ ਵੀ ਅੰਦਰ ਆ, ਅਤੇ ਮੰਤਰੀ ਵੀ ਅੰਦਰ ਆ, ਅਤੇ ਰਾਜ ਸਭਾ ਇਹਨਾਂ ਦਾ ਮੈਂਬਰ ਵੀ ਅੰਦਰ ਆ।
ਬਿਲਕੁਲ,
ਬਹੁਤ ਧੱਕਾ ਹੋ ਰਿਹਾ, ਅਤੇ ਇਹਦਾ ਸਾਰਾ ਜਿਹੜਾ ਪ੍ਰੈਸ਼ਰ ਆ ਉਹ ਪੰਜਾਬ 'ਤੇ ਪੈ ਗਿਆ, ਮਾਨ ਸਾਹਿਬ 'ਤੇ ਪੈ ਗਿਆ,
ਉਹੀ ਤਾਂ ਰੌਲਾ,
ਇਹੀ ਰੌਲਾ ਪੈ ਗਿਆ। ਅੱਗੇ ਪੰਜਾਬ ਦੇ ਮਸਲੇ ਉਹ ਮਸਾਂ ਦਾ ਹੱਲ ਕਰਨ ਲੱਗੇ ਸੀਗੇ, ਕੱਲ੍ਹ ਇੱਕ ਕਿਸੇ ਨੇ ਉਹ ਇੱਕ ਹੋਰ ਕੰਮ ਹੋ ਗਿਆ, ਉਹ ਯਾਰ ਮੈਨੂੰ ਨਾ ਉਹ ਸ਼ਾਇਦ ਮੈਂ ਤੈਨੂੰ ਭੇਜੀ ਸੀ ਯਾਰ, ਲੰਘ ਨਾ ਗਈ ਹੋਵੇਗੀ, ਉਹ ਇੱਕ ਅੰਗਰੇਜ਼ ਆਇਆ ਫਿਰਦਾ ਆਪਣੇ ਇੱਥੇ, ਉਹ ਕਹਿੰਦਾ ਆਈ ਵਾਂਟ, ਕਹਿੰਦਾ ਜੋਬ ਮਾਨ ਸਾਹਿਬ, ਕਹਿੰਦਾ ਵੇਅਰ ਇਜ਼ ਮਾਈ ਜੋਬ।
ਅੱਛਾ,
ਉਹਨਾਂ ਨੇ ਕਿਹਾ ਸੀ ਨਾ ਵੀ ਉੱਥੋਂ ਗੋਰੇ ਆ ਕੇ ਜੋਬ ਕਰਨਗੇ, ਉਹਨੇ ਹੁਣ ਦੱਸਤਾ, ਉਹ ਚਾਹ ਵੀ ਜਾਂਦਾ ਗਾ, ਉਹ ਸਾਹਮਣੇ ਉਹ ਕਿਸੇ ਨੇ ਬਣਾਇਆ, ਉਹ ਕਹਿੰਦਾ ਵੇਅਰ ਇਜ਼ ਮਾਈ ਜੋਬ, ਕਹਿੰਦਾ ਮਾਨ ਸਾਹਿਬ
ਆਈ ਵਾਂਟ ਆ ਜੋਬ ਹੈ,
ਹਾਂ ਆਈ ਵਾਂਟ ਆ ਜੋਬ, ਆਈ ਐਮ ਵੇਟਿੰਗ ਫਾਰ ਮਾਈ ਜੋਬ ਲੈਟਰ, ਆਫਰ ਲੈਟਰ, ਪਤਾ ਨਹੀਂ ਕੀ ਕਹਿ ਗਿਆ ਉਹ।
ਹੁਣ ਕਿ ਕੋਈ ਗੱਲ ਨਹੀਂ, ਮਾਨ ਸਾਹਿਬ ਥੋੜ੍ਹੇ ਜਿਹੇ ਵਿਅਸਤ ਨੇ ਦਿੱਲੀ 'ਚ,
ਉਹਨਾਂ ਨੂੰ ਜ਼ਿਆਦਾ ਧੱਕਾ ਲੱਗ ਗਿਆ। ਜਿਹੜੇ ਹੁਣ ਅੰਗਰੇਜ਼ ਬਾਹਰਲੇ ਮੁਲਕਾਂ ਤੋਂ ਪੰਜਾਬ 'ਚ ਜੋਬ ਕਰਨ ਆ ਰਹੇ ਆ, ਉਹਨਾਂ ਨੂੰ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ, ਸਾਰਾ ਇਹ ਸਿਸਟਮ ਪਿੱਛੇ ਪੈ ਗਿਆ। ਉਹ ਕਹਿੰਦੇ ਵੀ ਸਾਰਾ ਬੋਝ ਹੀ ਮਾਨ ਸਾਹਿਬ 'ਤੇ ਆ ਗਿਆ,
ਨਹੀਂ ਹੈ ਵੀ।
ਹੁਣ ਇਹਦੇ ਵਿੱਚ ਮਾਨ ਸਾਹਿਬ ਨੇ ਕੱਲ੍ਹ ਹੰਗਾਮੀ ਮੀਟਿੰਗ ਬੁਲਾਈ,
ਬਿਲਕੁਲ,
ਪਰ ਉਹ ਮੀਟਿੰਗ ਦੀਆਂ ਦੋ ਗੱਲਾਂ ਰਹਿੰਦੀਆਂ। ਇੱਕ ਤਾਂ ਦੇਖੋ ਇਹਨਾਂ ਨੇ ਗੱਲ ਕਹਿੰਦੇ ਅੰਦਰ ਇਹ ਕਰੀ ਆ ਵੀ ਦੇਖੋ ਭਾਈ ਇਕੱਠੇ ਰਹਿਣਾ, ਕੋਈ ਤੁਹਾਨੂੰ ਖਰੀਦਣ ਦੀ ਕੋਸ਼ਿਸ਼ ਕਰੇ, ਕੋਈ ਤੁਹਾਨੂੰ ਤੋੜਨ ਦੀ ਕੋਸ਼ਿਸ਼ ਕਰੇ, ਕੁਛ ਨਹੀਂ ਕਰਨਾ। ਉੱਥੋਂ ਫਿਰ ਸਾਨੂੰ ਲੱਗਿਆ ਵੀ ਹੋ ਸਕਦਾ ਆਪਰੇਸ਼ਨ ਲੋਟਸ ਹੋ ਵੀ ਨਾ ਜਾਵੇ।
ਪਰ ਇੱਥੇ ਮਾਨ
ਬਹੁਤ ਸਾਰੇ
ਜੀ
MLA ਗਾਇਬ ਸੀ,
ਉੱਪਰ ਪਹੁੰਚਿਆ ਨਹੀਂ
ਗਿਆ, ਕੁਛ ਤਾਂ ਮਨਾਂ ਦਾ ਵੈਸੀ ਗਾਇਬ ਹੋ ਗਏ, ਇੱਕ ਤਾਂ ਇਹ ਮਾਨਸਾ ਵਾਲੇ ਨਹੀਂ ਗਏ
ਜੀ,
ਦੇਖੋ ਐਜ਼ ਆ ਵਿਧਾਇਕ ਤਾਂ ਉਹਨਾਂ ਨੂੰ ਜਾਣਾ ਚਾਹੀਦਾ ਸੀ, ਇੱਕ ਤੁਹਾਡੇ ਇਹ ਅਮਿਤ ਰਤਨ ਜੀ
ਤਾਂ ਰਤਨ ਹੀ ਹੈ, ਜਦੋਂ ਅਨਮੋਲ ਆ ਜੀ ਤਾਂ
ਕਿੰਨਾ ਦੀ ਆਈ ਆ, ਕਿੰਨਾ ਦੇ ਹੋਰ ਵੀ ਮੇਰੇ ਕੋਲ ਨਾਮ ਆਏ ਆ, 7 ਪਤਾ ਨਹੀਂ 8 MLA ਨਹੀਂ ਗਏ ਕਹਿੰਦੇ।
ਨਹੀਂ ਤੁਸੀਂ ਇਹ ਦੇਖੋ ਜੀ, ਜਿਹੜੇ ਵਿਧਾਇਕ ਨੇ ਜਦੋਂ ਸਰਕਾਰ ਬਣੀ ਆ, ਉਦੋਂ ਇੱਕ ਰੌਲਾ ਪਿਆ ਸੀ, ਮਾਨ ਸਾਹਿਬ ਨੇ ਕਿਹਾ ਸੀ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਸੀ ਕਿ ਜੀ ਦੇਖੋ ਆਪਰੇਸ਼ਨ ਲੋਟਸ ਕੀਤਾ ਜਾ ਰਿਹਾ ਜੀ, ਸਾਡੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜੀ। ਜਲੰਧਰ ਵਾਲੇ ਸ਼ੀਤਲ ਉਂਗਰਾਲ ਜੀ, ਜਿਹੜੇ ਕਹਿੰਦੇ DSP ਹੋਰਾਂ ਦੇ ਗੱਲ ਪੈ ਜਾਂਦੇ ਹੁੰਦੇ ਆ, ਜਿਹੜੀਆਂ ਕਈ ਖਬਰਾਂ ਉਹਨਾਂ ਦੀਆਂ ਆਉਂਦੀਆਂ ਰਹੀਆਂ ਨੇ, ਕਹਿੰਦੇ ਜੀ ਆਪਰੇਸ਼ਨ ਲੋਟਸ ਹੋਇਆ, ਸਾਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਆ। ਤਾਂ ਉਦੋਂ ਪੰਜਾਬ ਦੇ ਵਿਧਾਇਕ ਗੱਡੀ 'ਚ ਬਹਿ ਕੇ ਪੰਜਾਬ ਦੇ DGP ਗੌਰਵ ਯਾਦਵ ਦੇ ਕੋਲ ਜਾਂਦੇ ਨੇ, ਜਿਹੜੇ ਕਾਰਜਕਾਰੀ ਨੇ ਉਹਨਾਂ ਕੋਲ ਜਾਂਦੇ ਨੇ, ਅਤੇ ਕਹਿੰਦੇ ਅਸੀਂ FIR ਦਰਜ ਕਰਵਾਇਆ ਹਾਂ। ਅਤੇ ਦੂਸਰੇ ਪਾਸਿਓਂ ਬਿਆਨ ਆਇਆ ਸੀ ਕਿ ਜੀ ਕਾਰਵਾਈ ਸ਼ੁਰੂ ਆ, ਮਾਨ ਸਾਹਿਬ 1.5 ਸਾਲ ਹੋਣ ਨੂੰ ਆ ਗਿਆ, ਤੁਹਾਡੀ ਉਸ FIR ਦਾ ਕੀ ਬਣਿਆ? ਜੇ ਤੁਸੀਂ ਹੁਣ ਇਹ ਗੱਲ ਕਹਿ ਰਹੇ ਹੋ ਜਾਂ ਇਹ ਪੂਰੇ ਤੁਹਾਡੇ ਸ਼ੱਕ ਨੇ, ਭਲਾ ਤੁਸੀਂ ਕਹਿ ਵੀ ਨਹੀਂ ਰਹੇ, ਪਰ ਤੁਹਾਡੇ ਪਾਰਟੀ ਦੇ ਸਾਰੇ ਆਗੂਆਂ ਦੇ ਮਨਾਂ 'ਚ ਇਹ ਸਵਾਲ ਪੈਦਾ ਹੋ ਰਿਹਾ ਕਿ ਕਿਤੇ ਆਪਰੇਸ਼ਨ ਲੋਟਸ ਨਾ ਹੋ ਜੇ। ਜੇ ਤੁਹਾਡੇ ਨਾਲ ਪਹਿਲਾਂ ਹੋਇਆ ਸੀ ਤਾਂ ਭਾਈ ਤੁਸੀਂ ਕਾਰਵਾਈ ਕਿਉਂ ਨਾ ਕੀਤੀ, ਅਤੇ ਬੰਦੇ ਤੁਸੀਂ ਫੜੇ ਕਿਉਂ ਨਹੀਂ? ਤਾਂ ਅੱਜ ਤੁਹਾਨੂੰ ਫਿਰ ਇਹ ਡਰ ਨਹੀਂ ਹੋਣਾ ਸੀ ਕਿ ਤੁਸੀਂ ਉਦੋਂ ਕਾਰਵਾਈ ਕੀਤੀ ਹੁੰਦੀ ਉਹਨਾਂ ਦੇ ਉੱਪਰ, ਪਰ ਸ਼ਾਇਦ ਉਦੋਂ ਕੋਈ ਇਹ ਸਿਆਸੀ ਸਟੰਟਬਾਜ਼ੀ ਸੀ ਜਾਂ ਫਿਰ ਹੁਣ ਕੀਤੀ ਜਾ ਰਹੀ ਆ।
ਹੁਣ ਅੱਜ ਦਾ ਦਿਨ ਤਾਂ ਬਹੁਤ ਹਾਵੀ ਸੀ, ਅੱਜ ਹੁਣ ਤੂੰ ਸੋਮਵਾਰ, ਅੱਜ ਲਾਸਟ ਅੱਜ ਦਿਨ ਸੀਗਾ, ਪੰਜਵਾਂ ਦਿਨ ਸੀ, ਕਹਿਣਗੇ ਜੀ 5 ਦਿਨਾਂ ਨੂੰ ਅਸੀਂ,
ਹਾਂਜੀ ਅੱਜ ਇਹਨਾਂ ਦੀ ਲਿਸਟ ਆਉਣੀ ਸੀ ਪੰਜਾਬ ਜਿਹੜੇ 5 ਉਮੀਦਵਾਰ ਰਹਿ ਗਏ,
ਪਰ ਨਹੀਂ ਆ ਰਹੀ ਉਹ,
ਨਹੀਂ ਕਿਉਂ ਤਾਂ ਆ ਜੇ
ਨਹੀਂ ਆਉਂਦੀ ਯਾਰ, ਤੈਨੂੰ ਤੁਹਾਨੂੰ ਦੱਸਿਆ ਸੀ ਨਾ ਵੀ ਆਊਗੀ ਅੱਜ ਨਹੀਂ ਆਉਂਦੀ। ਅੱਜ ਤਾਂ ਹੁਣ ਕੰਮ ਕੀ ਕਰਨਾ ਪ੍ਰਧਾਨ ਮੰਤਰੀ ਦਾ, ਉੱਥੇ ਇਹਨਾਂ ਨੇ ਘਰ ਘੇਰਨਾ ਗਾ, ਗਾਂਹ ਵਾਲਾ ਪਲੈਨ ਚਲਾਉਣਾ, ਫਿਰ ਕਈ ਲੀਡਰਾਂ ਨੇ ਹਜੇ ਤੱਕ ਆਪਦੇ ਵਾਲ ਪੇਪਰ ਨੀ ਬਦਲੇ, ਉਹ ਬਦਲਾਉਣੇ,
ਉਹ ਡੀਪੀ ਆ ਗਈ,
ਡੀਪੀ ਨੀ ਬਦਲੀ, ਠੀਕ ਹੈ, ਕਾਫੀ ਕੁਝ ਚੱਲ ਰਿਹਾ ਹੈਗਾ,
ਉਹ ਡੀਪੀ ਮੁਹਿੰਮ ਇਹਨੇ ਸ਼ੁਰੂ ਹੋ ਗਈ।
ਸੁਖਵੰਤ ਕਹਿੰਦਾ ਸੀ ਮੈਂ ਵੀ ਬਦਲਣੀ ਆ, ਸੁਖਵੰਤ ਨੂੰ ਇਹ ਚੜੀ ਨੀ ਮਿਲੀ ਫੋਟੋ।
ਅੱਛਾ, ਸੈਂਡ ਕਰ ਦਾਂਗੇ ਯਾਰ, ਕਿਆ ਕਰਦਾ
ਹੈਂ, ਇਹਨੀਆਂ ਕਹਿੰਦਾ ਮੈਨੂੰ ਡਾਕੂਮੈਂਟ ਫਾਈਲ ਚਾਹੀਦੀ ਹੈ,
ਕੋਈ ਗੱਲ ਨੀ ਮੰਗਵਾ ਦਿੰਦੇ ਹਾਂ ਯਾਰ।
ਇਹਨਾਂ ਦੇ ਹਲਕੇ ਚ ਜ਼ਿਆਦਾ ਇਫੈਕਟ ਪੈ ਗਿਆ ਇਹ ਗੱਲ ਦਾ, ਇਹ ਕਹਿੰਦੇ ਵੀ ਅੱਗੇ ਤਾਂ ਐਮਐਲਏ ਸਾਨੂੰ ਉਮੀਦ ਸੀ ਵੀ ਹੁਣ ਚੋਣਾਂ ਚ ਨਜ਼ਰ ਆਉਣਗੇ, ਹੁਣ ਉਹ ਵੀ ਉਮੀਦ ਗਈ
ਕਿ ਜਦੋਂ ਉੱਤੇ ਕੋਈ ਡੰਡਿਆ ਡਰ ਨੀ ਦਿਆ। ਪਰ ਜੇ ਵਾਕਈ ਇਹ ਕਾਰਵਾਈ ਹੋਈ ਆ ਸਿਆਸੀ ਬਦਲਾਖੋਰੀ ਦੇ ਤਹਿਤ ਤਾਂ ਇਹ ਗਲਤ ਆ, ਕਿ ਲੋਕ ਸਭਾ ਚੋਣਾਂ ਦੇ ਵਿੱਚ ਤੁਸੀਂ ਕਿਸੇ ਵਿਰੋਧੀ ਧਿਰ ਨੂੰ, ਕਿਉਂਕਿ ਤੁਸੀਂ ਦੇਖੋ ਨਾ ਕਾਂਗਰਸ ਪਾਰਟੀ ਦੇ ਇਹਨਾਂ ਨੇ ਖਾਤੇ ਸੀਜ਼ ਕੀਤੇ ਹੋਏ ਨੇ, ਦੂਸਰੇ ਪਾਸੇ ਸੁਪਰੀਮੋ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ, ਦੂਜੇ ਪਾਸੇ ਆਪਣੇ ਭਾਈ ਸਾਹਿਬ ਜਿਹੜੇ
ਚੁੱਲਾ ਚੱਕ
ਸਾਹਿਬ ਨਿਤੀਸ਼ ਕੁਮਾਰ ਉਹ ਇਹਨਾਂ ਨਾਲ ਆ ਗਏ।
ਪਤਾ ਕੀ ਆ ਗੱਲ, ਠੀਕ ਆ ਸਾਰੇ ਕਹਿੰਦੇ ਆ ਵੀ ਗਲਤ ਆ, ਮੇਰਾ ਗਲਤ ਕਹਿਣ ਨੂੰ ਤਾਂ ਨੀ ਜੀ ਕਰਦਾ ਜਦੋਂ ਤੁਸੀਂ ਸੱਤਾ ਦੇ ਵਿੱਚੋਂ ਜਿੱਥੇ, ਮਤਲਬ ਹੁਣ ਪੰਜਾਬ 'ਚ ਸੱਤਾ 'ਚ ਨੇ, ਜਿਹੜਾ ਉੱਥੇ ਆਪਾਂ ਰੰਗ ਢੰਗ ਦੇਖ ਰਹੇ ਹਾਂ ਬਿਲਕੁਲ ਓਪੋਜ਼ਿਟ ਆ, ਉਹ ਇਹ ਦਰਸਾ ਰਿਹਾ ਵੀ ਜਦੋਂ ਅਲਟੀਮੇਟ ਇਹਨਾਂ ਕੋਲ ਵੀ ਜੇ ਪਾਵਰ ਆ ਜਾਣੀ ਹੈ, ਹੁਣ ਇਹ ਦੌੜ ਇਹ ਪ੍ਰਧਾਨ ਮੰਤਰੀ ਵਾਲੀ ਦੌੜ 'ਚ ਹੀ ਨੇ ਆਪਣੇ ਆਪ ਨੂੰ ਰੱਖਦੇ ਵੀ ਹੁਣ ਨਹੀਂ ਤਾਂ ਗਾਂਹ ਵਾਲੇ 5 ਸਾਲਾਂ ਨੂੰ ਦੂਗਾਂ, ਜੇ ਵੋਟਾਂ ਵੋਟਾਂ ਪੰਨਾ ਭਾਰਤ 'ਚ ਵੀ ਅਸੀਂ ਬਣ ਜਾਵਾਂਗੇ
ਬਿਲਕੁਲ
ਵੀ, ਪਰ ਉਹ ਦੱਸ ਰਿਹਾ ਵੀ ਜਦੋਂ ਇਹਨਾਂ ਕੋਲ ਪਾਵਰ ਆਊ ਇਹਨਾਂ ਨੇ ਕਰਨਾ ਕੀ ਆ, ਗੱਲ ਤਾਂ ਇਹਦਾ ਰੋਣਾ ਗਾ, ਇਹ ਗੱਲ ਦਾ ਇਹ ਸੋਚਣ ਵਾਲੀ ਗੱਲ ਆ, ਜਦੋਂ ਇਹਨਾਂ ਕੋਲ ਪਾਵਰ ਉਹ ਕਿਹੋ ਜਿਹੀਆਂ, ਉਹਦਾ ਪਾਵਰ ਦਾ ਜਾਂ ਨਸ਼ਾ ਕਿਹੋ ਜਿਹਾ ਹੋਣਾ ਤੇ ਉਹਦਾ ਰੂਪ ਕਿਹੋ ਜਿਹਾ ਹੋਣਾ ਗਾ,
ਚਲੋ ਦੇਖ
ਤਾਂ ਮੇਰਾ ਤਾਂ ਜੀ ਨਹੀਂ ਕਰਦਾ ਯਾਰ ਗਲਤ ਕਹਿਣ ਨੂੰ,
ਚਲੋ ਦੇਖਦੇ ਹਾਂ। ਪਰ ਇੰਡੀਆ ਗੱਠਜੋੜ ਪੂਰਾ ਇੰਡੀਆ ਅਲਾਇੰਸ ਕਰ ਰਿਹਾ ਜੀ 31 ਮਾਰਚ ਨੂੰ ਇੱਕ ਵੱਡੀ ਰੈਲੀ ਕਰ ਰਿਹਾ,
ਹਾਂਜੀ ਹਾਂਜੀ,
ਸੁਪਰੀਮੋ ਸਾਹਿਬ ਦੇ ਹੱਕ ਦੇ ਵਿੱਚ
ਉਦੋਂ ਤੱਕ 2-3 ਸੰਦੇਸ਼ ਜੇ ਹੋਰ ਆ ਜਾਣੇ ਆ।
ਹਾਂ ਪਰ ਮੈਨੂੰ ਲੱਗਦਾ ਜਮਾਨਤ ਸ਼ਾਇਦ ਮਿਲ ਜੇ ਐਜ਼ ਆ ਇਲੈਕਸ਼ਨ ਐਂਗਲ ਤੋਂ। ਹੁਣ ਇੱਥੇ ਆਮ ਆਦਮੀ ਪਾਰਟੀ ਲਈ ਵੱਡਾ ਸਵਾਲ ਹੋਰ ਵੀ ਆ, ਜਿਹੜੀ ਪੂਰੀ ਕਾਰਵਾਈ ਹੋਈ ਹੈ ਉਹ ਪੀ ਐੱਮ ਐੱਲ ਏ ਤਹਿਤ ਪੂਰੀ ਕਾਰਵਾਈ ਜੀ ਹੋਈ ਆ ਇਹ, ਪਰ ਜਿਹੜਾ ਉਹ ਕਾਨੂੰਨ ਆ ਨਾ ਉਹਨੂੰ 2017 ਦੇ ਵਿੱਚ ਅਦਾਲਤ ਦੇ ਵੱਲੋਂ ਕਿਹਾ ਗਿਆ ਸੀ ਕਿ ਗੈਰ ਸੰਵਿਧਾਨਕ ਆ। ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਕੀ ਕੀਤਾ ਜਾਂ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਕੀਤਾ, ਉਹ 'ਚ 1-2 ਸ਼ਬਦ ਬਦਲ ਕੇ ਉਹਨੂੰ ਦੁਬਾਰਾ ਫਿਰ ਲਾਗੂ ਕਰ ਲਿਆ, ਅਤੇ ਹੁਣ ਉਸੇ ਕਾਨੂੰਨ ਦੇ ਖਿਲਾਫ ਵੀ ਆਮ ਆਦਮੀ ਪਾਰਟੀ ਲੜਨਾ ਪਊਗਾ। ਇਹ ਜੰਗ ਵੱਡੀ ਹੋ ਗਈ, ਲੜਦੇ ਕਿਵੇਂ ਆ ਉਹ ਇਹਨਾਂ ਦੇ ਆ, ਪਰ ਬਈ ਪੰਜਾਬ ਦੇ ਲਈ ਵਾਕਈ ਔਖਾ ਹੋ ਗਿਆ, ਕਿਉਂਕਿ ਪਹਿਲਾਂ ਸਿਰਫ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਪੰਜਾਬ ਜ਼ਿੰਮੇਵਾਰੀ ਸੀ ਭਾਈ, ਹੁਣ ਉਹਨਾਂ ਕੋਲ ਪੰਜਾਬ ਦੀ ਵੀ ਆ, ਦਿੱਲੀ ਦੀ ਵੀ ਆ, ਉਹਨੇ ਪ੍ਰਚਾਰ ਵੀ ਕਰਨਾ,
ਨੈਸ਼ਨਲ ਵੀ ਆ,
ਬਿਲਕੁਲ ਚਿਹਰਾ ਹੀ ਇੱਕ ਆ
ਜਿੰਦੇ ਕੱਲੀ ਦੇ ਮਲਾਜ਼ਦਾਰ
ਵਾਲੇ
ਕਿਹਦਾ ਕਿਹਦਾ ਮਾਣ ਰੱਖ ਲਾ।
ਹਾਂ ਹੁਣ ਮੈਨੂੰ ਲੱਗਦਾ ਨਹੀਂ ਕਿ ਜੇ ਕੇਜਰੀਵਾਲ ਸਾਹਿਬ ਬਾਹਰ ਨਹੀਂ ਆਉਂਦੇ ਤਾਂ ਪੰਜਾਬ 'ਚ ਨਜ਼ਰ ਘੱਟ ਆਉਣਗੇ ਮਾਨ ਸਾਹਿਬ, ਅਤੇ ਇਸਦਾ ਨੁਕਸਾਨ ਉਹਨਾਂ ਨੂੰ ਭੁਗਤਣਾ ਪਊਗਾ ਲੋਕ ਸਭਾ 'ਚ ਪੰਜਾਬ ਦੀਆਂ 'ਚ।
ਜਿਹੜੀਆਂ 5 ਉਮੀਦਵਾਰ ਨਹੀਂ ਲਾਉਣੇ ਉਹ ਮੈਨੂੰ ਲੱਗਦਾ ਵੀ ਮਾਨ ਸਾਹਿਬ ਦੇ ਖੇਮੇ 'ਚੋਂ ਨਿਕਲੇ ਆਉਣੇ ਆ, ਨਿਤਰੇ ਆਉਣੇ ਆ, 5 'ਚੋਂ 3 ਤਾਂ ਆ ਹੀ ਜਾਣਗੇ।
ਇਹ ਵੀ ਖਾਸ ਗੱਲ ਸੀ, ਚਲੋ ਯਾਦ ਕਰਾਤੀ, ਹੁਣ ਮਾਨ ਸਾਹਿਬ ਨੇ ਟਵੀਟ ਕੀਤਾ ਸੀ, ਉਹਦੇ ਕਿਹਾ ਸੀ ਕਿ ਬਾਈ ਜੀ 5 ਦਿਨਾਂ ਬਾਅਦ ਅਸੀਂ ਆਪਣੇ ਉਮੀਦਵਾਰ ਐਲਾਨ ਦਾਂਗੇ। ਚਲੋ ਮੰਨ ਲਓ ਅੱਜ ਤੱਕ ਨੇ ਉਮੀਦਵਾਰ ਐਲਾਨੇ ਸੀ, ਉਦੋਂ ਸੁਪਰੀਮੋ ਸਾਹਿਬ ਬਾਹਰ ਸੀ, ਹੁਣ ਸੁਪਰੀਮੋ ਸਾਹਿਬ ਅੰਦਰ ਆ, ਹੁਣ ਸਾਰੀ ਕਮਾਨ ਮਾਨ ਸਾਹਿਬ ਕੋਲ ਆ, ਕੀ ਪਤਾ ਉਹ ਲਿਸਟ ਬਦਲ ਜੇ, ਇਹ ਵੀ ਚਰਚਾ ਹੋ ਸਕਦੀ ਹੈ ਨਾ, ਕਿ ਪਤਾ ਹੁਣ ਸੁਪਰੀਮੋ ਸਾਹਿਬ ਨੇ ਤਾਂ ਜੇ ਨਹੀਂ ਬਾਹਰ ਆਉਂਦੇ ਤਾਂ ਫਿਰ ਮਾਨ ਸਾਹਿਬ ਨੇ ਕਹਿਣਾ ਕਿ ਦੇਖੋ ਜੀ ਆਪਾਂ ਤਾਂ ਹੁਣ ਐਂ ਕੰਮ ਕਰਨਾ, ਜੇ ਤੁਸੀਂ ਜਿੱਤਣਾ ਤਾਂ ਜਿੱਤ ਹੁੰਦੀ ਹੈ, ਹਾਰ ਹੁੰਦੀ ਇੱਕ ਵੱਖਰਾ ਵਿਸ਼ਾ ਹੋ ਸਕਦਾ।
ਮਾਨਾਂ ਦਾ ਮੁੰਡਾ ਤਾਂ ਐਂ ਕਰੂ,
ਹਾਂ ਮਸਾਂ ਸਾਡੀ ਵਾਰੀ ਆਈ ਆ, ਅਸੀਂ ਵੀ ਸੁਪਰੀਮੋ ਬਣ ਜਾ ਰਹੇ ਹਾਂ।
ਇੱਕ ਹੋਰ ਵੀ ਗੱਲ ਆ, ਤੂੰ ਇੱਕ ਦੇਖ ਵੀ, ਇੱਕ ਮੈਨੂੰ ਹੈਰਾਨਗੀ ਹੋਊ ਸ਼ਾਇਦ ਪੰਜਾਬ ਵਾਲਿਆਂ ਨੇ ਦੇਖੀ ਹੋਊ ਸਾਰਿਆਂ ਨੇ ਤਸਵੀਰ, ਇੱਕ ਮੰਤਰੀ ਆ ਹੈਲਥ ਮਿਨਿਸਟਰ
ਜੀ,
ਉਹ ਭਰਾਵਾ ਕੋਟ ਕੂਟ ਪਾ ਕੇ ਕਿੱਟ ਪਾ ਕੇ ਉੱਥੇ ਦਿੱਲੀ ਪਹੁੰਚ ਗਿਆ, ਕਹਿੰਦਾ ਜੀ ਮੈਂ ਤਾਂ ਕੇਜਰੀਵਾਲ ਦੇ ਪਰਿਵਾਰ ਦਾ ਚੈੱਕਅਪ ਕਰਨਾ, ਕਹਿੰਦਾ ਸਾਨੂੰ ਤਾਂ ਰੈਡੀ ਰਹਿਣਾ ਪੈਂਦਾ ਕਿਸੇ ਵੀ ਐਮਰਜੈਂਸੀ ਸਿਚੁਏਸ਼ਨ 'ਚ, ਇੱਥੇ ਪੰਜਾਬ 'ਚ ਬੰਦੇ ਮਰ ਰਹੇ ਸੀ
ਮਤਲਬ
ਸ਼ਰਾਬ ਨਾਲ,
ਇਹ ਡਾਕਟਰ ਬਲਬੀਰ ਸਿੰਘ ਹੋਰਾਂ ਦਾ ਬਿਆਨ ਆ।
ਹਾਂ ਯਾਰ ਉਹ ਕੋਟ ਪਾਇਆ ਵਾ ਯਾਰ, ਉਹਨਾਂ ਪੱਤਰਕਾਰ ਨੇ ਪੁੱਛਿਆ ਗਿਆ ਵੀ ਡਾਕਟਰ ਸਾਹਿਬ ਤੁਸੀਂ ਕਿਵੇਂ ਕਿੱਟ ਕੁੱਟ ਪਾਈ ਫਿਰਦੇ,
ਹਾਂ
ਮੈਂ ਸੁਣਿਆ ਆਪ।
ਅੱਛਾ,
ਕਹਿੰਦਾ ਵੀ ਸਾਡਾ ਐਮਰਜੈਂਸੀ, ਸਾਡਾ ਤਾਂ ਪਹਿਲਾਂ ਡਿਊਟੀ, ਕਹਿੰਦਾ ਇਹ ਹੁੰਦੀ ਹੈ, ਕਹਿੰਦਾ ਦੁਸ਼ਮਣ ਕੋਲੇ ਵੀ ਜਾਣਾ ਹੁੰਦਾ ਤੇ ਕਹਿੰਦਾ ਵੀ ਆਪਦੇ ਬੰਦੇ ਕੋਲ ਤਾਂ ਜਾਣੀ ਜਾਣਾ, ਕਹਿੰਦਾ ਮੈਂ ਹੈਲਥ, ਕਹਿੰਦਾ ਉਹਨਾਂ ਦੀ ਚੈੱਕ
ਨਹੀਂ। ਕੋਈ ਡਾਕਟਰ ਸਾਹਿਬ ਤੁਸੀਂ 150-200 ਕਿਲੋਮੀਟਰ ਦੂਰ ਦਿੱਲੀ ਜਾੜੇ ਕੋਟ ਪਾ ਕੇ, ਤੁਹਾਡੇ ਗਵਾਂਢ ਚ ਸੰਗਰੂਰ ਆ, ਤੁਹਾਡੇ ਗਵਾਂਢ ਚ ਗੁਜਰਾਂ ਪਿੰਡ ਆ, ਜਿੱਥੇ ਸ਼ਰਾਬ ਦੇ ਨਾਲ ਤਕਰੀਬਨ 22 ਦੇ ਨੇੜੇ ਮੌਤਾਂ ਹੋ ਗਈਆਂ, ਉੱਥੇ ਤੁਸੀਂ ਪਹੁੰਚੇ ਨੀ, ਕਿਉਂ? ਉੱਥੇ ਡਾਕਟਰ ਧਰਮ ਤੁਹਾਡਾ ਮਰ ਗਿਆ ਸੀ। ਸਵਾਲ ਤੇ ਵੀ ਹੈ ਨਾ ਕਿ ਜੇ ਸੁਪਰੀਮੋ ਦੇ ਕੋਲ ਦਿੱਕਤ ਆ ਗਈ ਤਾਂ ਫਿਰ ਤੁਹਾਨੂੰ ਯਾਦ ਆ ਗਈ ਮੈਂ ਡਾਕਟਰ ਹਾਂ ਜੀ।
ਮੈਂ ਜਿੱਦਣ ਕਿਸਾਨ ਆ ਰਹੇ ਸੀ ਪਟਿਆਲੇ ਫੱਟੜ ਹੋ ਕੇ,
ਹਾਂ
ਉਦੇ ਵੀ ਨੀ ਪਹੁੰਚੇ,
ਹਾਂ ਉਦੇ ਨੀ, ਫਿਰ ਨਾ ਉਹ ਡਾਕਟਰ ਜਾਗਦਾ ਨੀ, ਤੇ ਡਾਕਟਰ ਜਾਗਦਾ ਜੋ ਦਿੱਲੀ ਆਉਂਦੇ ਕੋਈ ਪੀੜ ਪੈਂਦੀ ਆ, ਤਾਂ ਸਿਹਤ ਮੰਤਰੀ ਸਾਹਿਬ ਹੁਣ ਤੱਕ ਪਹੁੰਚੇ ਮਿਲਦਾ ਸੰਗਰੂਰ 'ਚ,
ਇਹ ਵੀ ਖਾਸ ਹੋ ਗਿਆ, ਆਮ ਨੀ ਰਿਹਾ।
ਹਾਂ ਇਹ ਗੱਲ ਤਾਂ ਆਮ ਆਦਮੀ ਪਾਰਟੀ ਦੇ
ਸੁਖਵੰਤ ਗਾਣਾ ਮੂਸੇ ਵਾਲੇ ਦਾ ਲਾ ਕੇ ਨਾ, ਆਉਣ ਵਾਲਾ ਆ ਜਿਹੜੀ ਆ ਲਾਈਨ ਲਿਖੀ ਆ ਨਾ, ਇਹ ਉੱਥੋਂ ਚੱਕੀ ਆ, ਇਹ ਆਉਣ ਵਾਲਾ ਬਾਬੇ ਗਾਣਾ, ਉਹ ਜ਼ਮੀਰ ਤਾਂ ਉਹ ਸਰੀਰ ਤਾਂ ਡੱਕ ਲੈਂਦੀਆਂ ਜੇਲਾਂ, ਜ਼ਮੀਰਾਂ ਨੂੰ ਡੱਕਦੀਆਂ ਨੀ, ਤੈਨੂੰ ਦੱਸੀ ਜਾਂਦਾ ਮੈਂ, ਤੂੰ ਤੂੰ ਆਹੀ ਲੈ ਰਹੀ ਲੈ ਲੈਣਾ ਵੀ
ਨਹੀਂ। ਵਾਕਈ ਯਾਰ ਬਹੁਤ ਤਰੀਕੇ ਨਾਲ ਕਰ ਰਿਹਾ ਚੋਣ ਪ੍ਰਚਾਰ ਆ ਨਾ, ਹੁਣ ਵੀ ਕਹਿ ਰਿਹਾ ਕਿ ਬਾਈ ਜੀ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ 'ਚ ਰੱਖ ਸਕਦੇ ਹੋ, ਸਲਾਖਾਂ ਦੇ ਪਿੱਛੇ ਰੱਖ ਸਕਦੇ ਹੋ, ਪਰ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਕੈਦ ਨਹੀਂ
ਕੀਤਾ। ਵੀ ਉਹ ਇਨਸਾਨ ਨੀ, ਉਹ ਇੱਕ ਸੋਚ ਆ।
ਅੱਛਾ ਮੈਂ ਕਿਤੇ ਕੁਛ ਹੋਰ ਕਹਿ ਰਿਹਾ।
ਨਹੀਂ ਯਾਰ ਇਹਨਾਂ ਨੇ ਕਿਹਾ ਵੀ ਅਰਵਿੰਦ ਕੇਜਰੀਵਾਲ ਇਨਸਾਨ ਨਹੀਂ,
ਇੱਕ ਸੋਚ ਹੈ,
ਉਹ ਇੱਕ ਸੋਚ ਹੈ ਕਿਹਾ ਗਿਆ ਬਾਰ ਬਾਰ ਯਾਰ, ਪ੍ਰਚਾਰ ਇੱਥੇ ਹੋ ਰਿਹਾ ਹੈਗਾ।
ਨਹੀਂ ਜੇ ਵਾਕਈ ਇੱਕ ਸੋਚ ਆ, ਜੇ ਵਾਕਈ ਕੱਟੜ ਇਮਾਨਦਾਰ ਆ, ਤਾਂ ਫਿਰ ਉਹਨਾਂ ਨੂੰ ਇਹ ਸਾਰੇ ਇਲਜ਼ਾਮਾਂ 'ਚੋਂ ਬਾਹਰ ਨਿਕਲ ਕੇ ਆਉਣਾ ਪਊਗਾ।
ਯਾਰ ਇਹ ਦੇਖਣ ਵਾਲਾ ਇੱਕ ਇਹ ਵੀ ਹੋਊਗਾ, ਆਪਣਾ ਕੀ ਨਾਮ ਆ ਹੁਣ ਇਹਨਾਂ ਦਾ ਬਿਆਨ ਆਇਆ ਵੀ ਅਰਵਿੰਦ ਕੇਜਰੀਵਾਲ ਇਨਸਾਨ ਨਹੀਂ,
ਇੱਕ ਸੋਚ ਹੈ,
ਇੱਕ ਸੋਚ ਹੈ। ਉਧਰੋਂ ਵਿਕਰਮ ਮਜੀਠੀਆ ਜੀ ਦਾ ਬਿਆਨ ਆ ਗਿਆ ਵੀ ਆਪਾਂ ਤਾਂ ਬਾਈ ਆਪਦੇ ਭਾਈ ਨੂੰ ਮਿਲ ਕੇ ਆਵਾਂਗੇ। ਹੁਣ ਉਹ ਮਜੀਠੀਆ ਸਾਹਿਬ ਉਹ ਸੋਚ ਨੂੰ ਮਿਲਣ ਜਾਂਦੇ ਆ ਨਹੀਂ ਜਾਂਦੇ, ਇਹ ਵੀ ਦੇਖਣ ਵਾਲਾ ਹੋਊਗਾ।
ਬਿਲਕੁਲ
ਦੇਖੋ ਜੇਲ੍ਹ ਦੇ ਬੂਹੇ ਤੱਕ ਤਾਂ ਉਹਨਾਂ ਨੂੰ ਜਾਣਾ ਚਾਹੀਦਾ ਗਾ, ਆਪਾਂ ਵੀ ਬੇਨਤੀ ਕਰਦੇ ਹਾਂ।
ਨਹੀਂ ਮਤਲਬ ਜੇ ਉਸੇ ਐਂਗਲ 'ਤੇ ਫਿਰ ਆਪਾਂ ਆ ਗਏ, ਜੇ ਬਾਈ ਕਰ ਰਹੇ ਗਲਤ ਹੋ ਰਹੀਆਂ ਤਾਂ ਬਾਈ ਸਾਰਿਆਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਆ, ਮਿਲ ਕੇ ਆਉਣਾ ਚਾਹੀਦਾ,
ਸਾਰਾ ਨਾਰਾ
ਮਾਰਨਾ ਚਾਹੀਦਾ ਜੀ। ਹੁਣ ਆਪਾਂ ਅੱਜ ਗਏ ਸੰਗਰੂਰ,
ਹਾਂ
ਸ਼ੁਕਰ ਆ 5 ਦਿਨਾਂ ਬਾਅਦ ਆਮ ਆਦਮੀ ਪਾਰਟੀ ਨੂੰ, ਪੰਜਾਬ ਸਰਕਾਰ ਨੂੰ ਜਾਗ ਆਉਂਦੀ ਆ
ਜੀ।
ਪਰ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਪਹੁੰਚਣ ਤੋਂ ਪਹਿਲਾਂ ਪੰਜਾਬ ਦੇ ਇੱਕ ਹੋਰ ਬਹੁਤ ਖਾਸਮ ਖਾਸ ਮੰਤਰੀ, ਕਾਫੀ ਅਮੀਰ ਬੰਦੇ ਨੇ ਭਾਈ, ਅਮਨ ਅਰੋੜਾ ਜੀ, ਉਹ ਪਹੁੰਚਦੇ ਨੇ ਇੱਕ ਪਿੰਡ ਦੇ ਵਿੱਚ ਆਪਣੇ ਹਲਕੇ ਦੇ ਵਿੱਚ,
ਨਾਲ ਹੀ ਟਿੱਬੀਆਂ,
ਹਾਂਜੀ ਉਹਨਾਂ ਦੇ ਹਲਕੇ 'ਚ ਆਉਂਦਾ ਮਿਲਦਾ, ਉਹ ਸੁਨਾਮ 'ਚ ਆਉਂਦਾ,
ਸੁਨਾਮ 'ਚ ਹੀ ਆਉਂਦਾ, ਨਾਲ ਹੀ ਆ।
ਉਹ ਕਹਿੰਦੇ
ਉਹਨਾਂ ਦੇ ਘਰ ਤੋਂ 2.5 ਕਿਲੋਮੀਟਰ ਹੀ ਆ ਪਿੰਡ, ਹੋਰ ਦੱਸ ਯਾਰ, 2.5-3 ਕਿਲੋਮੀਟਰ ਹੀ ਆ ਪਿੰਡ, ਬਸ ਇੰਨਾ ਹੀ ਆ।
ਤੋ ਸ਼ੁਕਰ ਆ ਫਿਰ ਵੀ ਛੇਤੀ ਪਹੁੰਚ, ਧੰਨ ਭਾਗ ਬਾਈ
ਉਹਨਾਂ ਦੇ ਘਰ ਤੋਂ,
ਧੰਨਵਾਦ ਤੁਹਾਡਾ, ਥੈਂਕ ਯੂ ਜੀ। ਹੁਣ ਅਮਨ ਅਰੋੜਾ ਜੀ ਕਹਿੰਦੇ ਕਿ ਭਾਈ ਜੇਕਰ ਇਹ ਬੰਦਿਆਂ ਨੇ ਠੇਕੇ ਤੋਂ ਸ਼ਰਾਬ ਲਈ ਹੁੰਦੀ, ਉਹ ਸ਼ਰਾਬ ਪੀ ਕੇ ਇਹ ਮਰਦੇ, ਤਾਂ ਭਾਈ ਸਰਕਾਰ ਜ਼ਿੰਮੇਵਾਰ ਸੀ,
ਠੀਕ ਹੈ।
ਹੁਣ ਕਿਹੜਾ ਇਹਨਾਂ ਨੇ ਠੇਕੇ ਲੈ ਕੇ ਸ਼ਰਾਬ ਪੀਤੀ ਹੈ ਭਾਈ, ਕਿਤੋਂ ਹੋਰ ਲੈ ਕੇ ਪੀਤੀ ਆ? ਤਾਂ ਮਾਨ ਸਾਹਿਬ ਫਿਰ ਤੁਸੀਂ ਐਵੇਂ 2020 'ਚ ਕਹਿੰਦੇ ਰਹੇ ਕੈਪਟਨ ਸਾਹਿਬ ਦੇ ਪਰਚਾ ਕਰੋ, 302 ਦਾ ਜਵਾਕਾਂ ਨੂੰ ਨੌਕਰੀ ਦਿਓ, ਉਹਨਾਂ ਦੇ ਘਰ ਤੁਸੀਂ ਐਵੇਂ ਘੇਰੀ ਗਏ, ਫਿਰ ਉਦੋਂ ਕਿਹੜਾ ਉਹਨਾਂ ਨੇ ਪੰਜਾਬ ਸਰਕਾਰ ਦੀ ਸ਼ਰਾਬ ਪੀਤੀ ਸੀ ਜਾਂ ਠੇਕੇ ਤੋਂ ਪੀਤੀ ਸੀ? ਉਦੋਂ ਵੀ ਆਹੀ ਜ਼ਹਿਰੀਲੀ ਸ਼ਰਾਬ ਸੀ, ਤੁਹਾਡੇ ਵੇਲੇ ਵੀ ਸ਼ਰਾਬ ਜ਼ਹਿਰੀਲੀ, ਤਾਂ ਪਤਾ ਨਹੀਂ ਅਮਨ ਅਰੋੜਾ ਸਾਹਿਬ ਦਾ ਤਰਕ ਕੀ ਸੀ ਇਹ, ਪਰ ਮੈਨੂੰ ਸ਼ਰਮ
ਆਏ ਨਾ ਕਹਿ ਦਿੰਦੇ ਹੁਣ ਵੀ ਇਹਨਾਂ ਨੇ ਕਿਹੜਾ ਸਾਨੂੰ ਵੋਟ ਪਾਈ ਆ, ਐਂ ਵੀ ਹੋ ਸਕਦਾ ਹੈਗਾ।
ਚਲੋ ਹੁਣ ਉੱਥੇ ਨਾ ਅਮਨ ਅਰੋੜਾ ਜੀ, ਮੰਨ ਲਓ ਉਹਨਾਂ ਨੇ ਸ਼ਰਾਬ ਠੇਕੇ ਤੋਂ ਨਹੀਂ ਪੀਤੀ, ਉਹ ਸ਼ਰਾਬ ਨਾਲ ਨਹੀਂ ਮਰੇ, ਪੰਜਾਬ ਸਰਕਾਰ ਕਿਹਦੀ ਆ? ਆਮ ਆਦਮੀ ਪਾਰਟੀ ਦੀ। ਲੋਕਾਂ ਦੀ ਰੱਖਿਆ ਕਰਨ ਦਾ ਜ਼ਿੰਮੇਵਾਰੀ ਕਿਹਦੀ ਆ? ਆਮ ਆਦਮੀ ਪਾਰਟੀ ਦੀ। ਪ੍ਰਸ਼ਾਸਨ ਦੇ ਵਿੱਚ ਸਹੀ ਕੰਮ ਹੋਵੇ, ਜ਼ਿੰਮੇਵਾਰੀ ਕਿਹਦੀ ਆ? ਆਮ ਆਦਮੀ ਪਾਰਟੀ ਦੀ ਆ। ਭ੍ਰਿਸ਼ਟਾਚਾਰ ਨਾ ਹੋਵੇ, ਜ਼ਿੰਮੇਵਾਰੀ ਕਿਹਦੀ ਆ? ਆਮ ਆਦਮੀ ਪਾਰਟੀ ਦੀ ਆ। ਪੁਲਿਸ ਠੀਕ ਕੰਮ ਕਰੇ, ਜ਼ਿੰਮੇਵਾਰੀ ਕਿਹਦੀ ਆ? ਆਮ ਆਦਮੀ ਪਾਰਟੀ ਦੀ ਆ। ਤੇ ਫਿਰ ਤੁਸੀਂ ਕਿਵੇਂ ਭਾਈ ਸਕਦੇ ਹੋ ਭਾਈ? ਮਤਲਬ ਪਿੰਡ ਵਾਲੇ ਕਹਿ ਰਹੇ, ਇੱਕ ਵਾਰ ਛੱਡੋ ਜੀ, ਇੱਥੇ ਦਰਜਨਾਂ ਬੰਦੇ ਸ਼ਰਾਬ ਵੇਚ ਰਹੇ ਆ, ਕਿੰਨੇ ਟਾਈਮ ਤੋਂ ਬਣ ਰਹੀ ਆ, ਤੇ ਤੁਹਾਨੂੰ ਪਤਾ ਹੀ ਲੱਗ ਰਿਹਾ ਪੁਲਿਸ ਨੂੰ, ਤਾਂ ਤੁਹਾਡੇ ਲਈ ਨਮੋਸ਼ੀ ਦੀ ਗੱਲ ਆ ਨਾ। ਹੁਣ ਮਾਨਸਾ ਪਹੁੰਚਦੇ ਨੇ ਪਿੰਡ ਗੁਜਰਾਂ ਦੇ ਵਿੱਚ,
ਨਹੀਂ ਇਹਨਾਂ ਨੂੰ ਮਾੜਾ ਜਿਹਾ ਹੁਣ ਅਰੋੜਾ ਜੀ ਨੂੰ ਆਪਾਂ ਦੱਸ ਦੇਣਾ ਚਾਹੁੰਦੇ ਹਾਂ ਵੀ ਮਾੜਾ ਜਿਹਾ ਤੁਸੀਂ ਇੱਧਰ ਜਾਓ, ਖਨੌਰੀ ਵਾਲੇ ਪਾਸੇ ਛਤਰਾਣੇ ਹਲਕੇ 'ਚ, ਉੱਥੇ MLA ਵੀ ਇਹਨਾਂ ਦਾ ਹੈਗਾ, ਉਹ ਪਿੰਡ ਉਹ MLA ਦੇ ਹਲਕੇ 'ਚ ਪੈਂਦਾ ਤਾਈਪੁਰ, ਉੱਥੋਂ ਪਤਾ ਕਰੋ, ਫਿਰ MLA ਕੋਲ ਆਓ, ਫਿਰ ਉਦੋਂ ਬਾਅਦ ਤੁਹਾਨੂੰ ਸਾਰਾ ਤਾਣਾ ਬਾਣਾ ਪੰਜਾਬ 'ਚ ਹੁਣ ਪਤਾ ਲੱਗ ਜੂ ਵੀ ਕਿਵੇਂ ਨਜਾਇਜ਼ ਜਿਹੜੇ ਨਸ਼ੇ ਦੀ ਗੱਲ ਆ ਜਾਂ 2 ਨੰਬਰ ਦੀ ਇਹ ਆ ਰਿਹਾ ਹੈਗਾ ਸਾਰਾ ਸਿਸਟਮ, ਤੇ ਜਿਹੜੇ ਆ ਕੈਪਸੂਲਾਂ ਦੇ ਰੇਟ ਆ ਇਹ ਵੀ ਡਿੱਗ ਗਏ ਹੁਣ ਬੂਟਾਂ ਦੇ ਕਰਕੇ, ਬਾਹਲਾ ਕੁਛ ਹੋ ਰਿਹਾ ਪੰਜਾਬ 'ਚ। ਇਹ ਹੁਣ ਕੀ ਇਹ ਬਿਆਨ ਦੀ ਕੀ ਹੁਣ ਇਹਦਾ ਨਿੰਦਿਆ ਕਰਨ ਨੂੰ ਵੀ ਜੀ ਨਹੀਂ ਕਰਦਾ।
ਖੜ ਜੋ ਹਜੇ ਨਿੰਦਿਆ ਕਰਨੀ ਕਿਉਂ ਆ, ਹਜੇ ਮਾਨ ਸਾਹਿਬ ਹੈਗੇ ਪਿੱਛੇ ਰਹਿ ਗਏ, ਉਹ ਵੀ ਆ ਰਹੇ ਆ। ਮਾਨ ਸਾਹਿਬ ਪਹੁੰਚਦੇ ਪਿੰਡ ਗੁਜਰਾਂ ਦੇ ਵਿੱਚ, ਉਹ ਗੱਲ ਕਰ ਰਹੇ ਹੁੰਦੇ ਆ ਸਟੇਜ ਦੇ ਉੱਪਰ, ਉਹਨੇ ਗੁਰੂ ਘਰ 'ਚ ਸ਼ਾਇਦ ਕੋਈ ਬਣਿਆ ਹੋਣਾ ਬੈਠਣ ਨੂੰ ਥਾਂ ਥੜਾ, ਉੱਥੇ ਉੱਪਰ ਖੜੇ ਹੋਏ ਆ। ਉਹ ਕਹਿੰਦੇ ਤੁਸੀਂ ਦੇਖਿਆ ਕੋਈ ਮੁੱਖ ਮੰਤਰੀ ਹੁੜ 'ਚ ਖੜਾ ਹੋਇਆ ਆ ਕੇ? ਕਹਿੰਦੇ ਪਹਿਲਾਂ ਨੇ ਕੁੰਡੇ ਲਾਲੇ, ਲੋਕਾਂ ਨੇ ਕੁੰਡੇ ਬਾਹਰੋਂ ਲਾਤੇ। ਮਾਨ ਸਾਹਿਬ ਦਾ ਬਿਆਨ ਉਹੀ ਆ ਹੜਾਂ ਵਾਲਾ, ਤੁਸੀਂ ਦੇਖਿਆ ਮੁੱਖ ਮੰਤਰੀ ਪਹਿਲਾਂ ਕੋਈ ਐਂ ਪਹੁੰਚੇ ਲਿਬੜੇ ਪਏ ਆ। ਫਿਰ ਮਾਨ ਸਾਹਿਬ ਇਹ ਕਹਿ ਰਹੇ ਸੀ ਕਿ ਜੇਕਰ ਤੁਸੀਂ ਕਿਤੇ ਨਾ ਪਹਿਲਾਂ ਦੱਸ ਦਿੰਦੇ ਨਾ ਕਿ ਸਾਡੇ ਪਿੰਡਾਂ ਨੂੰ ਆਹ ਕੁਛ ਹੋ ਜਾਂਦਾ, ਇਹ ਜਾਣਾ ਬਚ ਜਾਂਦਾ। ਮਾਨ ਸਾਹਿਬ
ਲੋਕ ਤਾਂ ਕਿੱਦਾਂ ਦੇ ਪਿੱਟੀ ਜਾਂਦੇ ਉੱਥੇ। ਫਿਰ ਉਹਨਾਂ ਨੇ ਕਈ ਵੀ ਗੱਲ ਕਹੀ ਵੀ ਮੈਂ ਤਾਂ 5 ਲੱਖ ਰੁਪਇਆ ਲੈਣਾ ਸੀ ਤੁਹਾਡੇ ਇੱਥੇ ਆਇਆਂ ਦਾ, ਕਹੀ ਆ ਨਾ ਉਹਨਾਂ ਨੇ ਗੱਲ, ਹੁਣ ਦੇ ਕੇ ਜਾ ਰਿਹਾ। ਮਤਲਬ ਵੀ ਇਹ ਕੋਈ ਸਾਣ ਕਰ ਰਹੇ ਹੋ?
ਨਹੀਂ, ਤੁਸੀਂ ਅਫਸੋਸ ਕਰਨ ਆਏ ਹੋ ਯਾਰ।
ਇਹ ਗੱਲ ਆ,
ਦੋ ਦਰਜਨ ਦੇ ਨੇੜ ਮੌਤਾਂ ਹੋ ਗਈਆਂ, ਤੁਸੀਂ ਅਫਸੋਸ ਕਰਨ ਆਇਆ? ਤੁਸੀਂ ਲੋਕਾਂ ਨੂੰ ਕਹਿ ਰਹੇ ਜੇ ਮੈਂ ਸ਼ੋਅ ਕਰਨ ਆਇਆ ਹੁੰਦਾ ਨਾ ਮੈਂ 5 ਲੱਖ ਲੈਣਾ ਸੀ। ਫਿਰ ਭਰਾਵਾ ਮੁੱਖ ਮੰਤਰੀ ਸਾਹਿਬ ਤੋਂ ਅਹੁਦੇ ਤੋਂ ਰਿਜ਼ਾਈਨ ਦੇ ਦਿਓ ਜੀ ਮਾਨ ਸਾਹਿਬ, ਤੇ ਸ਼ੋਅ ਲਾ ਲਿਆ ਕਰੋ ਭਾਈ। ਫਿਰ ਯਾਰ ਤੁਸੀਂ ਚੀਫ ਮਿਨਿਸਟਰ ਹੋ ਯਾਰ, ਸਾਡੇ ਪਹਿਲੇ ਨਾਗਰਿਕ ਤੁਸੀਂ ਹੋ, ਸਾਡੇ ਕਰਤਾ ਧਾਤਾ ਤੁਸੀਂ ਹੋ, ਤੇ ਤੁਸੀਂ ਇਹ ਗੱਲਾਂ ਕਹਿ ਰਹੇ ਹੋ। ਤੇ ਉਹ ਇੱਕ ਬੰਦਾ ਉੱਥੇ ਬੋਲ ਰਿਹਾ ਕਿ ਬਾਈ ਜੀ 2-2 ਲੱਖ ਰੁਪਇਆ ਦੇ ਕੇ ਇਹਨਾਂ ਨੇ ਜੇਬਾਂ 'ਚ ਧੱਕੇ ਨਾਲ ਪਾ ਕੇ ਧੱਕੇ ਨਾਲ ਸੰਸਕਾਰ ਕਰਵਾਇਆ। ਗੱਲ ਹੋ ਰਹੀ ਹੈ 12-15 ਲੱਖ ਦੀ, ਤੇ ਦੇ ਕੇ 2-2 ਲੱਖ ਰੁਪਇਆ ਧੱਕੇ ਨਾਲ ਸੰਸਕਾਰ ਕਰਵਾ ਰਹੇ
ਆ। ਫਤਿਹ ਬਲਾਤੀ ਤੇ ਤੁਰਦੇ ਲੱਗੇ।
ਮਾਨ ਸਾਹਿਬ ਨੇ ਕਿਹਾ ਕਿ ਜੀ ਦੇਖੋ ਤੁਹਾਡੇ ਇੱਥੇ ਚਿੱਟਾ ਵਿਕਦਾ, ਮੈਂ ਇਹਨੂੰ ਦੱਸਿਆ ਮੁੰਡੇ ਨੇ, ਦੇਖਿਓ ਹੁਣ ਕੱਲ੍ਹ ਤੱਕ ਕਾਰਵਾਈ ਹੋ ਜਾਊਗੀ, ਪਰ ਤੁਸੀਂ ਨਾ ਥੋੜ੍ਹਾ ਜਿਹਾ ਦੱਸ ਦਿਆ ਕਰੋ ਮੈਨੂੰ। ਲੋਕ ਫਿਰ ਚੱਲ ਪਏ ਅੱਗੋਂ ਦੱਸਣ ਲੱਗ ਗਏ। ਫਿਰ ਮਾਨ ਸਾਹਿਬ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਮਾਨ ਸਾਹਿਬ ਸੁਣ ਤਾਂ ਲੈਂਦੇ, ਤੁਸੀਂ ਉੱਥੇ ਪਹੁੰਚ ਹੀ ਗਏ ਹੋ, ਸੁਣ ਤਾਂ ਲੈਂਦੇ ਯਾਰ। ਚੱਲ ਫਿਰ ਇਹ 'ਚ ਗੱਲਾਂ 'ਚ ਕੀ ਫਰਕ ਰਹਿ ਗਿਆ? ਭਲਾ ਕੈਪਟਨ ਸਾਹਿਬ ਨਹੀਂ ਲੋਕਾਂ 'ਚ ਆਏ, ਉਹ ਘਰੇ ਤਾਂ ਬੈਠੇ ਸੀ। ਤੁਸੀਂ ਲੋਕਾਂ 'ਚ ਆ ਕੇ ਵੀ ਲੋਕਾਂ ਦੀ ਗੱਲ ਨਹੀਂ ਸੁਣ ਰਹੇ, ਅੱਗੋਂ ਕਹਿ ਰਹੇ ਤੁਸੀਂ ਮੁੱਖ ਮੰਤਰੀ ਦੇਖਿਆ ਕੋਈ ਐਂ ਕਿ ਮੈਂ ਉੱਥੋਂ ਉੱਥੋਂ ਸ਼ੋਅ ਦੇ ਲੈਣੇ ਸੀ 5 ਲੱਖ ਰੁਪਇਆ।
ਯਾਰ ਇੱਕ ਗੱਲ ਪਤਾ ਕੀ ਆ, ਹੁਣ ਜਿਹੜੀਆਂ ਲੋਕ ਸਭਾ ਚੋਣਾਂ ਗੀਆਂ, ਇਹ ਹੁਣ ਲੋਕ ਇਸੇ ਗੱਲ ਨੂੰ ਵੀ ਵੋਟ ਪਾ ਦੇਣ ਵੀ ਦੇਖੋ ਵੀ ਮੁੱਖ ਮੰਤਰੀ ਭਾਈ ਲੋਕਾਂ 'ਚ ਆਉਂਦਾ।
ਬਿਲਕੁਲ,
ਕੰਮ ਹੋਵੇ ਨਾ ਹੋਵੇ, ਇੱਥੇ ਨਸ਼ਾ ਚੱਲੇ ਨਾ ਚੱਲੇ, ਕੋਈ ਜੀਵੇ ਕੋਈ ਮਰੇ, ਕੋਈ ਮੰਨ ਕੇ ਚੱਲ ਤਹਿਸੀਲਦਾਰ ਇੱਥੇ ਕਚਹਿਰੀਆਂ 'ਚ ਹੋਵੇ ਨਾ ਹੋਵੇ, ਰਿਸ਼ਵਤ ਚੱਲੇ ਨਾ ਚੱਲੇ, ਬਸ ਵੀ ਮੁੱਖ ਮੰਤਰੀ ਲੋਕਾਂ 'ਚ ਆ ਰਿਹਾ ਵੀ ਵੋਟ ਪਾ ਦਿਓ।
ਨਹੀਂ ਪਰ ਇਹ ਵੀ ਤੁਸੀਂ ਦੇਖੋ ਨਾ, ਜੇ ਮਾਨ ਸਾਹਿਬ ਇਹ ਕਹਿ ਰਹੇ ਆ ਕਿ ਬਈ ਤੁਸੀਂ ਜੇਕਰ ਕਿਤੇ ਦੱਸਿਆ ਹੁੰਦਾ ਨਾ ਪਹਿਲਾਂ, ਫਿਰ ਭਾਈ ਤੁਹਾਡੀ ਪੁਲਿਸ ਕੀ ਕਰ ਰਹੀ ਆ? ਤੁਸੀਂ ਪਹਿਲਾਂ ਰੌਲਾ ਪਾ ਲੈਂਦੇ ਨਾ, ਉਹਨਾਂ ਕਹਿੰਦਾ ਇਹ ਬਾਹਰ 'ਤੇ ਸੀ ਨਾ, ਪਰ ਲੋਕ ਤਾਂ ਬਈ ਕਿੱਦੇ ਕਿੱਦੇ ਨੇ ਦੱਸਿਆ ਥਾਣੇ ਜਾ ਕੇ ਕਿ ਜੀ ਬੰਦਾ ਸਾਡੇ ਪਿੰਡ ਫਲਾਣਾ ਚਿੱਟਾ ਵੇਚਦਾ। ਜੇ 2 ਸਾਲ ਬਾਅਦ ਵੀ ਮਾਨ ਸਾਹਿਬ ਆਉਣ ਦੀ ਸਟੇਜ ਬੋਲ ਰਹੇ ਸੀ ਨਾ ਕਿ ਮੈਨੂੰ ਦੱਸਿਆ ਮੁੰਡੇ ਨੇ ਭਾਈ ਸਾਡੇ ਚਿੱਟਾ ਵੇਚ ਰਿਹਾ, ਜੇਕਰ 2 ਸਾਲ ਹੋ ਗਏ ਸਰਕਾਰ ਬਣੀ ਨੂੰ, ਉਸ ਤੋਂ ਬਾਅਦ ਮਾਨ ਸਾਹਿਬ ਆਪ ਸਟੇਜ ਦੇ ਉੱਪਰੋਂ ਕਹਿ ਰਹੇ ਆ ਕਿ ਜੀ ਮੁੰਡੇ ਨੇ ਮੈਨੂੰ ਕਿਹਾ ਕਿ ਚਿੱਟਾ ਵੇਚ ਰਿਹਾ, ਤੁਹਾਡੇ ਨੂੰ ਮੁਸ਼ਕਿਲ ਤਾਂ ਇਹੀ ਆ, ਤੁਹਾਡੀ ਸਰਕਾਰ ਬਣੀ 2 ਸਾਲ ਸਮਾਂ ਹੋ ਗਿਆ ਮਾਨ ਸਾਹਿਬ।
ਇਹਦਾ ਉਦਣ ਹੀ ਪਤਾ ਲੱਗ ਗਿਆ ਜਦੋਂ ਇਹਨਾਂ ਨੇ ਅਰਦਾਸ ਕਰੀ ਆ।
ਗੋਲੀਕਾਂਡ ਦਾ ਉੱਥੇ ਚੁੱਪੀ ਆ,
ਸਾਰਿਆਂ ਤੇ ਚੁੱਪੀ ਆ, NSA ਵਾਲੇ ਮਾਮਲੇ ਤੇ ਪੂਰੇ ਚੁੱਪ ਨੇ ਇਹ, ਫੇਰ ਵਧਾਤੀ ਕੀ ਹੋ ਰਿਹਾ ਕੀ ਨਹੀਂ ਉਹਦੇ ਤੇ ਪੂਰੇ ਚੁੱਪ ਆ, ਬਰਗਾੜੀ ਵਾਲੇ ਤੇ ਚੁੱਪ ਆ, ਬੰਦੀ ਸਿੰਘਾਂ ਵਾਲੇ ਤੇ ਚੁੱਪ ਆ।
ਨਹੀਂ ਪਰ ਜਿੰਨਾ ਕੁ ਹੁਣ ਤੱਕ ਦੇਖ ਰਹੇ ਹਾਂ ਜਿਹੜੇ ਇਹ ਮੌਤਾਂ ਹੋਈਆਂ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ, ਦੇ ਵਿੱਚ ਪੂਰੀ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਫੇਲ ਆ, ਸੱਤਾ ਧਿਰ ਫੇਲ ਆ।
ਤੇ ਇੱਕ ਹੋਰ ਵੀ ਲੋਕਾਂ ਨੂੰ ਜਾਣਕਾਰੀ ਦੇ ਦਈਏ, ਇਹਦੇ ਇੱਕ ਸਭ ਤੋਂ ਵੱਡਾ ਐਂਗਲ ਆ, ਜਿੰਨੇ ਉਹ ਪਰਿਵਾਰਾਂ ਦੇ ਲੋਕ ਮਰੇ ਸਰ, ਮਤਲਬ ਉਹ ਆਪਾਂ ਕਹਿ ਦਈਏ ਵੀ ਬਹੁਤ ਉਹਨਾਂ ਦੇ ਹਾਲਾਤ ਆਰਥਿਕ ਪੱਖ ਤੋਂ ਮੰਦੇ ਨੇ, ਸਾਰੀ ਮਤਲਬ ਗਰੀਬ ਘਰਾਂ ਦੇ ਨੌਜਵਾਨ ਨੇ, ਕੰਮ ਕਰਨ ਵਾਲੇ ਸੀ ਦਿਹਾੜੀ ਵਾਲੇ। ਫਿਰ ਦੂਜਾ ਪੱਖ ਇਹ ਆਉਂਦਾ ਗਾ ਵੀ ਧੱਕੇ ਨਾਲ ਸੰਸਕਾਰ ਹੋਇਆ, ਠੀਕ ਆ ਉਹ ਨਹੀਂ ਬੰਦੇ, ਅਸੀਂ ਕੱਲ੍ਹ ਰਾਬਤਾ ਕਰਿਆ 1-2 ਬੰਦਿਆਂ ਨਾਲ, ਮਤਲਬ ਗਾਂਧ ਦੀ ਗਾਂ, ਨਹੀਂ ਕੋਈ ਸਾਹਮਣੇ ਆ ਰਿਹਾ ਅਤੇ ਨਹੀਂ ਉਹ ਸਾਹਮਣੇ ਆਉਣਗੇ। ਜਿਹੜੇ ਲੋਕ ਆਪਣੀ ਇਹ ਹੁਣ ਗੱਲ ਸੁਣ ਰਹੇ ਆ ਉਹ ਸਮਝਣਗੇ ਇਹ ਗੱਲ ਨੂੰ, ਬਹੁਤ ਮਜਬੂਰੀਆਂ ਬਣ ਜਾਂਦੀਆਂ ਬੰਦਿਆਂ ਦੀਆਂ, ਖਾਸ ਕਰਕੇ ਜਦੋਂ
ਤੁਹਾਡੇ ਕੋਲ ਡਰ ਤਾਂ ਹੁੰਦਾ ਹੀ ਰਤਨ ਜੀ,
ਕੁਛ ਵੀ ਹੁੰਦਾ ਹੀ ਆ। ਅਤੇ ਇਹ ਵੀ ਪਹਿਲੀ ਵਾਰੀ ਹੋਇਆ ਹੈਗਾ ਜਿਹੜਾ ਰਿਪੋਰਟਾਂ ਆ ਰਹੀਆਂ ਉੱਥੋਂ ਵੀ ਐਂ ਪੈਸੇ ਦੇ ਕੇ ਅਧਿਕਾਰੀਆਂ ਨੇ ਜਾਂ ਕਿਸੇ ਨੇ, ਲੋਕ ਨਾਮ ਲੈ ਰਹੇ ਆ ਉਹ ਠੀਕ ਹੈ, ਬਸ ਸਾਈਂ ਚੱਲਦੇ ਰਹਿਣਗੇ, ਉਵੇਂ ਸਾਹਮਣੇ ਆ ਕੇ ਨਹੀਂ ਕੋਈ ਸਟੇਟਮੈਂਟ ਦਊਗਾ। ਅਤੇ ਬਹੁਤ ਵੱਡੀ ਗੱਲ ਆ ਇਹ,
ਪਰ
ਵੱਡੀ ਗੱਲ ਆ,
ਬਹੁਤ ਵੱਡੀ। ਪਰ ਚਲੋ ਦੱਸਦੀ ਮਾੜਾ ਆਪਾਂ ਸਰਕਾਰ ਵਾਲੇ ਪਾਸੇ ਵੀ ਕਿ ਹੁਣ ਤੱਕ ਤਕਰੀਬਨ 10 ਗ੍ਰਿਫਤਾਰੀਆਂ ਹੋ ਗਈਆਂ ਨੇ। ਅਤੇ ਇੱਕ ਮੁੰਡਾ ਸੀ ਹਰਮਨਪ੍ਰੀਤ ਸਿੰਘ, ਕਹਿੰਦੇ ਮਾਸਟਰ ਮਾਈਂਡ ਉਹ ਸੀ, ਉਹ ਕਹਿੰਦੇ ਕਾਫੀ ਕਰਪਟ ਬੰਦਾ ਅਤੇ ਉਹਨੇ ਪਿੰਡ 'ਚ ਵੀ ਕਹਿੰਦੇ ਤਕਰੀਬਨ 3 ਕਰੋੜ ਦੇ ਆਸ ਪਾਸ ਕੋਈ ਠੱਗੀ ਕੀਤੀ ਹੋਈ ਆ, ਸੁਸਾਇਟੀ ਦਾ ਮੈਂਬਰ ਬਣਿਆ ਸੀ, ਲੋਕਾਂ ਦੇ ਪੈਸੇ ਪੂਸੇ ਖਾ ਗਿਆ ਸੀ। ਉਦੋਂ ਬਾਅਦ ਕਿ ਹੁਣ ਉਹ ਜੇਲ੍ਹ 'ਚ ਸੀ ਅਤੇ ਜੇਲ੍ਹ 'ਚੋਂ ਬਾਹਰ ਆਏ ਅਤੇ ਲੋਕਾਂ ਪੈਣ ਲੱਗਿਆ ਦਬਾਅ 'ਤੇ ਕਿ ਭਾਈ ਤੁਹਾਡੇ ਪੈਸੇ ਮੋੜ, ਤਾਂ ਉਹਨੇ ਸੋਚਿਆ ਚਲੋ ਜੀ ਆ ਸ਼ਰਾਬ ਕੱਢਿਆ ਕਰਾਂਗੇ ਆਪਾਂ ਅਤੇ ਛੇਤੀ ਲੋਕਾਂ ਦੇ ਪੈਸੇ ਮੋੜ ਦਾਂਗੇ। ਜਿਹੜਾ ਹੁਣ ਐਂਗਲ ਸਾਹਮਣੇ ਆ ਰਿਹਾ ਜਾਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਹਦੇ ਵੱਲੋਂ ਵੀ ਸਭ ਕੁਛ ਇਹ ਤਿਆਰ ਕੀਤਾ ਗਿਆ ਸੀ, ਪਰ ਇੱਕ ਲੜਕਾ ਇਹਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ, ਉਹਦੀ ਧਰਮ ਪਤਨੀ ਬੋਲ ਰਹੀ ਆ ਕੇ ਸਾਰੀ ਉਮਰ ਬਹੁਤ ਥੋੜ੍ਹੀ ਉਹਨਾਂ ਦੀ, ਅਤੇ ਮੈਨੂੰ ਵੇਖ ਕੇ ਬਹੁਤ ਅਫਸੋਸ ਹੋ ਰਿਹਾ ਉਹਨਾਂ ਨੂੰ। ਉਹ ਕਹਿ ਰਹੀ ਹੈ ਕਿ ਨਾਲੇ ਪੁਲਿਸ ਵਾਲੇ ਕਹਿ ਵੀ ਰਹੇ ਆ ਆਫ ਦੀ ਰੈਕਡ ਕਿ ਵੀ ਸਾਨੂੰ ਪਤਾ ਤੇਰੇ ਘਰ ਵਾਲਾ ਬੇਦੋਸ਼ਾ
ਨੂੰ ਕਿਹਾ ਹੈਗਾ, ਉਹਨਾਂ ਦੇ ਹੋਰ ਵੀ ਕਈ ਬੰਦਿਆਂ ਨੂੰ ਕਿਹਾ ਹੈਗਾ।
ਹਾਂ, ਪਰ ਇਹ ਅਕਸਰ ਹੁੰਦਾ ਤਾਂ ਕੋਈ ਵੱਡਾ ਕਾਂਡ ਹੋ ਜਾਏ ਨਾ ਤਾਂ ਇਸ ਤਰ੍ਹਾਂ ਸੁਣਦੇ ਆਏ ਹਾਂ ਕਿ ਪੁਲਿਸ ਵਾਲੇ ਪਹਿਲਾਂ ਤਾਂ ਕਿਸੇ ਨੂੰ ਵੀ ਚਲੋ ਤੂੰ ਬਣ ਜਾ ਯਾਰ ਤੇਰਾ ਸੈਟਲਮੈਂਟ ਕਰ ਲਾਂਗੇ, ਅਤੇ ਬਾਅਦ 'ਚ ਉਹ 'ਚ ਚਾਰਜਸ਼ੀਟ ਨਹੀਂ ਦਾਖਲ ਹੁੰਦੀ ਜਾਂ ਉਹਦਾ ਨਾਂ ਕੱਢ ਦਿੰਦੇ ਆ ਬਾਅਦ 'ਚ। ਹੁਣ ਇੱਥੇ ਸਵਾਲ ਇੱਕ ਹੋਰ ਵੀ ਆ, ਕੈਪਟਨ ਸਾਹਿਬ ਦੇ ਵੇਲੇ ਤਕਰੀਬਨ 100 ਤੋਂ ਵੱਧ ਮੌਤਾਂ ਹੋਈਆਂ ਸੀ ਤਰਨ ਤਾਰਨ ਅੰਮ੍ਰਿਤਸਰ ਏਰੀਏ ਦੇ ਵਿੱਚ, ਠੀਕ ਹੈ ਜੀ। ਉਸ ਪੂਰੇ ਮਾਮਲੇ 'ਚ ਮਾਨ ਸਾਹਿਬ ਨੇ ਕਿਹਾ ਸੀ ਕਿ FIR ਦਰਜ ਹੋਵੇ, ਉਹ ਆਪਣੀ ਸਾਰੀ ਵੀਡੀਓ ਬਹੁਤ ਵਾਇਰਲ ਵੀ ਹੋਈ ਆ। ਹੁਣ ਮਾਨ ਸਾਹਿਬ ਤੁਹਾਡੀ ਸਰਕਾਰ ਆ, ਤੁਸੀਂ ਉਹ ਰਿਪੋਰਟ ਖਿਲਾਓ ਪੁਰਾਣੀ, ਦੇਖੋ ਉਦੋਂ ਕੀ ਕੁਛ ਹੋਇਆ। ਜੇਕਰ ਕਾਰਵਾਈ ਨਹੀਂ ਹੋਈ ਹੁਣ ਤੁਸੀਂ ਸੱਤਾ ਦੇ ਵਿੱਚ ਹੋ ਅਤੇ ਭਾਈ ਕਾਰਵਾਈ ਕਰਾਓ ਫਿਰ, ਤਾਂ ਜੇ ਵਾਕਈ ਤੁਸੀਂ ਲੋਕਾਂ ਨੂੰ ਇਨਸਾਫ ਦੇਣਾ ਤਾਂ ਇਹ ਹੋ ਸਕਦਾ, ਪਰ ਇਹ ਹੁਣ ਕਰਨਗੇ ਭਾਈ ਜਾਂ ਨਹੀਂ ਕਰਦੇ ਉਹ ਇੱਕ ਵੱਖਰੀ ਗੱਲ ਆ। ਕਿਉਂਕਿ ਮਾਨ ਸਾਹਿਬ ਕਹਿੰਦੇ ਨਾ ਮੇਰੇ ਕੋਲ ਸਾਰਿਆਂ ਦੀਆਂ ਫਾਈਲਾਂ ਪਈਆਂ।
ਇਹਦੇ 'ਚ ਇੱਕ ਪ੍ਰਮੀਤ ਹੋਰ ਵੀ ਗੱਲ ਆ, ਉਹ ਤਾਂ ਚਲੋ ਭੁੱਲ ਗਏ, ਉਹ ਤਾਂ 2020 ਦੀ ਗੱਲ ਆ, ਪੁਰਾਣੀ ਗੱਲ ਆ, ਨਵੀਆਂ ਕਿੰਨੀਆਂ ਗੱਲਾਂ ਸੀਗੀਆਂ, ਕਿੰਨਾ ਕੁਛ ਸਭ ਕੁਛ ਭੁੱਲ ਚੁੱਕੇ ਸਭ ਕੁਛ।
ਚਲੋ ਦੇਖਦੇ ਹਾਂ ਬਈ ਕੀ ਬਣਦਾ, ਪਰ ਆਮ ਆਦਮੀ ਪਾਰਟੀ ਨੂੰ ਲੋਕ ਸਵਾਲ ਕਰਨਗੇ ਜੇਕਰ ਇਸੇ ਤਰ੍ਹਾਂ ਚੱਲਦੇ ਰਹੇ, ਤੇ ਸਮਾਂ ਵਿਚਾਰ ਲਓ ਭਾਈ ਆਪਦਾ।
ਇੱਕ ਹੋਰ ਤੈਨੂੰ ਦੱਸ ਦੇਣਾ ਗੱਲ, ਸੁਖਪਾਲ ਖਹਿਰਾ ਦਾ ਲਗਭਗ ਮੈਨੂੰ ਲੱਗਦਾ ਹੋ ਗਿਆ ਫਾਈਨਲ।
ਹਾਂ, ਆਪਾਂ ਉੱਥੇ ਹੋਣੇ
ਆ ਲੱਗਦਾ, ਆਪਾਂ ਉਵੇਂ ਹੌਲੀ ਹੌਲੀ ਗੱਲ ਨੇ ਸੰਗਰੂਰ ਦੀ ਗੱਲ। ਅਤੇ ਦੇਖੋ ਫਾਇਦਾ ਕਿਸੇ ਨੂੰ ਹੋਣਾ ਨਹੀਂ ਹੋਣਾ, ਬਹੁਤ ਇਹ ਵੀ ਕਹਿ ਰਿਹਾ ਵੀ ਸੁਖਪਾਲ ਖਹਿਰਾ ਆਜੂ ਉਮੀ ਤੇ ਹੇਰ ਨੂੰ ਫਾਇਦਾ ਹੋਜੂ, ਇੱਦਾਂ ਹੋਜੂ, ਸਿਮਰਨਜੀਤ ਮਾਨ ਨੇ DSP ਸਿੱਖੋ ਨੇ ਕਹਿਤਾ ਵੋਟ ਟੁੱਟ ਜੂਏ, ਇਹ ਨਹੀਂ ਪਤਾ, ਪਰ ਇਹ ਉਲਟਬਾਜ਼ੀ ਪੈ ਸਕਦੀ ਇੱਥੇ। ਇਹ ਦਾਰੂ ਵਾਲਾ ਸਾਰਾ ਸਿਸਟਮ ਇਹਨਾਂ ਦੀਆਂ ਜੜਾਂ 'ਚ ਬੈਠ ਸਕਦਾ।
ਬਿਲਕੁਲ,
ਦਿੜਬਾ ਮੰਡੀ, ਦਿੜਬਾ ਹਲਕਾ ਲਾ ਲਓ, ਤੁਹਾਡਾ ਇਹ ਲਾ ਲਓ,
ਨਹੀਂ ਮਾਫ਼ ਕਰਨਾ, ਉਸ 'ਤੇ ਆਉਣ ਤੋਂ ਪਹਿਲਾਂ ਆਪਾਂ ਜ਼ਿਕਰ ਕਰ ਲਈਏ ਸ਼ਰਾਬ ਦੀਆਂ ਬੋਤਲਾਂ ਦਾ।
ਹਾਂ, ਕਰ ਲਓ ਵੀ, ਚਲੋ
ਕਿ ਜਿਹੜੇ ਹੋਟਲ 'ਚ ਮਾਨ ਸਾਹਿਬ ਠਹਿਰਦੇ ਆ, ਇਤਫਾਕ ਆ, ਕੁਦਰਤ ਕਰਾਉਂਦੀ ਆ ਜਾਂ ਕੋਈ ਲਿੰਕ ਆ, ਇਹ ਕੋਈ ਸਪਸ਼ਟ ਗੱਲ ਨਹੀਂ ਹਜੇ
ਬਠਿੰਡੇ।
ਹਾਂ, ਬਠਿੰਡੇ, ਕਿਉਂਕਿ ਜਿਹੜੀ ਸ਼ਰਾਬ ਦੇ ਉੱਪਰ ਬੋਤਲ 'ਤੇ ਸਟਿੱਕਰ ਲੱਗਿਆ ਹੋਇਆ ਸੀ ਉਹ ਇੱਕ ਬਹੁਤ ਵੱਡੀ ਕੰਪਨੀ ਆ, ਉਸ ਦਾ ਇੱਕ ਹੋਟਲ ਆ ਬਠਿੰਡੇ ਵਿੱਚ ਜਿੱਥੇ ਮੁੱਖ ਮੰਤਰੀ ਮਾਨ ਸਾਹਿਬ ਠਹਿਰਦੇ ਨੇ, ਤਾਂ ਉਹਦਾ ਸਟਿੱਕਰ ਲੱਗਿਆ ਬੋਤਲਾਂ ਦੇ ਉੱਪਰ। ਉਹ ਹੁਣ ਵਾਕਈ ਜਿਹੜੀ ਸ਼ਰਾਬ ਦੀ ਬੋਤਲ ਸੀ ਉਹ ਕਿਸੇ ਨੇ ਜਾਲੀ ਤਿਆਰ ਕੀਤੀ ਹੋਈ ਸੀ ਜਾਂ ਉਹ ਬੋਤਲ ਵਾਕਈ ਫੈਕਟਰੀ 'ਚੋਂ ਆਈ ਸੀ, ਮਤਲਬ ਇਹ ਵੀ ਸਾਫ਼ ਨਹੀਂ ਨਾ, ਮਤਲਬ ਉੱਤੇ ਸੀਲਾਂ ਵੀ ਲੱਗੀਆਂ ਸਭ ਕੁਛ ਉਵੇਂ ਆ, ਢੱਕਣ ਵੀ ਪੂਰੇ ਉਹ ਸੀਲ ਲੱਗੀ ਹੋਈ ਆ, ਜਿਹੜਾ ਉੱਤੇ ਲੱਗਿਆ ਹੁੰਦਾ ਇੱਕ ਪੇਪਰ ਜਿਹਾ ਸੀਲ ਜੀ ਸਕੈਨ ਕੋਡ ਜਿਹਾ ਉਹ ਵੀ ਲੱਗਿਆ ਹੋਇਆ ਸੀ, ਮਤਲਬ ਜੇ ਵਾਕਈ ਉਹ ਲਿੰਕ ਹੁੰਦਾ, ਇਹ ਵੀ ਨਹੀਂ ਪਤਾ ਨਾ ਹਜੇ ਕਿਹੜੀ ਉਹ ਦੱਸੀ ਜਾ ਰਹੀ ਹੈ ਜ਼ਹਿਰੀਲੀ ਸ਼ਰਾਬ ਉਹ ਵਾਕਈ ਠੇਕੇ ਤੋਂ ਬਾਹਰਲੀ ਸੀ ਜਾਂ ਠੇਕੇ ਤੋਂ ਅੰਦਰਲੀ ਸੀ, ਬਾਈ ਇਹ ਵੀ ਨਹੀਂ ਪਤਾ ਨਾ ਹਜੇ। ਪਰ ਮੈਂ ਖਬਰ ਪੜ੍ਹੀ ਸੀ, ਉਹ ਕਹਿੰਦੇ ਜੀ ਜਿਹੜੀਆਂ ਪੇਟੀਆਂ ਬਰਾਮਦ ਹੋਈਆਂ ਉਹ ਜ਼ਬਤ ਕੀਤੀਆਂ ਗਈਆਂ ਅਤੇ ਸੈਂਪਲ ਭੇਜੇ ਗਏ ਆ, ਹੁਣ ਉਹ 'ਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ।
ਇਹੀ ਦੱਸਿਆ ਜਾ ਰਿਹਾ ਵੀ ਇਥਾਨੋਲ ਦੀ ਮਾਤਰਾ ਬਹੁਤ ਸੀ, ਤੜਫ ਤੜਫ ਲੋਕ ਮਰੇ ਆ, ਅੱਖਾਂ ਦੀ ਰੋਸ਼ਨੀ ਚਲੀ ਗਈ ਦੋ ਬੰਦਿਆਂ
ਦੀ। ਇਹ ਹੁੰਦਾ ਸਭ ਤੋਂ ਪਹਿਲਾਂ ਹੀ ਇਫੈਕਟ ਅੱਖਾਂ 'ਤੇ ਹੀ ਪੈਂਦਾ, ਮੈਥਨੋਲ ਦੀ ਜ਼ਿਆਦਾ ਵਰਤੋਂ ਹੋਈ ਸੀ ਇਸ ਕਰਕੇ ਸਭ ਕੁਝ ਹੋਇਆ। ਪਰ ਉਹ ਵੀ ਐਂਗਲ ਜੁੜ ਰਹੇ ਆ ਕਿ ਵਾਕਈ ਉਹ ਸ਼ਰਾਬ ਠੇਕੇ ਵਾਲੀ ਸੀ ਜਾਂ ਠੇਕੇ ਤੋਂ ਬਾਹਰਲੀ ਸੀ, ਇਹ ਵੀ ਜਾਂਚ ਦਾ ਵਿਸ਼ਾ ਨਾ।
ਹੁਣ ਆਪਾਂ ਉਹ ਗੱਲ ਕਰ ਲਈਏ ਵੀ ਦਿੜਬਾ ਮੰਡੀ ਦੀ ਗੱਲ ਕਰ ਲਈਏ, ਦਿੜਬਾ ਹਲਕਾ ਤੁਹਾਡਾ, ਫਿਰ ਸੁਨਾਮ ਹਲਕਾ, ਮੁੱਟੀ ਜੀ ਗੱਲ ਹੀ ਕਰਾਂਗੇ ਆਪਾਂ, ਬਰਨਾਲਾ
ਧੂਰੀ ਸੰਗਰੂਰ
ਧੂਰੀ ਵੀ ਛੱਡ ਦੇ ਧੂਰੀ ਦੇ ਹੋਰ ਆ ਥੋੜਾ ਜਿਹਾ ਸਮੀਕਰਨ ਤੇ ਇੱਥੇ ਆ ਜਾ ਤੂੰ ਭਦੌੜ ਚਾਰਾਂ ਹਲਕਿਆਂ 'ਚ ਆਮ ਆਦਮੀ ਪਾਰਟੀ ਪਿੱਛੇ ਆ ਹੁਣ ਧੂਰੀ ਦੇ ਲੋਕਾਂ 'ਚ ਰੋਸ ਇਹ ਆ ਵੀ ਮੁੱਖ ਮੰਤਰੀ ਸਾਹਿਬ ਸਾਡੇ ਹਲਕੇ 'ਚ ਜਿੱਤੇ ਉੱਥੇ ਗੇੜਾ ਨਹੀਂ ਮਾਰਦੇ ਉੱਥੇ ਕੁਛ ਹੋਰ ਚੱਲ ਰਿਹਾ ਹੈਗਾ ਬਹੁਤ ਵੱਡੇ ਪੱਧਰ ਦਾ
ਜੀ
ਅਤੇ ਵਿਰੋਧੀ ਆ ਅਤੇ ਇਹ ਕੁਛ ਵੀ ਹੋ ਸਕਦਾ ਹੈਗਾ ਵਾਰੀ ਪਲਟ ਸਕਦੀ ਆ ਫਿਰ
ਅਤੇ ਜੇ ਸੁਖਪਾਲ ਸਿੰਘ ਖਹਿਰਾ ਆਉਂਦੇ ਨੇ ਕਿਉਂਕਿ ਹੁਣ ਤੱਕ ਦੀ ਚਰਚਾ ਇਹ ਆ ਕਿ ਖਹਿਰਾ ਸਾਹਿਬ ਪਹਿਲਾਂ ਕਰ ਰਹੇ ਸੀ ਗੁਰੇਜ਼ ਕਿਉਂਕਿ ਮਾਨ ਸਾਹਿਬ ਇੱਥੋਂ ਲੜ ਰਹੇ ਸੀ ਪਰ ਹੁਣ ਦੀਆਂ ਖਬਰਾਂ ਆ ਰਹੀਆਂ ਕਿ ਖਹਿਰਾ ਸਾਹਿਬ ਹੋ ਗਏ ਤਿਆਰ ਭਾਈ ਜੇ ਖਹਿਰਾ ਸਾਹਿਬ ਸੰਗਰੂਰ ਆਉਂਦੇ ਆ ਕਿਉਂਕਿ ਜਿਹੜੀ ਸੁਖਪਾਲ ਸਿੰਘ ਖਹਿਰਾ ਦੀ ਇਮੇਜ ਆ ਨਾ ਉਹ ਭਲਾ ਕਾਂਗਰਸੀ ਆ ਪਰ ਉਹਨਾਂ ਨੂੰ ਪੂਰੇ ਪੰਜਾਬ 'ਚ ਲੋਕ ਇਸ ਗੱਲੋਂ ਪਿਆਰ ਕਰਦੇ ਆ ਕਿ ਉਹ ਹਰੇਕ ਪੀੜਤ ਦੀ ਗੱਲ ਕਰਦੇ ਆ ਜਾਂ ਉਹ ਹਰ ਪੱਖ ਤੋਂ ਗੱਲ ਕਰਦੇ ਆ ਭਲਾ ਉਹਦੇ ਨਾਲ ਕਾਂਗਰਸੀ ਸਹਿਮਤੀ ਹੋਣ ਜਾਂ ਕਾਂਗਰਸ ਸਹਿਮਤੀ ਨਾ ਹੋਵੇ ਭਲਾ ਉਹ ਕਾਂਗਰਸ ਦੀ ਵਿਚਾਰਧਾਰਾ ਦੇ ਉਲਟ ਹੋਵੇ ਉਹਨਾਂ ਨੇ ਆਪਣਾ ਇੱਕ ਦਾਇਰਾ ਬਣਾ ਕੇ ਰੱਖਿਆ ਹੋਇਆ ਅਤੇ ਆਪਣੇ ਉਸ ਦਾਇਰੇ 'ਚ ਹਮੇਸ਼ਾ ਕੰਮ ਕਰਦੇ ਰਹਿੰਦੇ ਨੇ ਅਤੇ ਉਸ ਚੀਜ਼ ਦਾ ਕਹਿੰਦੇ ਬੈਨੀਫਿਟ ਉਹਨਾਂ ਨੂੰ ਮਿਲ ਸਕਦਾ ਸੰਗਰੂਰ ਦੇ ਵਿੱਚ ਪਰ ਕਨਫਰਮ ਉਦੋਂ ਹੋਵੇਗਾ ਭਾਈ ਜਦੋਂ ਲਿਸਟ ਆਵੇਗੀ ਪਰ ਅੱਜ ਦੀ ਘੜੀ ਕਹਿੰਦੇ ਸੁਖਪਾਲ ਸਿੰਘ ਖਹਿਰਾ ਸਭ ਤੋਂ ਸਟਰੋਂਗ ਕੈਂਡੀਡੇਟ ਨੇ ਸੰਗਰੂਰ ਤੋਂ ਜੇ ਉਹ ਸੰਗਰੂਰ ਤੋਂ ਆ ਗਏ ਤਾਂ ਮੁਕਾਬਲਾ ਰੋਚਕ ਹੋਣਾ
ਮੁਕਾਬਲਾ ਰੋਚਕ ਹੀ ਮੁਕਾਬਲਾ
ਦੂਸਰੇ ਪਾਸੇ ਗੱਲ ਇਹ ਵੀ ਰਤਨ ਜੀ
ਸਿੰਘ ਫਸ ਜਾਣੇ ਆ
ਆਮ ਆਦਮੀ ਪਾਰਟੀ ਦੀ ਜਿਹੜੀ ਸੰਗਰੂਰ ਆ ਨਾ ਜੀ ਉਹ ਰਾਜਧਾਨੀ ਆ ਇਹਨਾਂ ਦੀ ਆਪਣੀ ਮੰਤਰੀ ਸਾਹਿਬਾਂ ਨੇ ਕਿਹਾ ਹੋਇਆ ਜੇ ਸੁਖਪਾਲ ਸਿੰਘ ਖਹਿਰਾ ਜਿੱਤਦੇ ਆ ਮੰਨ ਲਓ ਅਤੇ ਉਸ ਤੋਂ ਬਾਅਦ ਸੰਗਰੂਰ ਹਲਕੇ ਦੇ ਵਿੱਚ ਜਾਂ ਆਮ ਆਦਮੀ ਪਾਰਟੀ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਡਿਫੈਂਡ ਕਰੋਗੇ ਹੋਰ ਭਲਾ ਤੁਸੀਂ 12 ਦੀਆਂ 12 ਸੀਟਾਂ ਜਿੱਤ ਜਾਓ ਜੇ ਤੁਸੀਂ 13ਵੀਆਂ ਹਾਰ ਗਏ ਨਾ ਸੰਗਰੂਰ ਵਾਲੀ ਤਾਂ ਤੁਹਾਡੇ ਉੱਪਰ ਸਵਾਲ ਖੜੇ ਹੋਣਗੇ ਕਿ ਮਾਨ ਸਾਹਿਬ
ਉਹ ਵੀ ਜੇ ਸੁਖਪਾਲ ਖਹਿਰਾ ਜਿੱਤ ਗਏ
ਹਾਂ ਕਿ ਜਿਹਦੀ ਇਹ ਪੂਰੀ ਲੜਾਈ ਆ ਸਿਰੇ ਵਾਲੀ
ਹਾਂ ਪੂਰੀ
ਪੂਰਾ ਫੁੱਲ ਸਰੀਕਾ ਬਾਜਾ ਜਿਹਨੂੰ ਆਪਾਂ ਪਿੰਡਾਂ 'ਚ ਕਹਿ ਦਿੰਦੇ ਹਾਂ ਕਿ ਇੱਟ ਕੁੱਤੇ ਪੂਰੀ ਲੜਾਈ ਆ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਨਾ ਉਹ ਸੁਖਪਾਲ ਸਿੰਘ ਖਹਿਰਾ ਵੇਖ ਕੇ ਜਮਾਂ ਲਾਲ ਪੀਲੇ ਹੋ ਜਾਂਦੇ ਆ ਅਤੇ ਉੱਧਰੋਂ ਵੀ ਐਂ ਹੋ ਜਾਂਦੇ ਆ
ਹਾਂਜੀ
ਅਤੇ ਜੇ ਉਹ ਜਿੱਤਦੇ ਆ ਤਾਂ ਫਿਰ ਰਾਜਨੀਤੀ ਬਹੁਤ ਬਦਲਣ ਵਾਲੀ ਆ
ਦੋ ਦਿੱਲੀ 'ਚ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ
ਹੋ ਗਿਆ ਸ਼ੁਰੂ ਜੀ
ਹਾਂਜੀ ਹਾਂਜੀ ਬੈਠੇ ਜੀ ਅੱਜ ਜਿਹੜਾ ਛੋਟਾ ਧਰਨਾ ਸੀ ਉਹ ਵੱਡੇ ਧਰਨੇ 'ਚ ਬਦਲ ਗਿਆ
ਚਲੋ ਚੰਗੀ ਗੱਲ ਆ ਜੀ ਇਸ ਵਾਰ
ਦਿੱਲੀ ਟ੍ਰੈਫਿਕ ਪੁਲਿਸ ਨੇ ਐਡਵਾਈਜ਼ਰੀ ਕੀਤੀ ਦਾਰੀ ਹੈ
ਇਜਾਜ਼ਤ ਤਾਂ ਸ਼ਾਇਦ ਇਹਨੂੰ ਨਹੀਂ ਮਿਲੀ ਸੀ ਪ੍ਰਦਰਸ਼ਨ ਕਰਨ ਦੀ
ਇਜਾਜ਼ਤ ਕਿੱਥੇ ਮਿਲਦੀ ਹੈ ਐਡੀ
ਤੇ ਜੇ ਸੰਗਰੂਰ 'ਚ ਵਾਕਈ ਉਲਟ ਫੇਰ ਹੁੰਦਾ ਕਿਉਂਕਿ ਪਹਿਲਾਂ ਤੁਸੀਂ ਬਾਏ ਇਲੈਕਸ਼ਨ ਹਾਰ ਗਏ
ਜੀ
ਅਤੇ ਜੇ ਤੁਸੀਂ ਹੁਣ ਆਹ ਇਲੈਕਸ਼ਨ ਹਾਰ ਗਏ ਤਾਂ ਫਿਰ ਔਖਾ ਹੋ ਜਾਣਾ ਮਾਨ ਸਾਹਿਬ ਲੋਕਾਂ ਨੂੰ ਸਵਾਲਾਂ ਦੇ ਜਵਾਬ ਦੇਣੇ ਬਠਿੰਡਾ ਅਤੇ ਸੰਗਰੂਰ ਦੋ ਐਸੇ ਹਲਕੇ ਆ ਜਿਹਤੇ ਸਾਰਿਆਂ ਦੀ ਫੁੱਲ ਨਜ਼ਰ ਆ ਕਿਉਂਕਿ ਸੰਗਰੂਰ ਨੇ ਤੈਅ ਕਰਨਾ ਆਮ ਆਦਮੀ ਪਾਰਟੀ ਦਾ ਭਵਿੱਖ ਪੰਜਾਬ 'ਚ ਉਸ ਤਰੀਕੇ ਨਾਲ ਜਾਂ ਮਾਨ ਸਾਹਿਬ ਨੂੰ ਦਾ ਰਿਪੋਰਟ ਕਾਰਡ ਲੋਕਾਂ ਨੇ ਟਿਕ ਕਰਨਾ ਜਾਂ ਕਲਿੱਕ ਕਰਨਾ ਅਤੇ ਬਠਿੰਡੇ ਤੋਂ ਅਕਾਲੀ ਦਲ
ਤੈਨੂੰ ਦੱਸ ਦੇਣਾ ਆਮ ਆਦਮੀ ਪਾਰਟੀ ਜਾਂ ਕਿਸੇ ਵੀ ਪਾਰਟੀ ਦੀ ਤੈਨੂੰ ਇੱਕ ਸਿੰਪਲ ਗੱਲ ਦੱਸਾਂ ਇਹ ਪੰਜਾਬ 'ਚ ਇਹ ਲੋਕ ਸਭਾ ਇਲੈਕਸ਼ਨ ਨਹੀਂ ਹੈ ਵਿਧਾਨ ਸਭਾ ਇਲੈਕਸ਼ਨ ਹੀ ਹੈ 117 ਦੇ 17 ਵਿਧਾਨ ਸਭਾ ਹਲਕਿਆਂ 'ਚ ਹੀ ਪਤਾ ਲੱਗਣਾ ਕੌਣ ਅੱਗੇ ਕੌਣ ਪਿੱਛੇ ਆ ਤੇਰੇ ਸਾਹਮਣੇ ਆ ਗੱਲ
ਇਹ ਹਾਂ ਮਤਲਬ
ਲੋਕਾਂ ਨੇ MLA ਕਰਕੇ ਵੋਟ ਦਾ ਜਿਹੜਾ ਬਣ ਰਿਹਾ ਨਾ ਜਿੰਨਾ ਤੂੰ ਪਿੰਡਾਂ 'ਚ ਨਿਕਲ ਜਾ ਜਿਹੜਾ ਬਣ ਰਿਹਾ ਸਿਸਟਮ ਬਣਨਾ ਵੀ ਵੈਸੇ ਐਂ ਚੱਲਦਾ MLA ਦੇ ਨਾਂ 'ਤੇ ਬਣ ਰਿਹਾ ਹੈਗਾ ਵੀ MLA ਚੰਗਾ MLA ਮਾੜਾ ਕੰਮ ਕਰਿਆ ਨਹੀਂ ਕਰਿਆ ਉਹ ਇਸ 'ਤੇ ਹੀ ਵੋਟ ਪੈ ਰਹੀ ਆ ਆਹ ਦੇਖ ਲਾ ਤੂੰ ਇੱਥੇ ਫਰੀਦਕੋਟ ਦੇਖ ਲਈ ਕਰਮਜੀਤ ਅਨਮੋਲ ਵਾਲਾ ਫੈਕਟਰ ਉਵੇਂ ਨਹੀਂ ਚੱਲੂਗਾ ਵੱਡੇ ਚਿਹਰੇ ਵਾਲਾ ਉਹ ਨਹੀਂ ਫੈਕਟਰ ਉਹ ਉੱਥੇ ਹੀ ਚੱਲ ਰਿਹਾ ਹੈਗਾ MLA ਨੂੰ ਲੈ ਕੇ ਵੀ ਸਾਡਾ MLA ਆਏ ਆ ਜੀ ਇੱਥੋਂ ਆਏ ਉਵੇਂ ਹੀ ਚੱਲ ਰਿਹਾ ਲੋਕਾਂ ਦਾ
ਵਧੀਆ ਪਰ ਜਿਹੜਾ ਐਤਕੀ ਪੰਜਾਬ ਦਾ ਚੋਣਾਂ ਦਾ ਮਾਹੌਲ ਨਾ ਉਹ ਪੂਰੇ ਦੇਸ਼ ਨਾਲ ਅਲੱਗ ਆ ਕਿਉਂਕਿ ਇਸ ਵਾਰ ਇਸ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਲਈ ਆਪਣੇ ਆਪ ਨੂੰ ਸਾਬਤ ਕਰਨਾ ਕਿ ਅਸੀਂ ਪਰਫੈਕਟ ਆ ਪੰਜਾਬ ਦੇ ਲਈ ਦੋ ਢਾਈ ਸਾਲਾਂ ਬਾਅਦ ਮੰਨ ਲਓ ਅਤੇ ਦੂਸਰੇ ਪਾਸੇ ਕਾਂਗਰਸ ਦੇ ਵੱਲੋਂ ਕਿ ਅਸੀਂ ਦੂਸਰੇ ਨੰਬਰ 'ਤੇ ਵਿਰੋਧੀ ਧਿਰ ਬਣ ਕੇ ਰਹਿਣਾ ਹੀ ਰਹਿਣਾ ਭਾਈ ਜੇ ਅੱਗੇ ਹੁੰਦੇ ਤਾਂ ਉਹਨੇ ਖੁਸ਼ਕਿਸਮਤੀ ਇਹਨਾਂ ਦੀ ਅਤੇ ਉਸ ਤੋਂ ਬਾਅਦ ਅਕਾਲੀ ਦਲ ਦੇ ਲਈ ਉਹਨਾਂ ਦੇ ਘਰੋਂ ਮਰੋ ਹੋਇਆ ਪਿਆ ਅਤੇ ਭਾਰਤੀ ਜਨਤਾ ਪਾਰਟੀ ਉਹਨੇ ਆਪਣਾ ਵੋਟ ਪਰਸੈਂਟੇਜ ਹੀ ਲੈਣਾ ਉਹਨਾਂ ਦਾ ਟਾਰਗੇਟ ਹੀ ਸਿਰਫ ਉਹਨਾਂ ਅਤੇ ਹੁਣ ਬਠਿੰਡਾ ਲਗਭਗ ਤੈ ਹੋ ਚੁੱਕਿਆ ਕਿ ਭਾਈ
ਬਠਿੰਡਾ ਤੈ ਆ ਕਹੀ ਦਿੱਤਾ ਸ਼ਾਇਦ ਕੱਲ ਸਿਕੰਦਰ ਸਿੰਘ ਮਲੂਕਾ ਨੇ ਤਾਂ ਬਿਆਨ ਚ ਵੀ ਜਿਹੜੇ ਸਾਡੇ ਹਲਕੇ ਦੇ ਉਮੀਦਵਾਰ ਆ ਸਾਡੇ ਮੌੜ ਹਲਕੇ ਚ ਆ ਰਹੇ ਆ ਜਿਹੜੇ ਲੋਕ ਸਭਾ ਦੇ ਉਹਨੂੰ ਕਹੀ ਦਿੱਤਾ ਵਾ ਫਾਈਨਲੀ ਯਾਰ।
ਹਾਂ ਉਹ ਤਾਂ ਫਾਈਨਲ ਹੋ ਗਿਆ। ਦੂਸਰੇ ਪਾਸੇ ਅਮਰਤਾ ਵੜਿੰਗ ਦੀ ਚਰਚਾ ਪੂਰੀ ਹੈਗੀ ਆ
ਤੇ ਉਦੋਂ ਪਹਿਲਾਂ ਆਪਾਂ ਅਲਾਇੰਸ ਦੀ ਗੱਲ ਕਰ ਲਈਏ।
ਨਹੀਂ ਉਸ ਤੇ ਅਲਾਇੰਸ ਤੇ ਪਾਉਣੇ ਆ, ਪਰ ਥੋੜੀ ਜਿਹੀ ਚਰਚਾ ਚੱਲੀ ਆ ਬਲਕੌਰ ਸਿੰਘ ਹੋਰਾਂ ਦੀ ਵੀ। ਗੱਲ ਹਾਈਕਮਾਂਡ ਦੇ ਕੰਨਾਂ ਤੱਕ ਪਹੁੰਚੀ ਆ ਤੇ ਹਾਈਕਮਾਂਡ ਵੀ ਕਹਿੰਦੇ ਥੋੜ੍ਹਾ ਜਿਹਾ ਚਰਚਾ ਕਰ ਰਹੀ ਹੈ ਇਸ ਨਾਮ ਦੇ ਉੱਪਰ ਕਿ ਜੇ ਇੱਧਰੋਂ ਯੈਸ ਹੁੰਦੀ ਆ ਕੀ ਫਿਰ ਉਹ ਕਾਂਗਰਸ ਵੱਲੋਂ ਚੋਣ ਲੜਨਗੇ।
ਪਰ ਮੈਨੂੰ ਲੱਗਦਾ ਵੀ ਉਹਨਾਂ ਨੂੰ ਨਹੀਂ ਲੜਨਾ ਚਾਹੀਦਾ, ਜੋ ਮੈਨੂੰ ਲੱਗਦਾ ਹੈਗਾ। ਮੈਨੂੰ ਇਹ ਵੀ ਲੱਗਦਾ ਵੀ ਸ਼ਾਇਦ ਨਹੀਂ ਲੜਨਗੇ, ਬਾਕੀ ਦੇਖੋ ਦੋਨੇ ਗੱਲਾਂ ਇਹੀ ਉਹਨਾਂ ਵੱਲੋਂ ਵੀ ਸ਼ਾਇਦ ਨਹੀਂ ਹੋਊਗੀ ਤੇ ਵੈਸੇ ਮੈਨੂੰ ਇਹ ਵੀ ਲੱਗਦਾ ਵੀ ਸ਼ਾਇਦ ਉਹਨਾਂ ਨੂੰ ਲੜਨਾ ਵੀ ਨਹੀਂ ਚਾਹੀਦਾ, ਗਲਤ ਸਟੈਪ ਹੋਊਗਾ ਉਹਨਾਂ ਦਾ ਜੋ ਜਿੱਥੋਂ ਤੱਕ ਮੈਨੂੰ ਲੱਗ ਰਿਹਾ ਹੈਗਾ।
ਠੀਕ, ਹੁਣ ਆਪਾਂ ਚੱਲੇ ਮਾੜਾ ਪਟਿਆਲੇ, ਇਹ ਨਵੇੜਲੇ ਫਿਰ ਆਪਾਂ ਗੱਠਜੋੜ 'ਤੇ ਆਵਾਂਗੇ।
ਹਾਂਜੀ,
ਪਟਿਆਲੇ ਆਪਾਂ ਬਹੁਤ ਟਾਈਮ ਪਹਿਲਾਂ ਇਹ ਅਨਾਊਂਸਮੈਂਟ ਕਰਤੀ ਸੀ ਜਾਂ ਦੱਸਤਾ ਸੀ ਕਿ ਜੀ ਡਾਕਟਰ ਧਰਮਵੀਰ ਸਿੰਘ ਗਾਂਧੀ ਨਾਮ ਦੇ ਉੱਪਰ ਚਰਚਾ ਹੋ ਰਹੀ ਆ ਤੇ ਹੁਣ ਉਸ ਚੀਜ਼ 'ਤੇ ਮੋਹਰ ਲੱਗਦੀ ਨਜ਼ਰ ਆ ਰਹੀ ਆ।
ਹਾਂ, ਪਹਿਲਾਂ ਉਹਨਾਂ ਨੇ ਮਨਾ ਕਰਤਾ ਸੀ ਹੈਲਥ ਇਸ਼ੂਜ਼ ਕਰਕੇ, ਪਰ ਕਈ ਬੰਦੇ ਆਏ ਉਹਨਾਂ ਨੂੰ ਮਨਾਉਣ ਨੂੰ।
ਹਾਂ, ਕਹਿੰਦੇ ਦਬਾਅ ਜ਼ਿਆਦਾ ਪੈ ਗਿਆ ਜੀ
ਤੇ ਸਹੀ ਕੈਂਡੀਡੇਟ ਹੋਣਗੇ ਉਹ।
ਹਾਂ, ਚਲੋ ਤੁਸੀਂ ਉਹਨਾਂ ਦੇ ਇਤਿਹਾਸ ਦੇਖੋ,
ਨੰਬਰ 1 ਕੈਂਡੀਡੇਟ ਹੋਣਗੇ ਉਹ ਪਟਿਆਲੇ ਦੇ, ਮਤਲਬ ਸਾਰੀਆਂ ਪਾਰਟੀਆਂ ਦੇ ਪੂਰੇ ਟੌਪ ਤੇ।
ਨਹੀਂ, ਲੋਕ ਉਹਨੂੰ ਪਸੰਦ ਵੀ ਕਰਦੇ, ਲੋਕ ਪਿਆਰ ਵੀ ਕਰਦੇ ਨੇ।
ਜਿਹੜੇ ਦੂਜੇ ਨੰਬਰ ਦੀ ਫਾਈਟ ਹੀ ਉਹਨਾਂ ਨਾਲ ਹੋਊਗੀ। ਤੁਹਾਨੂੰ ਇਹ ਦੱਸ ਦੇਣਾ
ਤੇ ਉਸ ਤੋਂ ਬਾਅਦ ਪ੍ਰਨੀਤ ਕੌਰ ਦੇ ਲਈ ਟੱਕਰ ਆ ਕਿ ਕਿਤੇ ਦੂਸਰੀ ਵਾਰ ਨਾ ਹਰਾ ਜਾਣ ਕਿਤੇ।
ਤੈਨੂੰ ਇੱਕ ਗੱਲ ਦੱਸਦਾ, ਜੇ ਡਾਕਟਰ ਧਰਮਵੀਰ ਗਾਂਧੀ ਪਟਿਆਲੇ ਆਉਂਦੇ ਨੇ, ਐਲਾਨ ਕਰਦੇ ਨੇ ਆਮ ਆਦਮੀ ਪਾਰਟੀ ਦਾ ਜੋ ਅੱਜ ਦਾ ਸਮਕਰਨਾ, ਜੇ ਬਠਿੰਡੇ ਵੜਿੰਗ ਪਰਿਵਾਰ ਚੋਂ ਕੋਈ ਉੱਠਦਾ ਗਾ ਤੇ ਇੱਧਰ ਪ੍ਰਨੀਤ ਕੌਰ ਵਰਸਿਸ ਧਰਮਵੀਰ ਗਾਂਧੀ ਹੁੰਦਾ ਗਾ ਤੇ ਪਟਿਆਲਾ ਤੇ ਬਠਿੰਡਾ ਆਮ ਆਦਮੀ ਪਾਰਟੀ ਮੇਰੇ ਵੀਰੇ ਤੀਜੇ ਨੰਬਰ ਤੇ ਰਹੂਗੀ। ਤੁਹਾਡੇ ਸਾਹਮਣੇ ਆ ਇਹ, ਜੇ ਐਂ ਹੁੰਦਾ ਡਾਕਟਰ ਧਰਮਵੀਰ ਗਾਂਧੀ ਵਰਸਿਸ ਪ੍ਰਨੀਤ ਕੌਰ ਤੇ ਇੱਧਰ ਹਰਸਿਮਰਤ ਕੌਰ ਵਰਸਿਸ ਵੜਿੰਗ ਫੈਮਿਲੀ ਤੇ ਆਮ ਆਦਮੀ ਪਾਰਟੀ ਤੀਜੇ ਨੰਬਰ ਤੇ ਰਹੂਗੀ
ਦੋਵੇਂ ਥਾਵਾਂ ਦੇ ਉੱਪਰ।
ਦੋਵੇਂ ਥਾਵਾਂ ਤੇ
ਦਿਲ ਤੋੜਤਾ ਵਰਕਰਾਂ ਦਾ ਯਾਰ।
ਇਹ ਤਾਂ ਤੇਰੇ ਸਾਹਮਣੇ ਆ, ਦੇਖ ਲਈ ਬਹੁਤ ਬੰਦੇ ਸਹਿਮਤ ਹੋਣਗੇ ਤੇ ਜਿਹੜੇ ਬੰਦੇ ਤੇ ਪਟਿਆਲੇ ਤੂੰ ਇਹ ਵੀ ਦੇਖ ਲਾ ਉਹਨੂੰ ਬੀਬੀ ਨੂੰ ਪੂਰੇ ਵੋਟ ਪਾਊਗੀ ਪ੍ਰਨੀਤ ਕੌਰ ਨੂੰ। ਤੈਨੂੰ ਦੱਸਦੀ ਗੱਲ
ਦੋਨੋਂ ਪਾਸਿਓਂ, ਕਾਂਗਰਸ ਵਾਲੇ ਪਾਸਿਓਂ ਤੇ ਭਾਜਪਾ ਵਾਲੇ,
ਉਹ ਤੂੰ ਜਿਵੇਂ ਮਰਜ਼ੀ ਡਾਲਾ, ਤੂੰ ਪਟਾਕੇ ਦੇਖੀ ਫੁੱਲ ਪੈਣਗੇ। ਜੇ ਕਾਂਗਰਸ ਤਾਂ ਚਲੋ ਉਹ ਤਾਂ ਵੋਟ ਉੱਧਰ ਧਰਮਵੀਰ ਗਾਂਧੀ ਨੂੰ ਪੈਣਾ, ਉਹਨਾਂ ਦਾ ਪੂਰਾ ਹੈਗਾ ਹੋਲਡ ਉਹਨਾਂ ਦੇ ਪਰਿਵਾਰ ਦਾ ਯਾਰ, ਉਹਦੇ 'ਚ ਕੋਈ ਉਹ ਨਹੀਂ।
ਠੀਕ ਆ,
ਕੈਪਟਨ ਪਰਿਵਾਰ ਦਾ ਪੂਰਾ ਹੋਲਡ ਆ ਉੱਥੇ।
ਹੁਣ ਆਪਾਂ ਆ ਜਾਈਏ ਮੇਰੇ ਗਵਾਂਢੀਆਂ ਤੇ, ਇਹ ਨਰਾਜ਼ ਨਾ ਹੋ ਜਾਣਾ।
ਆਪਾਂ ਪਹਿਲੀ ਰਿਜ਼ਲਟ ਕੱਢੀ ਜਾਂਦੇ
ਹਾਂ ਤੁਸੀਂ,
ਬਾਕੀ ਜਦੋਂ ਇਹ ਪੌਡਕਾਸਟ ਦਾ ਤੁਹਾਨੂੰ ਹੋਰ ਦੱਸ, ਜਿਵੇਂ ਜਿਵੇਂ ਐਲਾਨ ਹੋ ਗਿਆ ਨਾ ਉਮੀਦਵਾਰਾਂ ਦਾ, ਐਂ ਪਹਿਲੀ ਰਿਜ਼ਲਟ ਕੱਢਦਾ ਕਰਾਂਗੇ ਇਹਦੇ ਨਾਲ।
ਜੇ ਬਾਅਦ ਕਿਤੇ ਲੱਗ ਗਈ ਸਾਡੇ ਸਰਵੇ ਤੇ ਮੋਹਰ,
ਹਾਂ
ਫਸੀ ਰੌਲਾ ਬਾਹਲਾ ਪਾਉਣਾ।
ਪ੍ਰਨੀਤ ਕੌਰ ਨੇ ਜਾਂ ਡਾਕਟਰ ਧਰਮਵੀਰ ਗਾਂਧੀ ਨੇ ਜਾਂ ਇੱਥੇ ਹਰਸਿਮਰਤ ਬਾਦਲ ਨੇ ਜਾਂ ਕਿਸੇ ਨੇ ਵੀ ਕੋਈ ਗਲਤ ਬਿਆਨ ਦਿੱਤਾ, ਖੁੱਡੀਆਂ ਸਾਹਿਬ ਨੇ ਜਾਂ ਡਾਕਟਰ ਉੱਥੇ ਬਲਵੀਰ ਨੇ, ਉਹਨਾਂ ਨੇ ਕੋਈ ਤਕੜੀ ਸਟੇਟਮੈਂਟ ਦਿੱਤੀ ਜਾਂ ਕੋਈ ਗੱਲ ਹੀ ਇਹੋ ਜਿਹੀ ਹੋ ਗਈ ਅੱਪ, ਇਹ ਗੱਲ ਦਾ ਤਾਂ ਦੇਖੋ ਰਾਜਨੀਤੀ ਦਾ ਦੇਖੋ ਕੋਈ ਪਤਾ ਨਹੀਂ
ਲੱਗਦਾ। ਪਰ ਜਿਹੜੀ
ਜਿਹੜੀ ਜਦੋਂ ਅਨਾਊਂਸਮੈਂਟ ਹੋ ਕੇ ਜਦੋਂ ਕੈਂਡੀਡੇਟ ਲਿਸਟਡ ਹੋ ਜਾਂਦੇ ਆ ਤਾਂ ਉਹਦੇ 'ਚ ਐਂ ਲੋਕ ਚਰਚਾ ਕਰਦੇ ਆ, ਹਲਕੇ ਵਾਲੇ ਤਾਂ ਕਰਦੇ ਆ, ਬਾਹਰਲੇ ਵੀ ਕਰਦੇ ਆ, ਨਹੀਂ ਨਹੀਂ ਉੱਥੇ ਯਾਰ ਐਂ ਹੋਊ। ਉਸ ਦੇ ਮੁਤਾਬਕ ਆਪਾਂ ਗੱਲ ਕਰੀਏ ਵੀ ਜੇ ਆਹ ਕੈਂਡੀਡੇਟ ਹੁੰਦੇ ਆ ਤਾਂ ਫਿਰ ਆਮ ਆਦਮੀ ਪਾਰਟੀ ਤੀਜੇ ਨੰਬਰ ਤੇ ਹੋਊਗੀ ਸਾਰਾ ਕੁਛ।
ਇਹ ਮੰਗਲਵਾਰ ਤੱਕ ਦਾ ਐਨਾਲਾਈਜ਼ ਆ,
ਇਹ ਨਾਰਮਲ ਚੱਲਿਆ।
ਹੁਣ ਅੱਗੇ ਮੇਰੇ ਗਵਾਂਢੀਆਂ ਤੇ ਭਾਈ, ਜਿਹੜੀ ਚੀਜ਼ ਕਰਨੀ ਜ਼ਰੂਰੀ ਸੀ, ਸ਼ੁਕਰ ਆ ਵਧਾਈ ਦੇ ਪਾਤਰ ਨੇ ਅਕਾਲੀ ਦਲ ਵਾਲੇ, ਉਹਨਾਂ ਨੇ ਗੱਠਜੋੜ ਨਹੀਂ ਕੀਤਾ।
ਅਕਾਲੀ ਦਲ ਲਈ ਇਹ ਮਤਲਬ ਅਕਾਲੀ ਦਲ ਦਾ ਬਹੁਤ ਵਧੀਆ ਫੈਸਲਾ ਹੈਗਾ ਜੇ ਉਹ ਗੱਠਜੋੜ ਨਹੀਂ ਕਰ ਰਹੇ। ਤੁਸੀਂ ਇਹ ਦੇਖੋ ਵੀ HM ਨੇ ਪਹਿਲ ਕੀਤੀ ਕੈਮਰੇ ਤੇ, ਪਿੱਛੇ ਜੋ ਚੱਲ ਰਿਹਾ ਸੀ ਉਹਦਾ ਨਹੀਂ ਪਤਾ, ਹੋਮ ਮਿਨਿਸਟਰ ਵੱਲੋਂ ਹੋਈ ਪਰ ਇਹਨਾਂ ਵੱਲੋਂ ਨਾ ਹੋਈ, ਤਾਂ ਇਹ ਮੈਨੂੰ ਲੱਗਦਾ ਵੀ ਬਹੁਤ ਵਧੀਆ ਇਹਨਾਂ ਦਾ ਹੈਗਾ ਫੈਸਲਾ। ਤੇ ਇਹ ਅਕਾਲੀ ਦਲ ਦੀਆਂ ਜੜ੍ਹਾਂ ਲਾਊ, ਦੇਖੋ ਮਿਹਨਤ ਤਾਂ ਕਰਨੀ ਪਊਗੀ 10-12 ਸਾਲ 15 ਸਾਲ ਕੁਛ ਵੀ ਆ, ਚਾਹੇ 27 'ਚ ਸਰਕਾਰ ਬਣ ਜਾਣ ਫਿਰ ਵੀ ਇਹਨਾਂ ਨੂੰ ਮਿਹਨਤ ਕਰਨੀ ਪਊ, ਖੇਤਰੀ ਪਾਰਟੀ ਵਾਲਾ ਜੇ ਇਹ ਉਹ ਆਈਡੀਆ ਲੈ ਕੇ ਉੱਪਰ ਨੂੰ ਵੱਧਦੇ ਨੇ ਠੀਕ ਹੈ। ਫਿਰ ਦੂਜਾ ਇਹਨਾਂ ਦਾ ਜਿਹੜਾ ਸਭ ਤੋਂ ਵਧੀਆ ਫੈਸਲਾ ਆ ਰਿਹਾ ਅਕਾਲੀ ਦਲ ਦਾ, ਉਹ ਇਹ ਆ ਰਿਹਾ ਹੈਗਾ ਵੀ ਸ਼ਾਇਦ ਸੁਖਬੀਰ ਸਿੰਘ ਬਾਦਲ ਨਹੀਂ ਚੋਣ ਲੜਨਗੇ, ਇੱਕ ਬੰਦਾ ਹੀ ਲੜੂਗਾ। ਠੀਕ ਹੈ, ਅਤੇ ਉਦੋਂ ਬਾਅਦ ਜਿਹੜੀਆਂ ਟਿਕਟਾਂ ਕਿਵੇਂ ਦਿੱਤੀਆਂ ਜਾਂਦੀਆਂ, ਕਿਹੜੇ ਯੂਥ ਬੰਦੇ ਜਾਂ ਕਿਹੜੇ ਕਿਵੇਂ ਆ।
ਪਰ ਅਕਾਲੀ ਦਲ ਨੇ ਕਿਹਾ ਸੀ ਕਿ ਬਈ ਬੰਦੀ ਸਿੰਘਾਂ ਦਾ ਮਸਲਾ ਹੋ ਗਿਆ ਜਾਂ ਅੰਮ੍ਰਿਤਪਾਲ ਸਿੰਘ ਦਾ ਮਸਲਾ ਹੋ ਗਿਆ ਜਾਂ ਵੱਧ ਅਧਿਕਾਰਾਂ ਗੱਲ ਹੋ ਗਈ,
ਹਾਂ
ਇਸ ਤੇ ਸਾਡੀ ਹੁਣ ਗੱਲ ਬਣ ਨਹੀਂ ਰਹੀ। ਤੇ ਰਤਨ ਜੀ, ਆਪਾਂ ਪਿਛਲੇ ਪੋਡਕਾਸਟ 'ਚ ਵੀਰਵਾਰ 'ਚ ਇਹ ਜ਼ਿਕਰ ਕਰਤਾ ਸੀ, ਜਦੋਂ ਹਜੇ ਅਕਾਲੀ ਦਲ ਦੀ ਮੀਟਿੰਗ ਸ਼ੁਰੂ ਹੋਣੀ ਸੀ ਉਦੋਂ ਪਹਿਲਾਂ, ਇੱਕ ਦਿਨ ਪਹਿਲਾਂ ਆਪਾਂ ਇੱਕੀ ਨੂੰ ਕੀਤਾ ਪੋਡਕਾਸਟ, ਉਹਦੇ ਕਿਹਾ ਸੀ ਆਪਾਂ ਕਿ ਜੇ ਇਹ ਗੱਠਜੋੜ ਕਰਨਗੇ ਤਾਂ ਇਹਨਾਂ ਲਈ ਫੇਲੀਅਰ ਹੋਊ, ਕਿਉਂਕਿ ਹੁਣ ਤਾਂ ਚੋਣ ਜਾਬਤਾ ਲੱਗਿਆ ਹੋਇਆ।
ਆਪਾਂ ਤਾਂ ਉਦੋਂ ਦੀ ਕਹਿ ਰਹੇ
ਹਾਂ ਕਿ ਭਾਈ ਤੁਹਾਡੀ ਗੱਲ ਤਾਂ ਮੰਨੀ ਨਹੀਂ ਆਣੀ, ਇਹ ਤਾਂ ਇੱਕ ਬਸ ਪੋਚਾ ਐ ਮਾਰਨਾ ਹੋ
ਜਾਣੀ ਵਧੀਆ।
ਪਰ ਜਿਹੜੀ ਮੀਟਿੰਗ ਹੋਈ ਵਧੀਆ, ਅਕਾਲੀ ਦਲ ਨੇ ਫੈਸਲਾ ਲਿਆ, ਕਿਉਂਕਿ ਜਿਸ ਤਰੀਕੇ ਦਾ
ਹੁਣ ਨਏ ਕੁਛ ਕਰ ਜਾਣ, ਵੈਸੇ ਹੁਣ ਤਾਂ ਉਮੀਦ ਘੱਟ ਆ ਹੁਣ ਦੀ, ਹੁਣ ਨਏ ਕੁਛ ਕਰ ਜਾਣ, ਇਹਨਾਂ ਲਈ ਬਹੁਤ ਵਧੀਆ ਫੈਸਲਾ। ਹੁਣ ਟਿਕਟਾਂ ਕਿਵੇਂ ਵੰਡੀਆਂ ਜਾਂਦੀਆਂ ਉਹਦੇ ਤੇ
ਹਾਂ ਸਵਾਲ ਨੇ,
ਵੱਡੀ ਗੱਲ ਆ। ਮੈਨੂੰ ਇਹ ਲੱਗਦਾ ਵੀ ਬਿਕਰਮ ਮਜੀਠੀਆ ਨੂੰ ਖਡੂਰ ਸਾਹਿਬ ਤੋਂ ਟਿਕਟ ਕਰਨੀ ਚਾਹੀਦੀ ਅਨਾਊਂਸ, ਜੋ ਆਪ ਖੁਦ ਰੈਡੀ ਨੇ, ਕਿਉਂਕਿ ਜਿਹੜਾ ਲੀਡਰ ਹੁੰਦਾ ਉਹ ਵੀ ਡਿਪੈਂਡ ਕਰਦਾ ਨਾ, ਇੱਕ ਨੂੰ ਤਾਂ ਵੈਸੇ ਦੇ ਦੇਣੀ ਟਿਕਟ, ਇੱਕ ਨੂੰ ਪੁੱਛਣਾ ਵੀ ਤੁਸੀਂ, ਤੇ ਉਹ ਜੇ ਹੁੰਦੇ ਨੇ ਤਾਂ ਅਕਾਲੀ ਦਲ ਦੀਆਂ ਕਈ ਜਗ੍ਹਾਵਾਂ ਤੇ ਸਥਿਤੀ ਮਜ਼ਬੂਤ ਹੋ ਜਾਊਗੀ।
ਨਹੀਂ ਵੱਡੇ ਚਿਹਰੇ ਉਤਾਰਨੇ
ਪੈਣਗੇ, ਅਨੰਦਪੁਰ ਸਾਹਿਬ ਤੇ ਵੀ ਉਹਨਾਂ ਦੀ ਸਥਿਤੀ ਲੱਗਦਾ ਵੀ ਘੁੰਮੂਗੇ ਮੈਥਕੀ
ਜੀ,
ਲੱਗ ਰਿਹਾ ਹੈਗਾ।
ਨਹੀਂ ਵੱਡੇ ਚਿਹਰੇ ਤਾਂ ਉਤਾਰਨੇ ਪੈਣਗੇ ਨਾ, ਜੇਕਰ ਆਮ ਆਦਮੀ ਪਾਰਟੀ ਆਪਣੇ 5 ਮੰਤਰੀ ਉਤਾਰ ਰਹੀ ਆ।
ਫਰੀਦਕੋਟ ਫਿਰੋਜ਼ਪੁਰ ਬਹੁਤ ਕ੍ਰੂਸ਼ਲ ਰਹਿਣ ਵਾਲਾ, ਦੇਖੋ ਮੈਨੂੰ ਲੱਗਦਾ ਵੀ ਸ਼ਾਇਦ ਅੱਜ, ਚਲੋ ਨਾ ਹੀ ਲਾ ਦਿੰਦੇ ਰਵਿੰਦਰ ਆਮਲਾ ਅਕਾਲੀ ਦਲ ਚ ਨਹੀਂ ਆਉਣਗੇ, ਉਹ ਪਹਿਲਾਂ ਆ ਰਹੇ ਸੀਗੇ, ਉਹਨਾਂ ਦੀ ਗੱਲ ਤਾਂ ਦੇਖੋ ਸਾਰੇ ਕਿਤੇ ਚੱਲ ਰਹੀ ਆ,
ਉਹ ਗੇਮ ਚੇਂਜਰ ਨੇ,
ਉਹਨਾਂ ਸਾਰੇ ਕਿਤੇ, ਉਹਨਾਂ ਨੂੰ ਸਾਰੇ ਲਾਈਨ ਨੂੰ ਫਿਰਦੇ ਆ, ਉਹ ਸਾਰੇ ਕਿਤੇ ਜਾਣ ਨੂੰ ਫਿਰਦੇ ਆ, ਦੋਨੇ ਗੱਲ ਸੱਚ ਆ ਦੇਖ, ਉਹ ਸਾਰੇ ਕਿਤੇ ਜਾਣ ਨੂੰ ਫਿਰਦੇ, ਹਰੇ ਲਾਈਨ ਨੂੰ ਫਿਰਦੇ।
ਰਵਿੰਦਰ ਆਵਲਾ ਜੀ ਇੱਕ ਆਲੂ ਨੇ, ਉਹ ਪਕੌੜਿਆਂ ਜੀ ਪੈ ਜਾਣਗੇ, ਉਹ ਗੋਭੀ ਜੀ ਪੈ ਜਾਣਗੇ, ਉਹ ਮਟਰਾਂ ਜੀ ਪੈ ਜਾਣਗੇ,
ਪਰ ਉਹ ਮਜ਼ਬੂਤ ਕੈਂਡੀਡੇਟ ਨੇ,
ਪਰ ਆਲੂ ਮਜ਼ਬੂਤ ਆ ਜੀ,
ਪੂਰਾ ਮਜ਼ਬੂਤ ਕੈਂਡੀਡੇਟ ਆ ਫਿਰੋਜ਼ਪੁਰ ਤੇ ਇਸ ਘੜੀ।
ਹਾਂ,
ਚਰਚਾ ਹੁਣ ਇਹ ਵੀ ਚੱਲ ਰਹੀ ਆ ਵੀ ਜੋਰਾਜ ਸਿੰਘ ਮਾਣਕੇ ਪਰਿਵਾਰ ਚੋਂ ਕੋਈ ਖੜੇ ਹੋ ਸਕਦੇ, ਸ਼ਾਇਦ ਬੌਬੀ ਮਾਨ ਜਾਂ ਕੁਛ।
ਚਲੋ ਉਹ ਤਾਂ ਫਿਰ ਅਕਾਲੀ ਦਲ,
ਪਰ ਅਕਾਲੀ ਦਲ ਨੂੰ ਥੋੜ੍ਹਾ ਡਿਫਰੈਂਟ ਸੋਚਣਾ ਚਾਹੀਦਾ, ਥੋੜ੍ਹੀ ਜਿਹੀ ਆਪਣੀ ਪੋਲਿਟਿਕਸ
ਸਟੈਪ ਵਧੀਆ ਚੱਕ ਲਿਆ, ਹੁਣ
ਰਾਜਨੀਤੀ ਬਦਲ ਕੇ ਥੋੜ੍ਹਾ ਜਿਹਾ ਅਲੱਗ ਪਾਸੇ, ਜਿਵੇਂ ਫਰੀਦਕੋਟ ਲਈ ਇਹਨਾਂ ਨੂੰ ਇੱਕ ਵਧੀਆ, ਚਲੋ ਠੀਕ ਆ ਰਿਜ਼ਰਵ ਸੀਟ ਆ, ਰਿਜ਼ਰਵ ਕੈਂਡੀਡੇਟ ਲੱਭਣਾ ਔਖਾ, ਚਿਹਰੇ ਵਾਲਾ ਬਹੁਤ ਔਖਾ ਗਾ, ਪਰ ਇਹਨਾਂ ਨੂੰ ਕੁਛ, ਜਿਵੇਂ ਹਰਪ੍ਰੀਤ ਕੋਟ ਭਾਈ ਦਾ ਨਾਮ ਆ, ਇੱਕ ਦੋ ਹੋਰ ਜਿਹੜੇ ਸਾਬਕਾ MLA ਰਹੇ ਉਹਨਾਂ ਦੇ ਪਰਿਵਾਰਾਂ ਚੋਂ ਨਾਮ ਆ ਰਹੇ ਆ, ਮਤਲਬ ਕੁਛ ਵਧੀਆ ਹੋਣਾ ਚਾਹੀਦਾ। ਉਦੋਂ ਬਾਅਦ ਇਹਨਾਂ ਦਾ ਜਿਹੜਾ ਉਹ ਆ ਨਾ ਆਪਣਾ ਬਲਿਊ ਪ੍ਰਿੰਟ ਚੋਣ ਲੜਨ ਦਾ, ਉਹ ਕਿਵੇਂ ਆ
ਜੀ,
ਇਹ ਆ ਹੁਣ ਇੱਕ ਮੈਨੂੰ ਥੋੜ੍ਹਾ ਜਿਹਾ ਇਹਨਾਂ ਦਾ ਗੜਬੜ ਲੱਗਿਆ।
ਇੱਕ ਮਿੰਟ ਖੜ ਜਾਓ, ਇੱਕ ਮਿੰਟ ਖੜ ਜਾਓ, ਸੁਨੀਲ ਜਾਖੜੀ ਦਾ ਬਿਆਨ ਆ ਗਿਆ।
ਹਾਂਜੀ,
ਉਹ ਕਹਿੰਦੇ ਪੰਜਾਬ ਦੀ ਭਲਾਈ ਦੇ ਲਈ ਇਕੱਲੇ ਲੜਾਂਗੇ ਲੋਕ ਸਭਾ ਚੋਣਾਂ।
ਚਲੋ ਜੀ, ਓਕੇ ਹੋ ਗਿਆ,
ਹੋ ਗਿਆ,
ਡਨ ਹੋ ਗਿਆ,
ਡਨ ਹੋ ਗਿਆ,
ਅਲਾਈਅੰਸ ਨਹੀਂ ਹੋ ਰਿਹਾ।
ਜਾਖੜ ਸਾਨੂੰ ਪਤਾ ਸੀ ਕਿ ਆਪਾਂ ਗੱਲ ਕਰ ਰਹੇ ਹਾਂ ਪੋਡਕਾਸਟ 'ਚ, ਉਹਨੇ ਬਿਆਨ ਉਹਦੀ ਦਿੱਤਾ।
ਚੱਲ ਅਲਾਈਅੰਸ ਨਹੀਂ ਰਿਹਾ, ਪਰ ਇੱਕ ਥੋੜ੍ਹੀ ਜਿਹੜੀ ਮਾੜੀ ਗੱਲ ਕਰੀ ਇਹਨਾਂ ਨੇ ਅਕਾਲੀ ਦਲ ਵਾਲਿਆਂ ਨੇ, ਜੋ ਢਿੱਲ ਲੱਗੀ ਪਰਮਿੰਦਰ ਢੀਂਡਸਾ, ਹਾਲਾਂਕਿ ਇੱਕ ਦੋ ਲੀਡਰ ਇਹਨੇ ਦਿਸੇ ਜਿਵੇਂ ਉਹ ਗੁਲਜ਼ਾਰੀ ਮੂਣਕ ਜਾਂ ਹੋਰ, ਪਰਮਿੰਦਰ ਢੀਂਡਸਾ ਅਤੇ ਸੁਖਬੀਰ ਬਾਦਲ ਨੂੰ ਉਸੇ ਦਿਨ ਇਮੀਡੀਏਟ ਉੱਥੇ ਜਾਣਾ ਚਾਹੀਦਾ ਸੀ ਵਿੱਚੋਂ ਆਪਦਾ ਹੱਸ ਛੱਡ ਕੇ।
ਤੁਸੀਂ ਗਏ ਹੋ 5 ਦਿਨਾਂ ਬਾਅਦ,
ਮਤਲਬ ਇਹ ਇੱਥੇ ਹੀ ਥੋੜ੍ਹਾ ਜਿਹਾ ਅਕਾਲੀ ਦਲ ਢਿੱਲਾ ਗਾ। ਦੇਖੋ ਵੱਡੇ ਜਿਹੜੇ ਦਾ ਹੋਰ ਆ, ਜਾਂ ਬਿਕਰਮ ਮਜੀਠੀਆ ਨੂੰ ਉੱਥੇ ਪਹੁੰਚਣਾ ਚਾਹੀਦਾ, ਵੱਡੇ ਜਿਹੜੇ ਦੇ ਜਾਣ ਦੇ ਨਾਲ ਹੋਰ ਚੀਜ਼ ਹੁੰਦੀ ਆ ਦੇਖ, ਉਵੇਂ ਲੋਕਲ ਲੀਡਰ ਦਾ ਹੋਰ ਹੁੰਦਾ ਸਿਸਟਮ।
ਰਤਨ ਜੀ ਤੁਸੀਂ
ਇਹਨਾਂ ਦੋਨਾਂ ਨੂੰ ਬਹੁਤ ਵੱਡਾ, ਦੇਖੋ ਇਹ ਵੀ ਇਹਨਾਂ ਨੂੰ ਕਰਨਾ ਚਾਹੀਦਾ ਸੀ, ਜੋ ਮੈਨੂੰ ਲੱਗਦਾ ਜਿਵੇਂ ਇਹਨਾਂ ਦੀ ਉਹ ਯਾਤਰਾ ਚੱਲ ਰਹੀ ਸੀ, ਇਹ ਕਹਿੰਦੇ ਵੀ ਅਸੀਂ ਇੱਥੋਂ ਹੀ ਕੱਲ ਨੂੰ ਸ਼ੁਰੂ ਕਰਾਂਗੇ, ਇੱਥੇ ਸਟਾਪ ਕਰਦੇ ਹਾਂ, ਇੰਨੇ ਬੰਦੇ ਮਰ ਕੇ। ਦੇਖੋ ਕਿਵੇਂ ਤੁਸੀਂ ਚੀਜ਼ ਨੂੰ ਕਰਨਾ, ਪੋਲੀਟਿਕਸ ਦਾ ਵੀ ਇੱਕ ਹਿਸਾਬ ਕਿਤਾਬ ਆ, ਜਿੱਦਾਂ ਹੀ ਆ ਚਾਹੇ ਤੁਸੀਂ ਵੋਟ ਲਈ ਕਰ ਰਹੇ ਹੋ ਪਰ ਕੁਛ ਕਰਤਾ ਰਹੇ ਹੋ ਨਾ, ਪਤਾ ਨਹੀਂ ਕਿਉਂ ਨਹੀਂ ਮੈਨੂੰ।
ਮਤਲਬ ਜਦੋਂ CM ਸਾਹਿਬ ਆ ਕੇ ਮੁੜੀ ਗਏ, ਜਿਹੜੀਆਂ ਅਨਾਊਂਸਮੈਂਟਾਂ ਹੋਣੀਆਂ ਸੀ ਉਹ ਤਾਂ ਹੋ ਗਈਆਂ, ਤੁਸੀਂ ਹੁਣ ਬਾਅਦ 'ਚ ਕੀ ਕਰਨ ਜਾ ਰਹੇ ਹੋ? ਇੱਕ ਆਮ ਜੀ ਗੱਲ ਆ, ਤੁਸੀਂ ਪਹਿਲਾਂ ਜਾ ਕੇ ਸਰਕਾਰ 'ਤੇ ਦਬਾਅ ਬਣਾਓ ਕਿ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਹੋ ਸਕੇ।
ਉੱਥੇ ਇਹ ਜਿਹੇ ਕੰਮਾਂ 'ਚ ਥੋੜ੍ਹਾ ਜਿਹਾ ਢਿੱਲਾ ਕੰਮ ਆ ਇਹਨਾਂ ਦਾ, ਥੋੜ੍ਹਾ ਜਿਹਾ ਢਿੱਲਾ ਕੰਮ ਆ ਉੱਥੇ ਇਹਨਾਂ ਦੇ ਹਿਸਾਬ ਦੇ ਨਾਲ, ਉਵੇਂ ਰਾਜਨੀਤਿਕ ਤੌਰ ਦੇ ਉੱਤੇ ਬਹੁਤ ਵੱਡਾ, ਮਤਲਬ ਲੋਕਾਂ ਦੀ ਵੀ ਗੱਲ ਹੁੰਦੀ ਹੈ ਨਾ।
ਇਹ ਹਜੇ ਫਿਰਦੇ ਆ 2G ਜਾਂ 3G 'ਚ, ਜ਼ਮਾਨਾ ਆ ਗਿਆ 5G ਦਾ, ਉਦੋਂ ਫਾਈਬਰ ਦਾ, ਤੇ ਮਾੜਾ ਜਿਹਾ ਆਪਦੇ ਆਪ ਨੂੰ ਅਪਡੇਟ ਕਰਨੇ
ਸਾਫ ਕਰ, 4G ਵਾਲਾ ਕੰਮ ਕਰਤਾ ਆ ਜਿਹੜਾ ਲਾਈਨਸ ਵਾਲਾ ਨਹੀਂ।
ਹਾਂ,
ਇਦੋਂ ਬਾਅਦ ਦੇਖਦੇ ਆ ਹੁਣ ਕੀ ਕਰਦੇ।
ਹਾਂ ਕਿ ਚੱਲ ਇੱਕ ਪਾਸੇ 4G 'ਚ ਆ ਗਏ ਇਹ, ਜੇ ਅਲਾਈਅੰਸ ਨਹੀਂ ਕਰੇ ਤਾਂ ਠੀਕ ਆ, ਹੁਣ ਜਾਖੜ ਸਾਹਿਬ ਨੇ ਮੋਹਰ ਲਾਤੀ।
ਹਾਂ, ਅੱਜ ਹੁਣ ਜਿਵੇਂ ਸਾਡੀ ਕਿਸੇ ਨਾਲ ਗੱਲ ਹੋਈ, ਮਤਲਬ ਕੋਈ ਸੀਗਾ ਇਹਨਾਂ ਦਾ ਵਰਕਰ ਸੀਗਾ ਯੂਥ ਦਾ, ਮੈਂ ਕਿਹਾ ਵੀ ਕਿਵੇਂ ਸੀਟਾਂ ਸੁੱਟਾਂ ਦਾ, ਉਹ ਤਾਂ ਵੈਸੇ ਹੀ, ਚਲੋ ਵੈਸੇ ਹੀ, ਉਹ ਕਹਿੰਦਾ ਵੀ ਹਾਈ ਕਮਾਂਡ ਦੇ ਹੱਥ ਚ ਉਹ ਮੈਂ ਕਿਹਾ ਯਾਰ ਤੁਸੀਂ ਤਾਂ ਨਾ ਹਾਈ ਕਮਾਂਡ ਕਹੋ, ਇਹ ਤਾਂ ਮੈਂ ਦਿੱਲੀ ਦੁੱਲੀ ਵਾਲਾ ਦਾ ਹੁੰਦਾ ਹਾਈ ਹੂਈ ਕਮਾਂਡ, ਮੈਂ ਤੁਸੀਂ ਨਾ ਹਾਈ ਕਮਾਂਡ ਕਹੋ। ਬਾਈ ਜੀ ਹੁਣਾਂ ਨੇ ਟਿਕਟਾਂ ਦੇਣੀਆਂ, ਬਸ ਆ ਜਾਣੀ ਆ ਲਿਸਟ ਕੋਈ,
ਮਤਲਬ
ਪ੍ਰਧਾਨ ਸਾਹਿਬ ਨੂੰ ਪ੍ਰਧਾਨ ਸਾਹਿਬ ਵਾਲੀ ਫੀਲਡਿੰਗ ਤੋਂ ਥੋੜਾ ਜਿਹਾ ਬਾਹਰ ਕੱਢੋ ਅਕਾਲੀ ਦਲ ਵਾਲੇ, ਬੇਨਤੀ ਆ ਅਕਾਲੀ ਦਲ ਵਾਲਿਆਂ ਨੂੰ, ਤੇ ਆਹ ਹਾਈ ਹੂਈ ਕਮਾਂਡਾਂ ਵਾਲੇ ਜਿਹੜਾ ਇਹ ਸ਼ਬਦ ਤੁਸੀਂ ਵਰਤਦੇ ਇਹਨਾਂ ਨੂੰ ਬਾਹਰ ਕੱਢੋ, ਗਰਾਊਂਡ ਤੇ ਆਓ, ਗਰਾਊਂਡ ਤੇ ਵਿਚਰੋ, ਥੋੜਾ ਜਿਹਾ ਸਿਸਟਮ ਉਵੇਂ ਕਰੋ। ਠੀਕ ਹੈ, ਇਹਨਾਂ ਦੀ ਆਹ ਯਾਤਰਾ ਨੂੰ ਰਿਸਪੋਂਸ ਠੀਕ ਵਧੀਆ ਆ ਰਿਹਾ ਹੈਗਾ,
ਨਹੀਂ ਬੂਸਟ ਮਿਲੂਗਾ ਹੁਣ,
ਪਰ ਕਿਤੇ ਨਾ ਕਿਤੇ ਕੁਛ ਟੈਕਲ ਕਰਨੀਆਂ ਪੈਣਗੀਆਂ ਚੀਜ਼ਾਂ, ਜਿਵੇਂ ਇੱਕ ਚੀਜ਼ ਹਾਈਲਾਈਟ ਨਹੀਂ ਹੋਈ ਕਿਸੇ ਨੂੰ ਨਹੀਂ ਪਤਾ, ਜਿਵੇਂ ਬੀਬਾ ਹਰਸਿਮਰਤ ਕੌਰ ਬਾਦਲ ਦਾ ਪਿਛਲੇ ਦਿਨਾਂ 'ਚ ਵਿਰੋਧ ਹੋਇਆ ਇੱਕ ਜਗ੍ਹਾ, ਇਧਰਲੇ ਪਾਸੇ
ਮਾਨਸਾ ਦੇ
ਪਿੰਡ ਮਾਨਸਾ ਬਲਾ ਡਾਇਰੀ ਆ, ਇੱਥੇ ਕਿਤੇ ਪਿੰਡ ਕਿਹੜਾ ਹੈਗਾ,
ਪਿੰਡ ਹੈਗਾ ਉੜਤਾ ਭਗਤਰਾਮ
ਉੱਡਦਾ ਭਗਤਰਾਮ ਉੱਡ ਸੈਦੇਵਾਲ ਉੱਡਦਾ, ਇਹ ਸਾਰੇ ਉੱਧਰ ਬਲਾਡਾ ਮਾਨਸਾ ਉਹ ਏਰੀਏ 'ਚ ਪਿੰਡ ਆ, ਤਾਂ ਉੱਥੇ ਕਈ ਨੌਜਵਾਨਾਂ ਵੱਲੋਂ ਪ੍ਰਸ਼ਨ ਪੁੱਛੇ ਗਏ ਬੰਦੀ ਸਿੰਘਾਂ ਨੂੰ ਲੈ ਕੇ ਜਾਂ ਕੁਛ ਆ, ਉਹ ਮਤਲਬ ਇਹਨਾਂ ਨੂੰ ਭੱਜਣਾ ਨਹੀਂ ਚਾਹੀਦਾ, ਭੱਜੇ ਵੀ ਨਹੀਂ ਉੱਥੇ, ਗੱਲਬਾਤ ਕਰੀ ਆ ਉਹਨਾਂ ਨੇ, ਉਹ ਠੀਕ ਆ ਉਵੇਂ ਵਾਇਰਲ ਨਹੀਂ ਹੋਈ, ਚਲੋ ਜੇ ਉਹ ਕੱਲ੍ਹ ਨੂੰ ਚੀਜ਼ ਵਾਇਰਲ ਵੀ ਹੁੰਦੀ ਆ ਤਾਂ ਮੈਨੂੰ ਲੱਗਦਾ ਵੀ ਉਹ ਸਿੱਧਾ ਸਟ੍ਰੇਟ ਫਾਰਵਰਡ ਹੋ ਗਏ, ਤਾਂ ਮਤਲਬ ਜੇ ਇੱਥੋਂ ਤੱਕ ਵੀ ਇਹਨਾਂ ਨੂੰ ਗੱਲ ਠੀਕ ਆ ਵੀ ਅਸੀਂ ਅੱਜ ਤੱਕ ਗਲਤ ਸੀ ਪਰ ਹੁਣ ਅਸੀਂ ਨਹੀਂ ਅਲਾਇੰਸ ਕਰ ਰਹੇ ਤਾਂ ਅਸੀਂ ਇਹ ਕਰਾਂਗੇ, ਅਤੇ ਗੱਲ ਤਾਂ ਅਕਾਲੀ ਦਲ ਜੇ ਆਊਗਾ ਆਉਣ ਲੱਗ ਗਏ ਨੇ, ਬਹੁਤ ਲੀਡਰ ਕਹਿੰਦੇ ਨੇ, ਠੀਕ ਹੈ ਕਈ ਗੱਲਾਂ ਉਵੇਂ ਥੋੜ੍ਹਾ ਜਿਹਾ ਹਜੇ ਝਿਜਕ ਵੀ ਆ,
ਹੁੰਦਾ ਹੀ ਆ
ਪਰ ਜੇ ਉਵੇਂ ਆ ਕੇ ਗੱਲ ਕਰਨਗੇ ਤਾਂ ਇਹਨਾਂ ਦੇ ਪੈਰ ਲੱਗ ਜਾਣਗੇ, ਉਵੇਂ ਨਹੀਂ ਗਿਆ ਕਿਉਂਕਿ ਇੱਕ ਤੁਸੀਂ ਗੱਲ ਸਮਝਣੀ ਪਊ, ਉਹੀ ਗੱਲ ਦੁਬਾਰਾ ਪੰਜਾਬ ਦੇ ਲੋਕ ਇਹ ਦੇਖਣ ਵੀ 117 ਹਲਕਿਆਂ 'ਚ ਹੀ ਪੈ ਰਹੇ ਆ ਵੋਟਾਂ, ਉੱਥੇ ਹੀ ਮਾਇੰਡ ਸੈਟ ਬਣ ਰਿਹਾ ਕਿਉਂਕਿ ਅਕਾਲੀ ਦਲ ਮੈਨੂੰ ਲੱਗਦਾ ਵੀ ਜਿੱਥੇ ਸਾਹ ਭਰ ਰਿਹਾ ਹੈਗਾ, ਬਹੁਤ ਲੋਕ ਕਹਿੰਦੇ ਉਹ ਖਤਮ ਹੋ ਗਿਆ ਇੱਦਾਂ ਨਹੀਂ, ਜਿੱਥੇ ਉਹ ਸਾਹ ਭਰ ਰਿਹਾ ਹੈਗਾ ਉੱਥੇ ਉਹ ਸਾਹ ਭਰ ਰਿਹਾ ਵੀ ਕਿੱਥੋਂ ਕਿੱਥੋਂ ਇਹਨਾਂ ਦੇ ਬੰਦੇ ਦੂਜੇ ਨੰਬਰ 'ਤੇ ਰਹੇ ਨੇ ਪਿਛਲੀਆਂ ਚੋਣਾਂ 'ਚ, ਬਹੁਤ ਕਿਤੇ ਆ
ਬਿਲਕੁਲ,
ਫਿਰ ਉਹ ਹੌਲੀ ਹੌਲੀ ਦੇਖੋ ਕਿਵੇਂ ਕੀ ਗੱਲ ਬਣਦੀ ਹੈ, ਅਤੇ ਕੈਂਡੀਡੇਟ ਇਹਨਾਂ ਕੋਲ 5 ਤੋਂ 6 ਬੰਦੇ ਹੈਗੇ ਆ ਜਿਹੜੇ ਪੂਰੇ ਤਕੜੇ ਇਹ ਤਾਰ ਸਕਦੇ ਆ,
ਮਤਲਬ ਹੁਣ ਅਕਾਲੀ ਦਲ ਨੇ ਇੱਕ ਸਟੈਪ ਚੱਕ ਲਿਆ, ਜਿਹੜੀ ਮੰਗ ਪੰਜਾਬ ਦੇ ਲੋਕ ਕਰ ਵੀ ਰਹੇ ਸੀ ਕਿ ਭਾਈ ਅਕਾਲੀ ਦਲ ਨੂੰ ਬੀਜੇਪੀ ਨਾਲ ਨਹੀਂ ਜਾਣਾ ਚਾਹੀਦਾ, ਤੁਹਾਨੂੰ ਜ਼ਰੂਰੀ ਨਹੀਂ ਕਿ ਤੁਸੀਂ ਕੇਂਦਰੀ ਸੱਤਾ ਦੇ ਨਾਲ ਮਿਲ ਕੇ ਹੀ ਚੱਲੋ,
ਕੈਂਡੀਡੇਟ ਵਧੀਆ ਅੰਮ੍ਰਿਤਸਰ ਵਧੀਆ ਕੈਂਡੀਡੇਟ ਆ ਇਹਨਾਂ ਕੋਲ, ਅਨਿਲ ਜੋਸ਼ੀ ਵਧੀਆ ਕੈਂਡੀਡੇਟ ਆ, ਉਹ ਬੰਦੇ ਕੋਲ ਆਪਦਾ 40-50 ਹਜ਼ਾਰ ਵੋਟ ਹੈਗਾ,
ਸਟਰੋਂਗ ਨੇ ਉਹ,
ਫਿਰ ਉੱਥੇ ਬਿਕਰਮ ਮਜੀਠੀਆ ਇੱਕ ਸਟਰੋਂਗ ਲੀਡਰ ਆ ਜਿਹੜਾ ਸਪੋਰਟ ਕਰੂਗਾ ਜਾਂ ਹੋਰ ਆ, ਬਿਕਰਮ ਮਜੀਠੀਆ ਖੁਦ ਉੱਥੇ ਖੜਦੇ ਨੇ ਖਡੂਰ ਸਾਹਿਬ, ਉਹ ਦੋਨੇ ਹਲਕੇ ਗਵਾਂਢੀ ਨੇ, ਫਰਕ ਪੈਂਦਾ
ਪੈਂਦਾ
ਇਹ ਪੂਰਾ ਫਰਕ ਪੈਂਦਾ ਵੀ ਨਾਲ ਵਾਲੇ ਹਲਕੇ 'ਚ ਕੀ ਹੋ ਰਿਹਾ ਕੀ ਹੋ ਰਿਹਾ, ਠੀਕ ਹੈ ਫਿਰ ਮਾਝੇ ਦੇ ਲੋਕ ਇੱਕ ਚੀਜ਼ ਲੈ ਕੇ ਚੱਲਦੇ ਉਹ ਬਹੁਤ ਮਤਲਬ ਵਨ ਸਾਈਡਡ ਵੋਟ ਜ਼ਿਆਦਾ ਕਰਦੇ ਨੇ ਕਦੇ, ਇਹ ਵੀ ਆ ਕਰਨਗੇ ਉਹ, ਮਤਲਬ ਇੱਦਾਂ ਦਾ ਹੁੰਦਾ ਲੋਕ ਸਭਾ ਚੋਣਾਂ 'ਚ ਹੈ ਨਾ, ਅਤੇ ਕਈ ਗੱਲਾਂ ਹੈਗੀਆਂ ਹੈਗੀਆਂ, ਨਵਜੋਤ ਸਿੰਘ ਸਿੱਧੂ ਚੋਣ ਪ੍ਰਚਾਰ ਲਈ ਨਹੀਂ ਆਉਣਗੇ, ਉਹ ਵੀ ਅਕਾਲੀ ਦਲ ਦੇ ਪਾਸੇ ਗੱਲ ਮੈਨੂੰ ਲੱਗਦਾ ਜਾਊਗੀ, ਕਿਤੇ ਕਾਂਗਰਸ ਲਈ ਜਾਣੀ ਸੀਗੀ, ਕੁਛ ਗੱਲਾਂ ਹੈਗੀਆਂ ਹੈਗੀਆਂ।
ਚਲੋ ਸ਼ੁਕਰ ਹੈ ਸ਼ੁਰੂਆਤ ਕੀਤੀ ਹੈ ਅਤੇ ਹੁਣ ਅੱਗੇ ਵਧੋ ਭਾਈ ਅਤੇ ਕੀ ਬਣਦਾ ਇੰਤਜ਼ਾਰ ਹੋਊਗਾ। ਲਓ ਜੀ ਕਿੱਥੇ ਹੜਦੇ ਆ ਸਿੱਖਿਆ ਮੰਤਰੀ ਸਾਹਿਬ, ਅੱਜ ਫੇਰ ਜਾੜੇ ਦਿੱਲੀ,
ਕਹੀਦਾ ਨਾ ਆ ਗਈ ਸੀ ਮੇਰੇ ਕੋਲ ਫੋਟੋ,
ਲੈ ਲਿਆ ਹਰਾਸਤ ਜੀ ਚੱਕ ਲਿਆ ਅੱਜ ਫਿਰ, ਪਤਨ ਅੱਜ ਕਿਵੇਂ ਚੱਕਿਆ,
ਇੰਨੀਆਂ ਕੁਰਬਾਨੀਆਂ ਦਾ ਮੁੱਲ ਕਿਵੇਂ ਮੋੜੂ ਗੋਜਰੀ
ਵਾਲਾ, ਅੱਜ ਫੇਰ ਚੱਕ ਲਿਆ ਅੱਜ ਨਹੀਂ ਬਈ, ਤਸਵੀਰ ਅੱਜ ਵੀ ਉਵੇਂ ਲੱਗਦੀ ਹੈ ਮੈਨੂੰ ਉਹਦੇ ਵਾਲੀ ਜਿਵੇਂ ਉਹਦੇ ਚੱਕ ਕੇ ਲੈ ਗਏ ਆ, ਅੱਜ ਮਾੜੇ ਖੜੇ ਆ ਤੇ ਮੋਢੇ ਫੜੀ ਬੈਠੇ ਇਹਨਾਂ ਦੇ,
ਬਸ ਫਿਰ ਬਾਈ ਬਿਕਰਮ ਮਜੀਠੀਆ ਦੇ ਟਵਿੱਟਰ ਤੇ
ਉਹਨਾਂ 'ਚ ਲਾਤਾ ਉੱਤੇ ਗੀਤ ਆ ਹਨਾ, ਉਹ ਰਾਸ਼ਟਰੀ ਪੰਛੀ ਲਾਰ ਕੇ ਉਹਨਾਂ ਨੇ
ਕਿਹੜਾ, ਨਹੀਂ ਨਹੀਂ ਉਹ ਤਾਂ ਉਹ ਹੋਰ ਕਿਸੇ 'ਤੇ ਲੱਗਿਆ ਹੈਗਾ,
ਅੱਛਾ
ਉਹ ਤਾਂ ਲੱਗਿਆ ਹੈਗਾ ਤੇਰੇ ਫੇਵਰੇਟ ਐਮ ਐਲ ਏ ਤੇ ਮਾਨ ਦੇ ਮਾਨ ਜੀ ਤੇ,
ਉਹ ਤੇ ਵੀ ਲੱਗਿਆ ਇਹ ਤੇ ਵੀ ਲਾ ਰੱਖਿਆ
ਇਹਨਾਂ ਦੇ, ਤਾਂ ਉਹ ਮਾਨ ਸਾਹਿਬ ਦੀ ਕੋਈ ਸਪੀਚ ਲਾ ਦੀ ਪੁਰਾਣੀ, ਤਲਵੰਡੀ ਸਾਬੋ ਵਾਲੀ
ਕਹਿੰਦਾ ਮੈਂ ਡਰਾਈਵਰ ਨੂੰ ਆਖਿਆ ਕਿ ਗੱਡੀ ਰੋਕੋ, ਆਉਂਦੇ ਜੀ ਲੋਕ ਚੱਕ ਕੇ ਲਈ ਜਾਂਦੇ ਆ ਗੱਡੀ ਰੋਕਾਂ ਕਿਵੇਂ, ਉਹ ਲਾਈ ਇਹਨਾਂ ਨੇ, ਤੇ ਇੱਕ ਸੱਚ ਭਾਈ ਕੰਗਨਾ ਰਣੌਤ ਨੂੰ ਟਿਕਟ ਮਿਲ ਗਈ,
ਉਹਨੂੰ ਟਿਕਟ ਮਿਲ ਗਈ ਮੰਡੀ ਤੋਂ
ਹਿਮਾਚਲ ਤੋਂ, ਮਤਲਬ ਯਾਰ ਭਾਰਤੀ ਜਨਤਾ ਪਾਰਟੀ ਜੋ ਟਿਕਟਾਂ ਵੰਡ ਰਹੀ ਆ ਇਹ ਕੀ ਸੋਚ ਕੇ ਟਿਕਟਾਂ ਵੰਡ ਰਹੀ ਆ, ਕੰਗਨਾ ਰਣੌਤ ਦੀ ਸੋਚ ਨੂੰ ਲੈ ਕੇ ਭਲਾ ਟਿਕਟ ਮਿਲ ਗਈ ਹੋਵੇ ਉਹਨੂੰ, ਪਰ ਉਹਦੀ ਖਾਸੀਅਤ ਕੀ ਆ ਕਿ ਕਿੰਨਾ ਕੁ ਰੋਸ਼ਨ ਦਿਮਾਗ ਆ ਉਹ, ਕਿੰਨਾ ਕੁ ਲੋਕਾਂ 'ਚ ਵਿਚਰਦੀ ਆ ਉਹ, ਸਮਝ ਨਹੀਂ ਆ ਰਹੀ ਤੁਸੀਂ ਟਿਕਟਾਂ ਕਿਹੜੇ ਤਰੀਕੇ ਨਾਲ ਵੰਡ ਰਹੇ ਹੋ ਯਾਰ, ਉਹ ਕੀ ਕਰ ਦੂ ਲੋਕਾਂ ਲਈ, ਮੈਨੂੰ ਤਾਂ ਪਤਾ ਨਹੀਂ ਲੱਗਦਾ ਉਹਦਾ,
ਹੁਣ ਮੈਂ ਤਾਂ ਇੱਥੇ ਤੱਕ ਕਹੂੰਗਾ ਕਰਮਜੀਤ ਅਨਮੋਲ 'ਚ ਕੀ ਖਾਸੀਅਤ ਆ,
ਹਾਂ
ਮੈਂ ਉਹਨਾਂ ਦਾ ਪਿਛਲੇ ਦਿਨਾਂ ਇੰਟਰਵਿਊ ਕਰਿਆ, ਮੈਨੂੰ ਇੱਕ ਦੋ ਮੁੰਡਿਆਂ ਦੇ ਮੈਸੇਜ ਆਏ, ਕਹਿੰਦੇ ਤੁਸੀਂ ਕਹਿੰਦੇ NSA ਨੂੰ ਲੈ ਕੇ ਜਾਂ ਪਤਾ ਨਹੀਂ ਇੱਕ ਹੋਰ ਆਇਆ ਵੀ ਉਹਨੂੰ ਲੈ ਕੇ ਸਵਾਲ ਨਹੀਂ ਕੀਤਾ ਕਰਮਜੀਤ ਅਨਮੋਲ ਨੂੰ, ਮੈਂ ਕਿਹਾ ਕੋਈ ਹੁਣ ਇੱਕ ਮੰਤਰੀ ਦਾ ਅਸੀਂ ਹੋਰ ਕਰੀ ਬੈਠੇ ਹਾਂ ਉਹਨੂੰ ਵੀ ਨਹੀਂ ਕਰਿਆ, ਮਤਲਬ ਜੇ ਉਸ ਲੈਵਲ ਦਾ ਕੋਈ ਬੰਦਾ ਆਊ ਯਾਰ ਕਰਨ ਦਾ, ਉਹਨੂੰ ਕੀ ਹੁਣ ਪਹਿਲਾਂ ਤਾਂ ਸਵਾਲ ਕਰਾਂਗੇ ਹਨਾ, ਕੀ ਜਵਾਬ, ਕੁਛ ਵੀ ਉਹਨਾਂ ਨੂੰ ਤਾਂ ਉਸੇ 'ਤੇ ਗੱਲ 'ਤੇ ਹੀ ਨਹੀਂ ਪਤਾ। ਮਤਲਬ ਉਹ ਜਿਹੜਾ ਸੀਗਾ ਆਪਣਾ ਬੋਰਡਾਂ ਵਾਲਾ ਕਰਜ਼ੇ ਵਾਲਾ, ਮਤਲਬ ਇਹ ਦੋ ਬੇਸਿਕ ਗੱਲਾਂ, ਉਹ ਹੁਣ ਐਨਐਸਏ ਵਾਲਾ, ਮਤਲਬ ਤੁਸੀਂ ਇਹ ਲਾ ਲਓ ਵੀ ਕਿੰਨਾ ਸੰਜੀਦਾ ਮਾਮਲਾ ਜਾਂ ਕਿਵੇਂ ਆ, ਮਤਲਬ ਨੋ ਪਤਾ ਹੀ ਲੱਗ ਜਾਂਦਾ ਨਾ। ਤੁਸੀਂ 18 ਮਿੰਟ ਦਾ ਇੰਟਰਵਿਊ ਸੀਗਾ, 17 ਮਿੰਟ ਦਾ, ਪਤਾ ਹੀ ਲੱਗ, ਸਾਰਾ ਖੁੱਲ ਜਾਂਦਾ ਬੰਦਾ, ਅਤੇ 18 ਮਿੰਟ ਸਾਨੂੰ ਪਤਾ ਸੀ ਕਿਵੇਂ ਨਗਾਏ ਆ। ਮਤਲਬ ਜੇ ਲੰਬਾ ਖਿੱਚਿਆ ਜਾਂਦਾ ਹੋ ਸਕਦਾ ਐਨਐਸਏ 'ਤੇ ਵੀ ਮੈਂ ਕਰ ਹੀ ਲੈਂਦਾ, ਮਤਲਬ ਇੱਕ ਆਂਸਰ ਦੇਣ ਵਾਲਾ ਜਾਂ ਉਸ ਹਿਸਾਬ ਨਾਲ ਥੋੜ੍ਹਾ ਜਿਹਾ ਹੋਵੇ ਤਾਂ ਸਹੀ ਨਾ ਲੀਡਰ ਵਾਲਾ ਕੰਮ। ਇੱਕ ਹੋਰ ਕੈਬਨਿਟ ਮਿਨਿਸਟਰ ਦਾ ਕਰਿਆ, ਉਹ ਵੀ ਆਪਾਂ ਨੂੰ, ਮੈਨੂੰ ਤਾਂ, ਮੈਂ ਤੈਨੂੰ ਦੱਸ ਦਿੰਦਾ, ਆਪਾਂ ਨੂੰ ਤਾਂ ਕੋਈ ਸਵਾਲਾਂ, ਮਤਲਬ ਆਂਸਰਾਂ ਦੇ ਹਿਸਾਬ ਨਾਲ ਮੈਨੂੰ ਨਹੀਂ ਲੱਗਦਾ ਵੀ ਆਡੀਅੰਸ ਨੂੰ ਵੀ ਉਸ ਚੀਜ਼ ਨੂੰ ਐਂ ਲੱਗੂ ਵੀ ਨਹੀਂ ਯਾਰ।
ਆਂਸਰ ਤਾਂ ਰਤਨ ਜੀ ਤਾਂ ਹੀ ਆਉਣਗੇ ਜੇ ਉਹ ਕੁਛ ਕਰ ਰਹੇ ਹੋਣਗੇ, ਜਦੋਂ ਸਭ ਕੁਛ ਤਾਂ ਕੰਟਰੋਲ ਇੱਕ ਥਾਂ ਤੋਂ ਹੋ ਰਿਹਾ, ਕਿਸੇ ਨੂੰ ਕੁਛ ਪਤਾ ਹੀ ਨਹੀਂ।
ਇੱਕ ਮੈਂ ਗੱਲ ਹੋਰ ਕਹਿ ਦੇਣਾ, ਜਿਹੜੇ ਲੋਕ ਕਹਿੰਦੇ ਆ ਨਾ, ਮੈਨੂੰ ਬਹੁਤ ਇਹ ਗੱਲ ਦਾ ਹੈਗਾ ਗਾ ਵੀ ਜੇ ਲੋਕ ਇਹ ਗੱਲ ਕਰ ਰਹੇ ਆ ਵੀ ਅੰਮ੍ਰਿਤਪਾਲ ਦੀ ਗੱਲ ਤੁਸੀਂ ਕਿਉਂ ਨਹੀਂ ਕਰਦੇ ਜਾਂ ਐਨਐਸਏ ਦੀ ਗੱਲ ਕਿਉਂ ਨਹੀਂ ਕਰਦੇ, ਜੇ ਰੋਸ ਆ ਲੋਕਾਂ 'ਚ, ਕੀ ਇਹ ਰੋਸ ਵੋਟਾਂ 'ਚ ਦਿਸੂਗਾ? ਇਹ ਸਭ ਤੋਂ ਇੰਪੋਰਟੈਂਟ ਆ, ਕਿਸੇ ਨੂੰ ਸਵਾਲ ਪੁੱਛਣਾ ਜਾਂ ਕਿਸੇ ਨੂੰ ਉਵੇਂ ਚਰਚਾ ਕਰਨੀ ਉਵੇਂ ਨਹੀਂ, ਵੋਟਾਂ ਦੇ ਵਿੱਚ ਜਿੱਥੇ ਜਿਹੜਾ ਹੋ ਰਿਹਾ ਹੈਗਾ ਕੰਮ, ਉੱਥੇ ਕੀ ਇਹ ਦਿਸੂਗਾ? ਜਾਂ ਜਿਹੜੇ ਲੋਕ ਇਕੱਠੇ ਹੋ ਕੇ ਜਦੋਂ ਲੀਡਰ ਵੋਟ ਮੰਗਣ ਆਉਣਗੇ ਕਿਸੇ ਵੀ ਪਾਰਟੀ ਦੇ, ਉਹਨਾਂ ਨੂੰ ਕੀ ਉਵੇਂ ਸਵਾਲ ਉਵੇਂ ਹੋਣਗੇ? ਉਹਦੇ 'ਤੇ ਗੱਲ ਜ਼ਿਆਦਾ ਮੈਨੂੰ ਲੱਗਦਾ ਵੀ ਵੇਟੇਜ ਕਰਦੀ ਆ, ਨਾ ਕਿ ਇੱਥੇ ਕੈਮਰੇ ਦੇ ਸਾਹਮਣੇ ਉਵੇਂ ਆ ਕੇ ਜਿਹੜੀ ਗਰਾਊਂਡ 'ਤੇ ਗੱਲ ਨੇ ਅਸਰ ਕਰਨਾ ਨਾ, ਉਵੇਂ ਨਹੀਂ। ਹੁਣ ਤੈਨੂੰ ਦੱਸ ਰਿਹਾ ਹੈਗਾ, ਪਿਛਲੇ ਦਿਨਾਂ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਨਾਮ ਦੇ ਉੱਤੇ ਕਈ ਪੇਜ ਬਣੇ, ਉਹ ਚਲੋ ਪਹਿਲਾਂ ਵੀ ਬਣੇ ਹੋਣਗੇ, ਉਹਨਾਂ ਦੀਆਂ ਕਈ ਰੀਲਾਂ ਉਵੇਂ ਥੋੜ੍ਹਾ ਜਿਹਾ ਅਟਰੈਕਟਿਵ ਬਣਾ ਕੇ, ਚਲੋ ਉਹਨਾਂ ਦੇ ਮੈਨੂੰ ਲੱਗਦਾ ਵੀ ਉਹ ਆਈ ਟੀ ਟੀਮ ਵਧੀਆ ਹਾਇਰ ਕਰ ਲਈ, ਹੁਣ ਨਵੇਂ ਮੁੰਡੇ ਆ, ਉਹ ਚੀਜ਼ਾਂ ਹੁੰਦੀਆਂ ਰਹਿੰਦੀਆਂ, ਉਹ ਕੋਈ ਵੀ ਬਣਾ ਸਕਦਾ ਉੱਦਾਂ ਦਾ, ਹੈ ਨਾ। ਪਰ ਕੀ ਐਤਕੀ ਵੋਟ ਉਹਨਾਂ ਨੂੰ ਉਸ ਹਿਸਾਬ ਦੇ ਨਾਲ ਪਊਗਾ? ਇਹ ਵੱਡਾ ਸਵਾਲ ਆ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਪਹਿਲਾਂ ਸੰਦੀਪ ਨੰਗਲ ਅੰਬੀਆਂ, ਸਿੱਧੂ ਮੂਸੇਵਾਲਾ, ਉਹ ਗੱਲਾਂ ਕਰ, ਦੀਪ ਸਿੱਧੂ ਕਰਕੇ ਤਿੰਨਾਂ ਨੌਜਵਾਨਾਂ ਕਰਕੇ ਉਹਨਾਂ ਨੂੰ ਵੋਟ ਬੈਂਕ ਲੋਕਾਂ 'ਚ ਰੋਹ ਸੀ, ਉਹ ਵੀ ਸੀ, ਪਰ ਹੁਣ ਵੀ ਕੀ ਉਹ ਰੋਹ ਹਜੇ ਤੱਕ
ਕੰਟੀਨਿਊ
ਰਹੂ? ਕਿਉਂਕਿ ਤਿੰਨਾਂ ਨੂੰ ਹਜੇ ਤੱਕ ਉਵੇਂ ਇਨਸਾਫ਼ ਨਹੀਂ ਮਿਲਿਆ, ਪਹਿਲੀ ਗੱਲ। ਦੂਸਰੀ ਗੱਲ, ਫਿਰ ਚੀਜ਼ਾਂ ਵਧੀਆਂ ਹੀ ਆ, ਅਤੇ ਇੱਕ ਸਾਡੇ ਕੋਲ ਰਿਪੋਰਟ ਹੋਈ ਆਈ ਆ, ਸਭ ਤੋਂ ਗੁੱਸੇ ਸਿਮਰਨਜੀਤ ਸਿੰਘ ਮਾਨ ਆ, ਉਹ ਜਿਹੜੇ ਸੰਸਕਾਰ ਹੋਇਆ ਮੁੰਡਿਆਂ ਦੇ
ਜੀ,
ਮਤਲਬ ਉਹਨਾਂ ਦੀ ਪਾਰਟੀ ਜਾਂ ਉਹਨਾਂ ਨੇ ਪਾਰਟੀ ਗੱਲ ਜਿਹੜੀ ਕਰੀ ਆ, ਉਹ ਕਹਿੰਦੇ ਯਾਰ ਵੀ ਇਹ ਕੀ ਹੋ ਗਿਆ, ਮਤਲਬ ਮਤਲਬ ਉਹ ਤਾਂ ਪਤਾ ਹੀ ਲੱਗਦਾ ਨਾ ਵੀ ਕੁਛ ਉਵੇਂ
ਕਿ 10-11 ਸਿਵੇ ਤੁਸੀਂ ਇਕੱਠੇ ਇੱਕ ਜਗ੍ਹਾ ਤੇ,
ਮਤਲਬ ਕਈ ਗੱਲਾਂ ਉਦੋਂ ਬਾਅਦ ਹੋਰ ਵੀ ਹੁੰਦਾ ਨਾ, ਕਾਲੇ ਧਨੌਲੇ ਦਾ ਹੁੰਦਾ ਹੈਗਾ, ਮਤਲਬ ਆਪਾਂ ਕਈ ਗੱਲਾਂ, ਕਈ ਗੱਲਾਂ ਰਹਿ ਜਾਂਦੀਆਂ, ਆਪਾਂ ਵੀ ਭੁੱਲ ਜਾਂਦੇ ਹਾਂ, ਕਾਲੇ ਧਨੌਲੇ ਦਾ ਹੁੰਦਾ, ਫਿਰ ਮੰਤਰੀ ਦਾ ਜਿਹੜਾ ਇਹੋ ਜਿਹਾ ਬਿਆਨ ਆਉਣਾ ਹੈਗਾ, ਹੋਰ ਬਹੁਤ ਕੁਛ ਆ, ਕਈ ਜਿਹੜੇ ਨੌਜਵਾਨ ਇਹਨਾਂ ਦੇ MLA ਉਹਨਾਂ ਦੇ ਕਰਪਸ਼ਨ ਦੇ ਬਹੁਤ ਵੱਡੇ ਇਲਜ਼ਾਮ ਲੱਗ ਰਹੇ ਆ, ਕੀ ਉਹ ਵੋਟਾਂ ਤੱਕ ਜਿਉਂਦਾ ਰਹੂ? ਗੱਲ ਇਹਦੀ ਗੱਲ ਦੀ ਆ, ਜੇ ਵੋਟਾਂ ਤੱਕ ਉਹ ਗੱਲ ਜਿਉਂਦੀ ਰਹੂਗੀ, ਉਹ ਲੰਬੀ ਨਹੀਂ ਟੁੱਟੂਗੀ। ਹੁਣ 2 ਸਾਲ ਹੋ ਗਏ ਸਿੱਧੂ ਮੂਸੇਵਾਲਾ, ਦੀਪ ਸਿੱਧੂ, ਸੰਦੀਪ ਨੰਗਲ ਅੰਬੀਆਂ, 2.5 ਸਾਲ ਹੋ ਗਏ ਦੀਪ ਸਿੱਧੂ, ਮਤਲਬ ਉਹ ਕੀ ਉਸ ਤੱਕ ਉਵੇਂ ਗੱਲਾਂ ਰਹਿਣਗੀਆਂ?
ਚਲੋ ਵੇਟ ਐਂਡ ਵਾਚ ਹੈ ਤਾਂ ਫਿਰ।
ਹਾਂ
ਤੇ ਚੱਲੀਏ ਸੁਖਵੰਤ ਜੀ, ਕੁਛ ਰਹਿ ਗਿਆ ਨਹੀਂ ਕਿਹਾ ਜੀ,
ਕੁਛ ਰਹਿ ਗਿਆ ਲੱਗਦਾ, ਆਹੀ ਨਹੀਂ ਪਤਾ ਹੁਣ ਕੀ ਰਹਿ ਗਿਆ। ਚਲੋ ਗਾਂਹ ਵਾਲੇ 'ਚ ਕਰ ਲਾਂਗੇ, ਇੱਕ ਤਾਂ ਆਪਣਾ ਇਹ ਰਹਿ ਗਿਆ ਵੀ ਉਹ ਜਿਹੜਾ ਅਸੀਂ ਆਪਾਂ ਅਨਾਊਂਸ ਕਰਨਾ ਗਾ, ਉਹ ਅਸੀਂ ਕਰ ਦੇਣਾ ਬਈ ਅਪ੍ਰੈਲ ਦੇ ਦੂਜੇ ਹਫ਼ਤੇ ਜਾਂ ਪਹਿਲੇ ਹਫ਼ਤੇ, ਓਕੇ ਆ, ਸਾਰਾ ਕੁਝ ਰੈਡੀ ਹੋ ਗਿਆ, ਸਾਰਾ ਡਨ ਆ, ਉਹ ਸਾਰਾ ਜਿਹੜਾ ਲਾਂਚ ਕਰ ਰਹੇ ਹਾਂ ਉਹਦੇ 'ਚ ਤੁਹਾਨੂੰ ਥੋੜ੍ਹਾ ਜਿਹਾ ਹੁਣੀ ਅਸੀਂ ਸਮਝਾ ਦਈਏ ਵੀ ਉਹਦੇ 'ਚ ਤੁਹਾਨੂੰ 2-3 ਨਵੇਂ ਪ੍ਰੋਗਰਾਮ ਦੇਖਣ ਨੂੰ ਮਿਲਿਆ ਕਰਨਗੇ, ਟੈਲੀਫੋਨਿਕ ਪੋਡਕਾਸਟ ਵਾਲੇ, ਉਹ ਨੰਬਰ ਅਸੀਂ ਦੁਬਾਰਾ ਉਹੀ ਆਪਣਾ ਚੱਲੂਗਾ, ਉਹ ਦੁਬਾਰਾ
ਆਪਾਂ ਅਗਲੇ 'ਚ ਡਿਸਕਸ ਕਰਾਂਗੇ,
ਹਾਂ ਅਗਲੇ ਵੀਰਵਾਰ ਵਾਲੇ 'ਚ ਅਸੀਂ ਦੱਸ ਦਾਂਗੇ ਵੀ ਕਿੱਦਾਂ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ, ਕਿਵੇਂ ਆ, ਕਿੱਥੇ ਉਹ ਚੀਜ਼ ਆਊਗੀ, ਕਿਵੇਂ ਆ। ਪਹਿਲਾਂ ਵਾਲੇ 2 ਪ੍ਰੋਗਰਾਮ ਨਵੰਬਰ ਦਸੰਬਰ ਮਹੀਨੇ ਦੇ ਸ਼ੂਟ ਹੋਏ ਵਿਆ, ਉਹ ਵੀ ਪਾ ਦਾਂਗੇ, ਉਹ ਵੀ ਪਾ ਤੇ ਉੱਥੇ, ਅਤੇ ਉੱਥੇ ਹੀ ਦੇਖਣ ਨੂੰ ਮਿਲਣਗੇ। ਅਤੇ ਜਿਹੜੀਆਂ ਸਾਡੀਆਂ ਆਹ ਵਾਲੀਆਂ ਸਪੈਸ਼ਲ ਪੋਡਕਾਸਟ ਹੁੰਦੇ ਆ ਜਾਂ ਕਈ ਪ੍ਰੋਗਰਾਮ ਹੁੰਦੇ ਆਪਣੇ ਉੱਧਰ ਇੰਟਰਵਿਊ ਵਾਲੇ, ਉਹ ਵੀ ਉੱਥੇ ਦੇਖਣ ਨੂੰ ਮਿਲਣਗੇ, ਜਿਨ੍ਹਾਂ ਦੇ ਉੱਤੇ ਐਡ ਨਹੀਂ ਆਊਗੀ, ਦੱਸ ਦਾਂਗੇ, ਓਕੇ ਗੱਲ ਹੋ ਗਈ, ਉਹ ਘੈਂਟ ਹੋ ਗਈ ਗੱਲ,
ਘੈਂਟ,
ਹਾਂ ਠੀਕ ਹੈ ਜੀ, ਹੁਣ ਆਪਾਂ ਮਿਲਾਂਗੇ
ਵੀਰਵਾਰ ਨੂੰ ਸ਼ਾਮ 7 ਵਜੇ, ਧੰਨਵਾਦ ਜੀ,
ਧੰਨਵਾਦ ਜੀ।